Hammer Radio.
ਫਿਜ਼ਾਜ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੇ ਦਿਨ ਦੀ ਹਰ ਕੜੀ ਹਰ ਪਲ ਸੁਹਾਵਣਾ ਹੋਵੇ। ਔਰ ਇਸੇ ਅਰਦਾਸ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ। ਬਹੁਤ ਬਹੁਤ ਸਵਾਗਤ, ਖੁਸ਼ ਆਮਦੇਦ ਜੀ। ਜੀ ਦੋਸਤੋ, ਅੱਜ ਦਾ ਦਿਨ ਮੰਗਲਵਾਰ ਦਾ, ਸੋ ਸਾਲ 2021 ਦੇ ਮਾਰਚ ਮਹੀਨੇ ਦੀ ਅੱਜ 23 ਤਰੀਕ ਹੈ। ਬਹੁਤ ਹੀ ਖਾਸ ਦਿਨ, ਕਿਉਂਕਿ ਇਸ ਦਿਨ ਸਾਡੇ ਦੇਸ਼ ਦਾ ਇੱਕ ਵੀਰ ਸਪੂਤ, ਜਿਸ ਨੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਉਂਦਿਆਂ ਆਪਣੀ ਕੁਰਬਾਨੀ ਦਿੱਤੀ ਸੀ, ਆਪਣੇ ਸਾਥੀਆਂ ਦੇ ਨਾਲ ਤੁਰ ਜਾਣਾ ਕੀਤਾ ਸੀ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲ ਸਕੇ। ਸੋ ਅੱਜ ਸ਼ਹੀਦ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਵਸ ਵੀ ਹੈ, ਔਰ 23 ਮਾਰਚ ਦਾ ਦਿਨ ਨਾਨਕ ਸ਼ਾਹੀ ਸੰਵਤ 553 ਦੇ ਚੇਤ ਮਹੀਨੇ ਦੀ ਅੱਜ 10 ਤਰੀਕ ਹੈ। ਦੋਸਤੋ, ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਇਸ ਵੇਲੇ ਕਹਿੰਦੀਆਂ ਕਿ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿਚ ਸਮਾਂ 8:03 ਦਾ ਹੋ ਚੁੱਕਿਆ, ਜਦਕਿ ਅਜੇ ਬ੍ਰਿਸਬਨ ਦੇ ਵਿਚ 7:04 ਹੋਏ ਨੇ, ਐਡੀਲੇਡ ਦੇ ਵਿਚ 7:34 ਹੋਏ ਨੇ ਤੇ ਉਧਰ ਪਰਥ ਦੇ ਵਿਚ ਅਜੇ 5:04 ਦਾ ਹੀ ਸਮਾਂ ਹੋਇਆ। ਨਿਊਜ਼ੀਲੈਂਡ ਸ਼ਹਿਰ ਤੇ ਆਕਲੈਂਡ, ਨਿਊਜ਼ੀਲੈਂਡ ਦੇਸ਼ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ ਇਸ ਵੇਲੇ ਸਾਡੇ ਤੋਂ 2 ਘੰਟੇ ਅੱਗੇ ਆ, 10:04 ਉਥੇ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਕੁਛ ਹੋਰ ਦੇਸ਼ਾਂ ਦਾ ਜ਼ਿਕਰ ਕਰਦੇ ਆ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ, ਯਾਨੀ ਕਿ ਜਿੱਥੇ ਤਰੀਕ ਹੋ ਚੁੱਕੀ ਹੈ 23 ਮਾਰਚ। ਹਾਂਗਕਾਂਗ ਦੇ ਵਿਚ ਵੀ 23 ਮਾਰਚ ਹੋ ਚੁੱਕੀ ਹੈ, 5:04 ਦਾ ਸਮਾਂ ਸਵੇਰ ਦੇ 5:04 ਹਾਂਗਕਾਂਗ ਦੇ ਵਿਚ ਹੋ ਚੁੱਕੇ ਨੇ। ਤੇ ਉਧਰ ਜੇ ਅਸੀਂ ਭਾਰਤ ਚਲੀਏ ਤਾਂ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਸਮਾਂ ਜਿਹੜਾ 2:34 ਦਾ ਦੋਸਤੋ ਹੋ ਚੁੱਕਿਆ, ਕਾਫੀ ਵੱਡਾ ਤੜਕਾ। ਤੇ ਇਸ ਤੋਂ ਵੀ ਵੱਡਾ ਤੜਕਾ ਜਿਹੜਾ ਡੁਬਈ ਦੇ ਵਿਚ ਹੋ ਚੁੱਕਿਆ। ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ, ਪਰ ਜਿਵੇਂ ਕਹਿੰਦੇ ਆ ਵੀ ਅੱਧੀ ਕੁ ਰਾਤ ਦਾ ਸਮਾਂ ਇਸ ਵੇਲੇ 1:04 ਜਿਹੜੇ ਆ ਉਹ ਦੁਬਈ ਦੇ ਵਿਚ ਇਸ ਵੇਲੇ ਹੋ ਚੁੱਕੇ ਆ। ਤੇ ਇਸੇ ਤਰ੍ਹਾਂ ਕੁਛ ਹੋਰ ਦੇਸ਼ਾਂ ਦਾ ਜ਼ਿਕਰ ਕਰਦੇ ਆ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਨਾ ਕਰਦੇ ਹੋ ਪ੍ਰੋਗਰਾਮ ਦੇ ਵਿਚ। ਸੋ ਉਥੇ ਅਜੇ ਸੋਮਵਾਰ ਚੱਲ ਰਿਹਾ, ਸੋ ਸੋਮਵਾਰ ਜੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲ ਰਿਹਾ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ 2:05 ਸੋਮਵਾਰ ਦੇ ਹੋਏ ਦੁਪਹਿਰ ਚੱਲ ਰਹੀ ਹੈ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਪੂਰੀ ਤਰ੍ਹਾਂ 5:05 ਉੱਥੇ ਹੋ ਚੁੱਕੇ ਆ ਤੇ ਉਧਰ ਵਿਨੀਪੈਗ ਦੇ ਵਿੱਚ ਵੀ ਸ਼ਾਮ ਪੈ ਚੁੱਕੀ ਹੈ 4:05 ਦਾ ਸਮਾਂ ਜਿਹੜਾ ਵਿਨੀਪੈਗ ਦੇ ਵਿੱਚ ਹੋ ਚੁੱਕਿਆ ਜੇ US ਚਲੀਏ ਤਾਂ US ਦੇ ਸਿਆਟਲ ਸ਼ਹਿਰ ਦੇ ਵਿੱਚ ਵੀ 2:05 ਆ ਯਾਨੀ ਦੁਪਹਿਰ ਹੋਈ ਹੋਈ ਹੈ ਜਦਕਿ ਮਿਆਮੀ ਦੇ ਵਿੱਚ 5:05 ਸ਼ਾਮ ਦੇ ਹੋ ਗਏ ਆ ਨਿਊਯਾਰਕ ਦੇ ਵਿੱਚ ਵੀ 5:05 ਹੋ ਗਏ ਜਦਕਿ LA ਦੇ ਵਿੱਚ ਅਜੇ ਦੁਪਹਿਰ ਚੱਲ ਰਹੀ ਹੈ ਲਾਸ ਏਂਜਲਸ ਦੇ ਵਿੱਚ 2:05 ਦਾ ਸਮਾਂ ਉੱਥੇ ਹੋਇਆ ਤੇ ਇਸੇ ਤਰ੍ਹਾਂ ਸੋਮਵਾਰ ਦੀ ਰਾਤ ਪਈ ਹੋਈ ਹੈ ਜੀ ਲੰਡਨ ਦੇ ਵਿੱਚ 9:05 ਹੋਏ ਨੇ ਉੱਥੇ ਤੇ ਜੇ ਆਪਾਂ ਇਟਲੀ ਦੀ ਗੱਲ ਕਰੀਏ ਤਾਂ ਇਟਲੀ ਦੇ ਰੋਮ ਸ਼ਹਿਰ ਦੇ ਵਿੱਚ ਇਸ ਵੇਲੇ 10:05 ਦਾ ਸਮਾਂ ਸੋਮਵਾਰ ਦੀ ਰਾਤ ਦਾ ਹੋ ਚੁੱਕਿਆ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਆਵਾਜ਼ ਦੇ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਸ਼ਾਮਲ ਹੋਣਾ ਕਰਦੇ ਹੋ ਸਾਡੇ ਨਾਲ ਸ਼ਾਮਲ ਹੁੰਦੇ ਹੋ ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਅੱਜ ਦੀਆਂ ਲਹਿਰਾਂ ਪ੍ਰੋਗਰਾਮ ਚ ਔਰ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਕੀ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹਦੇ ਬਾਬਤ ਵੀ ਜ਼ਰੂਰ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਕੁਝ ਸਤਰਾਂ ਜਿਹੜੀਆਂ ਮੈਂ ਗੁਰਭਜਨ ਗਿੱਲ ਹੋਰਾਂ ਦੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੀ ਗਿੱਲ ਸਾਹਿਬ ਲਿਖਦੇ ਨੇ ਕਿ ਅੰਬਰਾਂ ਨੂੰ ਉਡਾਰੀ ਭਰਨ ਲਈ ਅੱਖੀਆਂ ਚੋਂ ਨੀਂਦਰ ਟਾਲ ਦਿਓ ਅੰਬਰਾਂ ਨੂੰ ਉਡਾਰੀ ਭਰਨ ਲਈ ਅੱਖੀਆਂ ਚੋਂ ਨੀਂਦਰ ਟਾਲ ਦਿਓ ਪੌਣਾ ਦੇ ਪੈਰੀ ਝਾਂਜਰ ਪਾ ਧੜਕਣ ਨੂੰ ਸੁਰ ਤੇ ਤਾਲ ਦਿਓ ਜੇ ਮਨ ਮੰਦਰ ਦੀ ਬਸਤੀ ਵਿਚ ਹਨੇਰੇ ਦਾ ਵਾਸ ਰਿਹਾ ਏਦਾਂ ਰੂਹ ਵਾਲਾ ਚੰਬਾ ਖਿੜਨਾ ਨਹੀਂ ਕਿਰਨਾਂ ਲਈ ਸੂਰਜ ਬਾਲ ਦਿਓ ਅਣ ਦਿਸ ਦੀ ਚਾਰ ਦੀਵਾਰੀ ਵਿਚ ਮੈਂ ਆਪੇ ਘਿਰਿਆ ਕੈਦੀ ਹਾਂ ਮੇਰੇ ਤੋਂ ਮੈਨੂੰ ਮੁਕਤ ਕਰੋ ਓਏ ਸੱਜਣੋ ਮਿੱਤਰੋ ਨਾਲ ਦਿਓ ਜੇ ਚਾਹੋ ਬਰਕਤ ਘਰ ਆਵੇ ਹਰਕਤ ਵੀ ਹਿੰਮਤ ਨਾਲ ਕਰੋ ਜੇ ਚਾਹੋ ਬਰਕਤ ਘਰ ਆਵੇ ਹਰਕਤ ਵੀ ਹਿੰਮਤ ਨਾਲ ਕਰੋ ਮੱਥੇ ਵਿਚ ਜੋਤ ਜਗਾਓ ਫਿਰ ਪੈਰਾਂ ਨੂੰ ਸੁਜਾਖੀ ਚਾਲ ਦਿਓ ਇਹ ਜ਼ੋਰ ਜਵਾਨੀ ਮੁੜ ਮੁੜ ਕੇ ਬੂਹੇ ਤੇ ਦਸਤਕ ਦਿੰਦੀ ਨਹੀਂ ਇਹ ਜ਼ੋਰ ਜਵਾਨੀ ਮੁੜ ਮੁੜ ਕੇ ਬੂਹੇ ਤੇ ਦਸਤਕ ਦਿੰਦੀ ਨਹੀਂ ਹੁਣ ਤੇਲ ਬਰੂਹੀ ਸ਼ਗਨਾਂ ਦਾ ਖੁਦ ਆਪਣੇ ਹੱਥੀ ਢਾਲ ਦਿਓ ਹੁਣ ਤੇਲ ਬਰੂਹੀ ਸ਼ਗਨਾਂ ਦਾ ਖੁਦ ਆਪਣੇ ਹੱਥੀ ਢਾਲ ਦਿਓ ਤੇ ਲਓ ਜੀ ਇਹਨਾਂ ਸਤਰਾਂ ਦੇ ਨਾਲ ਕੁਛ ਸਕਾਰਾਤਮਕ ਸੁਨੇਹਿਆਂ ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਤੁਹਾਡੇ ਸੁਨੇਹੇ ਸਾਡੇ ਲਈ ਹਮੇਸ਼ਾ ਅਹਿਮ ਹੁੰਦੇ ਨੇ ਈਮੇਲ ਦੇ ਰਾਹੀਂ ਜਾਂ ਟੈਲੀਗ੍ਰਾਮ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ ਤੁਸੀਂ ਅੱਜ ਜੁੜਨਾ ਸਾਡੇ ਨਾਲ ਔਰ ਇਸ ਸਾਂਝ ਜਿਹੜੀ ਹੈ ਤੁਹਾਡੇ ਨਾਲ ਸਾਡੀ ਬਣੀ ਰਹਿਣੀ ਹੈ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿਚ ਜਿਹੜੇ ਅਲੱਗ ਅਲੱਗ ਸਿਲਸਿਲੇ ਲੈ ਕੇ ਆਉਣੇ ਹੁੰਦੇ ਆ ਕੋਸ਼ਿਸ਼ ਰਹੇਗੀ ਕਿ ਉਹਨਾਂ ਸਿਲਸਿਲਿਆਂ ਦੇ ਨਾਲ ਤੁਹਾਡੀ ਜਿਹੜੀ ਸਾਂਝ ਆ ਉਹ ਪਵਾਈਏ ਅੱਜ ਦਾ ਵਿਚਾਰ ਸਾਂਝਾ ਕਰਾਂਗੇ ਮੌਸਮ ਦੇ ਉੱਤੇ ਝਾਤ ਮਾਰਾਂਗੇ ਅੱਜ ਧਰਮ ਤੇ ਵਿਰਸਾ ਤੇ ਇਤਿਹਾਸ ਜਿਹੜਾ ਸਿਲਸਿਲਾ ਅਸੀਂ ਲੈ ਕੇ ਆਉਣੇ ਹੁੰਦੇ ਹਾਂ ਉਹ ਸਿਲਸਿਲੇ ਦੇ ਵਿਚ ਖੈਰ ਅੱਜ ਸਾਡੇ ਨਾਲ ਕੁਲਜੀਤ ਸਿੰਘ ਦਿਲਬਰ ਸਾਹਿਬ ਤਾਂ ਹਾਜ਼ਰ ਨਹੀਂ ਹੋ ਸਕਣਗੇ ਪਰ ਉਸ ਸਿਲਸਿਲੇ ਦੇ ਵਿਚ ਅੱਜ ਇਸ ਖਾਸ ਦਿਨ ਦੇ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗੇ ਸੋ ਸ਼ਹੀਦ ਭਗਤ ਸਿੰਘ ਹੋਰਾਂ ਦੀ ਫਾਂਸੀ ਦੇ ਨਾਲ ਜੁੜੇ ਕੁਛ ਅਹਿਮ ਜਿਹੜੇ ਤੱਥ ਨੇ ਜਾਂ ਫਿਰ ਕੁਛ ਘਟਨਾਵਾਂ ਉਨ੍ਹਾਂ ਦਾ ਜ਼ਿਕਰ ਉਸ ਸਿਲਸਿਲੇ ਦੌਰਾਨ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸਿਆਂ ਦੇ ਵਿਚ ਅੱਜ ਜਿਹੜਾ ਗੱਲਾਂਬਾਤਾਂ ਦਾ ਸਿਲਸਿਲਾ ਉਹ ਵੀ ਕਰਦੇ ਰਹਿਣਾ ਤੇ ਕੁਛ ਬਹੁਤ ਦਿਲਚਸਪ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿਚ ਬਹੁਤ ਅਹਿਮ ਦਿਨ ਜਿਹੜੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨਾਏ ਜਾਂਦੇ ਆ ਉਨ੍ਹਾਂ ਦਿਨਾਂ ਦੀ ਕੀ ਮਹੱਤਤਾ ਆ ਕੀ ਮਹੱਤਵ ਆ ਔਰ ਕੀ ਮਨੋਰਥ ਆ ਕਿਉਂ ਮਨਾਏ ਜਾਂਦੇ ਆ ਉਨ੍ਹਾਂ ਦੇ ਬਾਰੇ ਜ਼ਿਕਰ ਅਸੀਂ ਜ਼ਰੂਰ ਕਰਾਂਗੇ ਸੋ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਜਿਹੜਾ ਕਿ 20 ਮਾਰਚ ਨੂੰ ਮਨਾਇਆ ਜਾਂਦਾ ਹੈ ਉਹਦੇ ਬਾਰੇ ਗੱਲ ਕਰਾਂਗੇ ਵਰਲਡ ਪੋਇਟਰੀ ਡੇ ਜਿਹੜਾ 21 ਮਾਰਚ ਨੂੰ ਮਨਾਇਆ ਜਾਂਦਾ ਕੀ ਮਨੋਰਥ ਹੈ ਇਸ ਦਿਨ ਨੂੰ ਮਨਾਉਣ ਦਾ ਤੇ ਇਸੇ ਤਰ੍ਹਾਂ ਪਿਛਲੇ ਕੱਲ ਯਾਨੀ ਵਰਲਡ ਵਾਟਰ ਡੇ ਜਿਹੜਾ 22 ਮਾਰਚ ਨੂੰ ਲੰਘ ਕੇ ਗਿਆ ਉਹਦੇ ਬਾਰੇ ਵੀ ਅਸੀਂ ਅੱਜ ਜ਼ਿਕਰ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਔਰ ਇਨ੍ਹਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਸਾਡੀਆਂ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਕੀ ਹੋਣੀਆਂ ਚਾਹੀਦੀਆਂ ਨੇ ਕੀ ਯੋਗਦਾਨ ਸਾਡਾ ਬਣਦਾ ਇੱਕ ਨਾਗਰਿਕ ਹੋਣ ਦੇ ਨਾਤੇ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਇੱਕ ਬਹੁਤ ਹੀ ਪਿਆਰੀ ਜਿਹੀ ਦਿਲਚਸਪ ਜਿਹੀ ਬੜੀ ਜਜ਼ਬਾਤੀ ਜਿਹੀ ਲਿਖਤ ਕਹਾਣੀ ਨੁਮਾ ਲਿਖਤ ਜਿਹੜੀ ਆ ਉਹ ਵੀ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਆ ਖੈਰ ਹੁਣ ਆਪਾਂ ਬਹੁਤਾ ਸਮਾਂ ਜਿਹੜਾ ਉਹ ਗੱਲਾਂ ਬਾਤਾਂ ਚ ਨਾ ਲਗਾਈਏ ਔਰ ਗੀਤ ਸੰਗੀਤ ਵੀ ਅਸੀਂ ਤੁਹਾਡੇ ਲਈ ਹਾਜ਼ਰ ਕਰਨਾ ਸੋ ਅੱਜ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਤੁਹਾਡੀ ਨਜ਼ਰ ਕਰ ਰਹੇ ਹਾਂ ਵੀਰ ਸਿੰਘ ਦੀ ਆਵਾਜ਼ ਦੇ ਵਿਚ ਆਉਣੇ ਆ ਬਹੁਤ ਜਲਦੀ ਬਣੇ ਰਹੋ ਜੁੜੇ ਰਹੋ ਆ
ਜੀ ਕਰਦਾ ਅੱਜ ਮੇਰਾ ਕਿ ਮੈਂ ਦਿਲ ਦਾ ਕੱਢ ਗੁਬਾਰ ਦੇਵਾਂ ਧਰਮਾਂ ਦੇ ਤੁੰਦਲੇ ਸ਼ੀਸ਼ੇ ਤੇ ਮੈਂ ਸੱਚ ਦਾ ਪੱਥਰ ਮਾਰ ਦੇਵਾਂ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਕਰ ਖੁਦਾ ਤੇ ਜਾ ਕੇ ਬਾਲੂ ਮੋਮਬੱਤੀਆਂ ਤੇ ਮੈਂ ਯਿਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਇੱਕ ਸਾਰ ਹੈ ਪਾਣੀ ਗੰਗਾ ਤੇ ਹਰ ਮੰਦਰ ਦਾ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇੱਕ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਵਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਓ ਰੱਬ ਦਿਓ ਬੰਦਿਓ ਰੱਬ ਕਰਕੇ ਉਸ ਰੱਬ ਨੂੰ ਜਾਣੋ ਮਜ਼ਹਬੀਓ ਵੱਖਰੇ ਨੇ ਛੱਡ ਕੇ ਇੱਕ ਪਛਾਣੋ ਭਾਵੇਂ ਜ਼ਖਮਾਂ ਨਾਲ ਚਿਹਰਾ ਲਹੂ ਲੁਹਾਨ ਹੋਵੇ ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾਂਗਾ ਨਾਨਕ ਦਾ ਪੁੱਤ ਹਾਂ
ਲੋ ਜੀ ਬੀਰ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਗੀਤ ਪਸੰਦ ਆਇਆ ਹੋਣਾ ਅਸਲ ਦੇ ਵਿੱਚ ਮਨੁੱਖਤਾ ਦਾ ਅਸਲ ਸੰਦੇਸ਼ ਜਿਹੜਾ ਉਹ ਇਹੀ ਹੈ ਹਰ ਧਰਮ ਦੇ ਵਿੱਚ ਇਹੀ ਦਿੱਤਾ ਗਿਆ ਹੈ ਨਾ ਪਰ ਅਸੀਂ ਬਹੁਤ ਸਾਰੇ ਬਖੇੜੇ ਜਿਹੜੇ ਆ ਉਹ ਖੁਦ ਖੜੇ ਕਰ ਲੈਂਦੇ ਹਾਂ ਤੇ ਉਹਨਾਂ ਬਖੇੜਿਆਂ ਦੇ ਬਾਰੇ ਖੈਰ ਅਸੀਂ ਖੁਦ ਵੀ ਕਈ ਵਾਰ ਅਣਜਾਣ ਹੁੰਦੇ ਹਾਂ ਕਈ ਵਾਰ ਆਪੋ ਤਾਪੀ ਦੇ ਵਿੱਚ ਹੀ ਅਸੀਂ ਇੱਕ ਦੂਜੇ ਦੇ ਖਿਲਾਫ਼ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਜਿਹੜੀ ਆ ਨਫ਼ਰਤ ਦਾ ਵਾਤਾਵਰਨ ਜਿਹੜਾ ਉਹ ਪੈਦਾ ਕਰ ਲੈਂਦੇ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਔਰ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਕੁਝ ਹੈ ਜਿਹੜਾ ਆਪਾਂ ਸਾਂਝਾ ਕਰਨਾ ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਜ਼ਰੂਰ ਸਾਂਝਾ ਕਰੀਏ ਅੱਜ ਦਾ ਜਿਹੜਾ ਵਿਚਾਰ ਹੈ ਜੀ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਰਹੀ ਹਾਂ ਕਿਉਂਕਿ ਆਪਾਂ ਨਾ ਜਿਹੜਾ ਪਾਣੀ ਦਾ ਦਿਹਾੜਾ ਯਾਨੀ ਕਿ ਵਿਸ਼ਵ ਜਲ ਦਿਵਸ ਜਾਂ ਫਿਰ ਵਿਸ਼ਵ ਪਾਣੀ ਦਿਵਸ ਜਿਹੜਾ ਆ ਉਹ ਪਿਛਲੇ ਕੱਲ ਮਨਾ ਕੇ ਹਟੇ ਆ ਸੋ ਜਿਹੜਾ ਅੱਜ ਦਾ ਵਿਚਾਰ ਹੈ ਮੈਂ ਤਕਰੀਬਨ ਇਸੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਹਿੰਦੇ ਆ ਕਿ ਜਦ ਸਾਡੇ ਕੋਲ ਕਿਸੇ ਚੀਜ਼ ਦੀ ਬਹੁਤਾਤ ਹੁੰਦੀ ਹੈ ਤਾਂ ਸਾਡੇ ਲਈ ਉਸ ਚੀਜ਼ ਦੀ ਕਦਰ ਤੇ ਕੀਮਤ ਘੱਟ ਜਾਂਦੀ ਹੈ ਤੇ ਜਦ ਅਸੀਂ ਉਸ ਨੂੰ ਗੁਆ ਬੈਠਦੇ ਹਾਂ ਫਿਰ ਅਸੀਂ ਪਛਤਾਉਂਦੇ ਹਾਂ ਤੇ ਗੁਆਚਣ ਉੱਤੇ ਹੀ ਉਸਦੀ ਕਦਰ ਪਤਾ ਲੱਗਦੀ ਹੈ ਵੈਸੇ ਤਾਂ ਹਰ ਚੀਜ਼ ਦੇ ਸੰਦਰਭ ਦੇ ਵਿੱਚ ਜ਼ਿੰਦਗੀ ਦੀ ਜਿਹੜੀ ਇਹ ਸੱਚਾਈ ਹੈ ਜਾਂ ਜ਼ਿੰਦਗੀ ਦਾ ਜਿਹੜਾ ਇਹ ਤੱਥ ਹੈ ਇਹ ਸਾਹਮਣੇ ਆਉਂਦਾ ਪਰ ਜਦੋਂ ਅੱਜ ਅਸੀਂ ਵਿਸ਼ਵ ਪਾਣੀ ਦਿਵਸ ਦੀ ਗੱਲ ਕਰਦੇ ਹਾਂ ਵਿਸ਼ਵ ਜਲ ਦਿਵਸ ਦੀ ਗੱਲ ਕਰਦੇ ਹਾਂ ਤਾਂ ਇੱਥੇ ਇਸ ਵਿਚਾਰ ਦੀ ਜਿਹੜੀ ਮਹੱਤਤਾ ਹੈ ਉਹ ਹੋਰ ਵੱਧ ਜਾਂਦੀ ਹੈ ਔਰ ਵਿਚਾਰ ਇੱਕ ਵਾਰ ਫੇਰ ਸਾਂਝਾ ਕਰਦੀ ਹਾਂ। ਕਹਿੰਦੇ ਕਿ ਜਦ ਸਾਡੇ ਕੋਲ ਕਿਸੇ ਚੀਜ਼ ਦੀ ਬਹੁਤਾਤ ਹੁੰਦੀ ਹੈ ਤਾਂ ਸਾਡੇ ਲਈ ਉਸ ਚੀਜ਼ ਦੀ ਕਦਰ ਤੇ ਕੀਮਤ ਘੱਟ ਜਾਂਦੀ ਹੈ ਤੇ ਜਦ ਅਸੀਂ ਉਸ ਨੂੰ ਗੁਆ ਬੈਠਦੇ ਹਾਂ ਫਿਰ ਅਸੀਂ ਪਛਤਾਉਂਦੇ ਹਾਂ ਤੇ ਗੁਆਚਣ ਉੱਤੇ ਉਸ ਦੀ ਕਦਰ ਪਤਾ ਲੱਗਦੀ ਹੈ। ਸੋ ਦੋਸਤੋ ਕੋਈ ਵੀ ਚੀਜ਼ ਹੋਵੇ ਚਾਹੇ ਸਾਡੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਹੋਣ ਚਾਹੇ ਆਮ ਪਦਾਰਥਕ ਸੁੱਖ ਹੋਣ ਹਨਾ ਔਰ ਜਦੋਂ ਸਾਡੇ ਕੋਲ ਉਹ ਹੁੰਦੇ ਆ ਸਾਨੂੰ ਉਹਨਾਂ ਦੀ ਅਹਿਮੀਅਤ ਨਹੀਂ ਪਤਾ ਹੁੰਦੀ ਪਰ ਜਦੋਂ ਸਾਡੇ ਤੋਂ ਖੁੱਸ ਜਾਂਦੇ ਆ ਤਾਂ ਉਹਦੀ ਅਹਿਮੀਅਤ ਤਾਂ ਹੀ ਪਤਾ ਲੱਗਦੀ ਹੈ। ਜ਼ਿੰਦਗੀ ਦੇ ਵਿੱਚ ਜਿਹੜੀਆਂ ਕੁਦਰਤੀ ਨਿਆਮਤਾਂ ਸਾਨੂੰ ਮਿਲੀਆਂ ਹੋਈਆਂ ਕੁਦਰਤੀ ਦਾਤਾਂ ਜਿਹੜੀਆਂ ਸਾਨੂੰ ਮਿਲੀਆਂ ਹੋਈਆਂ ਉਹ ਵੀ ਇਸੇ ਤਰ੍ਹਾਂ ਜਦੋਂ ਉਹ ਸਾਨੂੰ ਮਿਲੀਆਂ ਹੁੰਦੀਆਂ ਤਾਂ ਸਾਨੂੰ ਉਹਨਾਂ ਦੀ ਕਦਰ ਨਹੀਂ ਹੁੰਦੀ ਔਰ ਜਦੋਂ ਉਹ ਗੁਆ ਬੈਠਦੇ ਆ ਤਾਂ ਫੇਰ ਸਾਨੂੰ ਅਸਲ ਅਹਿਸਾਸ ਹੁੰਦਾ ਕਿ ਇਸ ਤੋਂ ਬਿਨਾਂ ਜੀਣਾ ਕਿੰਨਾ ਔਖਾ ਹੈਨਾ। ਸੋ ਚਾਹੇ ਉਹ ਪਾਣੀ ਹੈ ਚਾਹੇ ਉਹ ਹਵਾ ਹੈ ਹਨਾ ਤੇ ਇਨਸਾਨ ਦੇ ਜਿਉਂਦੇ ਰਹਿਣ ਦੇ ਲਈ ਇਹ ਜਿਹੜੀਆਂ ਕੁਦਰਤੀ ਦਾਤਾਂ ਨੇ ਕੁਦਰਤੀ ਨਿਆਮਤਾਂ ਨੇ ਇਹਨਾਂ ਦੀ ਕਿੰਨੀ ਵੱਡੀ ਲੋੜ ਹੈ ਉਹਦਾ ਅਹਿਸਾਸ ਸਾਨੂੰ ਜਿਉਂਦੇ ਜੀ ਨਹੀਂ ਹੁੰਦਾ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਸੋ ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੇ ਮੌਸਮ ਦੇ ਉੱਤੇ ਵੀ ਇੱਕ ਝਾਤ ਜਿਹੜੀ ਉਹ ਜਲਦੀ ਜਲਦੀ ਆਪਾਂ ਪਾ ਲੈਂਦੇ ਹਾਂ। ਸੋ ਅੱਜ ਦਾ ਜਿਹੜਾ ਮੌਸਮ ਹੈ ਵੈਸੇ ਸਾਡੇ ਮੈਲਬਨ ਦੇ ਵਿੱਚ ਤਾਂ ਕਾਫੀ ਗਿੱਲਾ ਗਿੱਲਾ ਹੈ ਔਰ ਜੇ ਆਸਟ੍ਰੇਲੀਆ ਦੇ ਪੱਧਰ ਤੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਹੜ੍ਹ ਵੀ ਆਏ ਹੋਏ ਹੈ। ਮੈਂ ਕੱਲ ਹੀ ਇੱਕ ਪੋਸਟ ਪਾਈ ਸੀਗੀ ਨਿਊ ਸਾਊਥ ਵੇਲਸ ਜਿਹੜਾ ਇਲਾਕਾ ਹੈ ਉਧਰ ਬਹੁਤ ਜ਼ਿਆਦਾ ਜਿਹੜਾ ਹੜ੍ਹ ਆ ਉਹਨੇ ਤਬਾਹੀ ਵੀ ਮਚਾਈ ਹੋਈ ਹੈ ਔਰ ਬਹੁਤ ਸਾਰੇ ਜਿਹੜੇ ਲੋਕ ਆ ਘਰੋਂ ਬੇਘਰ ਹੋ ਗਏ ਆ ਔਰ ਬਿਜਲੀ ਪਾਣੀ ਦਾ ਜਿਹੜਾ ਸੰਪਰਕ ਹੈ ਉਹ ਬਿਲਕੁਲ ਟੁੱਟਿਆ ਹੋਇਆ ਉਹਨਾਂ ਲੋਕਾਂ ਦੇ ਨਾਲੋਂ। ਸਿਡਨੀ ਦੇ ਵਿੱਚ ਜੇ ਗੱਲ ਕਰਾਂ ਤਾਂ ਅੱਜ ਦਾ ਜਿਹੜਾ ਵੈਦਰ ਹੈ ਅੱਜ ਦਾ ਜਿਹੜਾ ਤਾਪਮਾਨ ਹੈ 19 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਦੱਸਿਆ ਗਿਆ ਔਰ ਇੱਥੇ ਕਾਫੀ ਜ਼ਿਆਦਾ ਵਿੰਡੀ ਹੈ ਔਰ ਨਾਲ ਹੀ ਨਾਲ ਮੀਂਹ ਵੀ ਜਿਹੜਾ ਆ ਕਾਫੀ ਜ਼ਿਆਦਾ ਅੱਜ ਦੱਸਿਆ ਗਿਆ ਸਿਡਨੀ ਦੇ ਵਿੱਚ ਔਰ ਸਿਡਨੀ ਦੇ ਵੀ ਬਹੁਤ ਸਾਰੇ ਇਲਾਕੇ ਜਿਹੜੇ ਆ ਪਾਣੀ ਦੇ ਨਾਲ ਭਰੇ ਹੋਏ ਆ। ਸੋ ਤੁਸੀਂ ਜੇਕਰ ਸਿਡਨੀ ਰਹਿੰਦੇ ਹੋ ਤੁਸੀਂ ਜ਼ਰੂਰ ਸਾਡੇ ਨਾਲ ਅਪਡੇਟ ਕਰਿਓ ਕਿ ਕਿਸ ਤਰ੍ਹਾਂ ਦਾ ਉੱਥੇ ਮੌਸਮ ਹੈ। ਮੈਲਬਨ ਦੇ ਵਿੱਚ 17 ਤੋਂ ਲੈ ਕੇ 21 ਡਿਗਰੀ ਤੱਕ ਅੱਜ ਦਾ ਤਾਪਮਾਨ ਜਾਣਾ ਹੈ ਜੀ ਔਰ ਇੱਥੇ ਵੀ ਅੱਜ ਮੀਂਹ ਦੇ ਸ਼ਰਾਟੇ ਜਿਹੜੇ ਪੈਂਦੇ ਰਹਿਣੇ ਆ। ਖੈਰ ਕੱਲ ਦਾ ਦਿਨ ਵੀ ਜਿਹੜਾ ਸੀ ਉਹ ਕਾਫੀ ਗਿੱਲਾ ਗਿੱਲਾ ਰਿਹਾ ਸਾਰਾ ਦਿਨ ਝੜੀ ਜਿਹੜੀ ਆ ਮੀਂਹ ਦੀ ਲੱਗੀ ਰਹੀ ਹੈ ਮੈਲਬਨ ਦੇ ਵਿੱਚ। ਬ੍ਰਿਸਬਨ ਦੇ ਵਿੱਚ ਅੱਜ 22 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾ ਰਿਹਾ ਔਰ ਇੱਥੇ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਜਿਹੜੀ ਮੌਸਮ ਦੀ ਖਰਾਬੀ ਆ ਉਹ ਹੋਣ ਦੀ ਸੰਭਾਵਨਾ। ਪਰਥ ਦੇ ਵਿੱਚ 14 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਤੇ ਇੱਥੇ ਧੁੱਪ ਵੈਸੇ ਨਿਕਲਣੀ ਆ। ਐਡੀਲੇਡ ਦੇ ਵਿੱਚ 17 ਤੋਂ ਲੈ ਕੇ 25 ਡਿਗਰੀ ਤੱਕ ਆ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਅੱਜ ਐਡੀਲੇਡ ਦੇ ਵਿੱਚ। ਔਰ ਕੈਨਬਰਾ ਦੇ ਵਿੱਚ 14 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਆ ਇੱਥੇ ਠੰਡ ਹੈ ਔਰ ਇੱਥੇ ਵੀ ਬਹੁਤ ਭਾਰੀ ਮੀਂਹ ਦੱਸਿਆ ਗਿਆ ਕੈਨਬਰਾ ਦੇ ਵਿੱਚ। ਕੈਨਬਰਾ ਵਾਲਿਓ ਤੁਸੀਂ ਵੀ ਜ਼ਰੂਰ ਸਾਨੂੰ ਅਪਡੇਟ ਕਰਿਓ ਕਿ ਕਿਸ ਤਰ੍ਹਾਂ ਦਾ ਤੁਹਾਡੇ ਉੱਥੇ ਮੌਸਮ ਹੈ ਔਰ ਮਾਹੌਲ ਹੈ। ਹੋਬਾਰਟ ਚ ਅੱਜ 14 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ ਇੱਥੇ ਵੀ ਅੱਜ ਹਲਕੇ ਜਿਹੇ ਛਰਾਟੇ ਜਿਹੜੇ ਮੀਂਹ ਦੇ ਪੈਣੇ ਐਂਡ ਡਾਰਵਿਨ ਦੇ ਵਿੱਚ 25 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਇੱਥੇ ਤਕਰੀਬਨ ਇਹੋ ਜਿਹਾ ਰਹਿੰਦਾ ਪਰ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਥੋੜਾ ਜਿਹਾ ਤੂਫਾਨ ਆਉਣ ਦੀ ਜਿਹੜੀ ਸੰਭਾਵਨਾ ਉਹ ਬਣੀ ਹੋਈ ਹੈ। ਕੇਨਸ ਦੇ ਵਿੱਚ 23 ਡਿਗਰੀ ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਪਰ ਇੱਥੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਹੈ ਔਰ ਮੌਸਮ ਤਕਰੀਬਨ ਇਹੋ ਜਿਹਾ ਹੀ ਰਹਿਣਾ ਗਰਮ ਰਹਿਣਾ। ਚਲੋ ਜੀ ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦਾ ਮੌਸਮ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ ਤੇ ਚੱਲਦੇ ਹਾਂ ਫਿਰ ਗੀਤ ਸੰਗੀਤ ਵੱਲ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। लो जी हर भजनमान होरां दी आवाज दे विच प्रोग्राम दा अगला गीत तुहाडी नजर कीता। उम्मीद करदे हां पसंद आया होना। जग वैसे जिउंदियां दा ही मिलदा है ना, और जदों आपां जिउंदे जी नहीं मिलदे ना किसे नूं और किसे दे तुर जाण ते, जिवें आपां चीजां दी गल करदे आं रिश्तियां दी गल करदे आं ते इसे तरह मनुखां दी वी है ना, और ए बड़ी अनमोल दात है जदों असीं मनुख होने की गल करते इंसान के रूप दे विच इस दुनिया दे विच आउने आ हना, और इस दुनिया दे विच सिरजे हुए नजारियां दा हिस्सा भी बनते हैं और उन्हां नजारियां दा आनंद भी माणदे आ। खैर इसे करके जग नूं जिउंदियां दा मेला कहा गया है ना, और जिउंदे जी असीं एक दूजे नूं समझण की कोशिश जरूर करते रहिए। खैर प्रोग्राम दे विच एक बार फिर तुहानूं जी आयां नूं कहिंदे आ, प्रोग्राम लहरां चल रहा है इस वेले, और लहरां प्रोग्राम अज तुसीं मेरे नाल सुन रहे हो यानी अमरदीप कौर दे नाल मेलबर्न स्टूडियो तो यह प्रोग्राम तुहाडे लई प्रसारित किया जा रहा है। बहुत सारे दोस्त जिहड़े आ उह साडे नाल अजे जुड़े तां नहीं है, कुछ दोस्त जिहड़े जुड़ भी चुके आ पर अजे कुछ दोस्त जिहड़े आ उह जुड़न दी ताक दे विच होणगे, या फिर बहुत सारे दोस्त जिहड़े आ उह मैनूं लगदा वी ड्राइविंग दे विच वी हुंदे आ इस वेले, और सवेर दा जिहड़ा समां बड़ा रुझेवियां भरिया समां हुंदा है ना, किसे ने अपने बच्चे स्कूल ड्रॉप करने आ और किसे ने अपनी जॉब जिहड़ी आ उस टाइम ते स्टार्ट करनी आ है ना, किसे ने छड्डनी आ क्योंकि जिन्हां ने रात दीआं ड्यूटीज कीतीआं हुंदीआं उह सवेरे अपनी जिहड़ी जॉब आ उह छड्डदे आ, उस तों बाद घर दीआं जिहड़ीआं जिम्मेवारियां पूरीआं करदे आ। सो जिहड़ी वी जिम्मेवारी तुसीं निभा रहे हो उस दौरान जेकर ए रेडियो दा साथ बनिया होया साडे नाल तुहाडा साथ बनिया होया और उस साथ दे विच एक मिठा जिहा सुनेहा जिहड़ा ओ जरूर विच विचाले समां कढ़ के भेजो, बड़ा चंगा लगदा है जदों तुहाडा सुनेहा साडे तक पहुंचदा है। पर जे तुसीं ड्राइविंग कर रहे हो तां ए तुहाडे लई गुजारिश जरूर करांगे कि ड्राइविंग करदिआं जिहड़ा मैसेज ओ भावें ना करिओ, जदों किते तुहानूं वेल लगदी है उस वेले तुसीं जिहड़ा अपना सुनेहा ओ जरूर साडे तक पहुंचदा करिओ। सो अज जिवें मैं गल कीती सी कि बहुत सारे दिनां दे बारे च तुहाडे नाल सांझ भी पावांगे, उन्हां दिनां नूं मनाउण दा जिहड़ा मनोरथ है असल दे विच ओह की है इहदे बारे भी असीं जिक्र करना है, पर उस तों भी पहलां 23 मार्च दा दिन जिवें असीं सारे जाणदे आं शहीद भगत सिंह होरां नूं शहीदी इस दिन मिली सी, और उन्हां दी देण दे बारे असीं बहुत वार गल करदे आं, बहुत वार उन्हां दी शख्सियत दे बारे गल हुंदी है ना, बहुत वार इहो जिहे सवाल वी उठदे आ कोई भगत सिंह नूं धर्मी होण दा जिहड़ा पाखा पूरदा, कोई भगत सिंह दे रब नूं ना मन्नण बारे जिहड़ा पाख है ओह पूरदा है ना। सो असीं आपो अपने तरीके दे नाल भगत सिंह होरां नूं देखणा चाहुंदे आ है ना, और इह साडी इक त्रासदी आ कि एडा वड्डा शहादत दा जाम पीण वाला और साडे सारिआं दी बेहतरी दे लई साडे सारिआं दी आजादी दे लई साडे सारिआं दी तरक्की दे लई उसने ओ जड़ा शहीदी जामा पीना मंजूर कीता। सिर्फ भगत सिंह ने नहीं, भगत सिंह दे नाल होर बहुत सारे साथियां ने अपनी जड़ी पर असी सिर्फ भगत सिंह होरां नूं या तां जड़ी नौजवानी आ ओ उन्हां दी पग दे स्टाइल करके फॉलो करदी है, पर उन्हां दी असल सोच की सी हना, मनुखतावादी जड़ी सोच है मनुख दे लई एक इंसान होण दे नाते उस दे लई जड़ी बराबरी जड़ा कि सानू अपने धर्म दे विच साडे गुरु साहिबान ने असल दे विच उपदेश दिता सीगा कि किसे दे नाल भी जड़ा धोखा नहीं करना, किसे दा हक नहीं मारना है ना, और ओही हक दी गल जड़ी है ओ भगत सिंह ने अपनी आइडियोलॉजी विच अपनी विचारधारा दे विच कीती है, पर असी आपो अपने तरीके दे नाल भगत सिंह नूं मनना शुरू किया या उन्हां दी जड़ी विचारधारा है उन्हूं अपनाउणी शुरू किया, पर असल दे विच उन्हां दी जड़ी सच्ची सुची सोच है वह अजे भी असी सही तरीके दे नाल या सही रूप दे विच नहीं अपना रहे। सो उन्हां दे बारे च उन्हां दी शहीदी दे नाल उन्हां दी फांसी दे नाल जुड़ियां होईयां कुछ अहम दिलचस्प घटनावां जिहड़ियां उन्हां दे बारे अज इस सिलसिले दे विच आपां जिक्र करांगे, क्योंकि अज दिलबर साहब साडे नाल नहीं है, सो जिहड़ा इह सिलसिला विरसा ते इतिहास दा ओह मैं इकल्ले ही लै के तुहाडे लई हाजिर होई आं, और इस सिलसिले दे विच अज आपां गल्लबात जिहड़ी आ भगत सिंह होरां ते करांगे, पर इस दौरान जिहड़े दोस्त साडे नाल बणे होए ने मैं उन्हां नूं वी जी आयां नूं कहिंदी आं। नरेंद्र राठौर साहब भी जुड़ चुके ने साडे नाल, संदीप सिंह होरी भी प्रोग्राम दे विच आ चुके ने, सो तुहाडा दोवां दा बहुत बहुत स्वागत करदे आं, तुहाडे मैसेजेस बहुत जल्द मैं शामिल करांगी। पहलां आपां गल करदे आं भगत सिंह होरां दी शहीदी दे बारे च और उन्हां दी जिंदगी दे जिहड़े अखीरले 12 घंटे सी उन्हां घंटियां दे विच की अहम घटनावां वापरियां सी ओहदे बारे जिक्र करदे आं। ਸੋ ਕਹਿੰਦੇ ਲਾਹੌਰ ਸੈਂਟਰਲ ਜੇਲ੍ਹ ਚ 23 ਮਾਰਚ 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੋਈ ਸੀ। ਫਰਕ ਸਿਰਫ ਇਹ ਸੀ ਕਿ ਸਵੇਰੇ ਜ਼ੋਰਦਾਰ ਹਨੇਰੀ ਆਈ ਸੀ। ਜੇਲ੍ਹ ਚ ਕੈਦੀਆਂ ਨੂੰ ਉਸ ਵੇਲੇ ਕੁਝ ਅਜੀਬ ਜਿਹਾ ਲੱਗਿਆ ਜਦੋਂ 4 ਵਜੇ ਵਾਰਡਨ ਚੜਤ ਸਿੰਘ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਆਪਣੀਆਂ ਕੋਠੀਆਂ ਚ ਚਲੇ ਜਾਣ। ਹਾਲਾਂਕਿ ਇਸ ਦਾ ਕਾਰਨ ਨਹੀਂ ਸੀ ਦੱਸਿਆ ਗਿਆ। ਉਨ੍ਹਾਂ ਦੇ ਮੂੰਹੋਂ ਸਿਰਫ ਇਹ ਨਿਕਲਿਆ ਕਿ ਇਹ ਹੁਕਮ ਉਪਰੋਂ ਹਨ। ਅਜੇ ਕੈਦੀ ਸੋਚ ਹੀ ਰਹੇ ਸਨ ਕਿ ਆਖਿਰ ਗੱਲ ਕੀ ਹੈ ਕਿ ਜੇਲ੍ਹ ਦਾ ਹਜਾਮ ਬਰਕਤ ਹਰੇਕ ਕਮਰੇ ਦੇ ਸਾਹਮਣਿਓ ਬੜਬੜਾਉਂਦਾ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ। ਉਸ ਪਲ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਕੈਦੀਆਂ ਨੇ ਬਰਕਤ ਨੂੰ ਅਰਜ਼ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦੀ ਕੋਈ ਵੀ ਚੀਜ਼ ਜਿਵੇਂ ਪੈਨ, ਕੰਘਾ ਜਾਂ ਘੜੀ ਲਿਆ ਕੇ ਦੇਵੇ ਤਾਂ ਜੋ ਆਪਣੇ ਪੋਤੇ ਪੋਤਰੀਆਂ ਨੂੰ ਦੱਸ ਸਕਣ ਕਿ ਉਹ ਕਦੇ ਭਗਤ ਸਿੰਘ ਦੇ ਨਾਲ ਜੇਲ੍ਹ 'ਚ ਰਹੇ ਹਨ। ਬਰਕਤ ਭਗਤ ਸਿੰਘ ਦੀ ਕੋਠੜੀ 'ਚ ਗਿਆ ਤੇ ਉਥੋਂ ਉਨ੍ਹਾਂ ਦਾ ਪੈਨ ਤੇ ਕੰਘਾ ਲੈ ਆਇਆ। ਸਾਰੇ ਕੈਦੀ ਉਸ ਤੇ ਆਪਣਾ ਅਧਿਕਾਰ ਸਮਝਣ ਲੱਗੇ ਤੇ ਅਖੀਰ ਇਸ ਦੇ ਲਈ ਡਰਾ ਕੱਢਿਆ ਗਿਆ ਸੀ। ਲਾਹੌਰ ਸਾਜ਼ਿਸ਼ ਕੇਸ ਦੇ ਵਿਚ ਹੁਣ ਭਗਤ ਸਿੰਘ ਹੋਰਾਂ ਨੂੰ ਇਹ ਜਿਹੜੀ ਫਾਂਸੀ ਸੀ ਇਹ ਵੀ ਬੜੀ ਚਲਾਕੀ ਦੇ ਨਾਲ ਦਿੱਤੀ ਗਈ ਸੀ। ਸਾਰੇ ਕੈਦੀ ਇਹ ਸੁਣ ਕੇ ਹੁਣ ਚੁੱਪ ਹੋ ਗਏ ਸੀ। ਉਨ੍ਹਾਂ ਦੀਆਂ ਅੱਖਾਂ ਉਸ ਰਾਹ ਤੇ ਟਿੱਕੀਆਂ ਹੋਈਆਂ ਸਨ ਜਿੱਥੇ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਲਈ ਲੈ ਕੇ ਜਾਣਾ ਸੀ। ਇਕ ਵਾਰ ਪਹਿਲਾਂ ਜਦੋਂ ਭਗਤ ਸਿੰਘ ਨੂੰ ਉਸੇ ਰਸਤਿਓਂ ਲਿਜਾਇਆ ਜਾ ਰਿਹਾ ਸੀ ਤਾਂ ਪੰਜਾਬ ਕਾਂਗਰਸ ਦੇ ਆਗੂ ਭੀਮ ਸੈਨ ਸੱਚਰ ਨੇ ਉੱਚੀ ਆਵਾਜ਼ 'ਚ ਪੁੱਛਿਆ ਸੀ, ਤੁਸੀਂ ਤੇ ਤੁਹਾਡੇ ਸਾਥੀਆਂ ਨੇ ਲਾਹੌਰ ਸਾਜ਼ਿਸ਼ ਕੇਸ 'ਚ ਆਪਣਾ ਬਚਾਅ ਕਿਉਂ ਨਹੀਂ ਕੀਤਾ? ਭਗਤ ਸਿੰਘ ਦਾ ਜਵਾਬ ਸੀ, ਇਨਕਲਾਬੀਆਂ ਨੇ ਮਰਨਾ ਹੀ ਹੁੰਦਾ ਕਿਉਂਕਿ ਮੌਤ ਨਾਲ ਉਨ੍ਹਾਂ ਦੀ ਮੁਹਿੰਮ ਮਜ਼ਬੂਤ ਹੁੰਦੀ ਹੈ, ਨਾ ਕਿ ਅਦਾਲਤ 'ਚ ਅਪੀਲ ਨਾਲ। ਵਾਰਡਨ ਚੜਤ ਸਿੰਘ ਭਗਤ ਸਿੰਘ ਦੇ ਸ਼ੁਭ ਚਿੰਤਕ ਸਨ ਅਤੇ ਉਨ੍ਹਾਂ ਕੋਲੋਂ ਭਗਤ ਸਿੰਘ ਲਈ ਜੋ ਕੁਝ ਹੁੰਦਾ ਸੀ ਉਹ ਕਰਦਾ ਸੀ। ਉਹੀ ਲਾਹੌਰ ਦਾ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਭਗਤ ਸਿੰਘ ਲਈ ਕਿਤਾਬਾਂ ਜੇਲ੍ਹ 'ਚ ਲਿਆਉਂਦਾ ਸੀ। ਜੇਲ੍ਹ ਦੀ ਜ਼ਿੰਦਗੀ ਬੜੀ ਸਖ਼ਤ ਸੀ ਪਰ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਉਹ ਜੇਲ੍ਹ ਦੀ ਸਖ਼ਤ ਜ਼ਿੰਦਗੀ ਦਾ ਭਗਤ ਸਿੰਘ ਤੇ ਕੋਈ ਅਸਰ ਨਹੀਂ ਸੀ ਹੁੰਦਾ। ਸੋ ਇਸੇ ਕਾਰਨ ਉਹ ਆਪਣੇ ਨਾਲ ਵਾਲੇ ਸਾਥੀਆਂ ਨੂੰ ਜੇਲ੍ਹ ਦੇ ਵਿਚ ਕਿਤਾਬਾਂ ਮੰਗਵਾਉਣ ਦੇ ਲਈ ਚਿੱਠੀਆਂ ਲਿਖਦੇ ਰਹਿੰਦੇ ਸਨ। ਭਗਤ ਸਿੰਘ ਜੇਲ੍ਹ ਦੀ ਸਖ਼ਤ ਜ਼ਿੰਦਗੀ ਦੇ ਆਦੀ ਹੋ ਗਏ ਸਨ। ਉਨ੍ਹਾਂ ਦੀ ਕੋਠੜੀ ਨੰਬਰ 14 ਦਾ ਫਰਸ਼ ਵੀ ਪੱਕਾ ਨਹੀਂ ਸੀ ਤੇ ਉਸ ਤੇ ਘਾਹ ਉੱਗਿਆ ਹੋਇਆ ਸੀ। ਉਸ ਵਿਚ ਬਸ ਇੰਨੀ ਕੁ ਥਾਂ ਸੀ ਕਿ ਉਨ੍ਹਾਂ ਦਾ 5 ਫੁੱਟ 10 ਇੰਚ ਦਾ ਸਰੀਰ ਮੁਸ਼ਕਲ ਦੇ ਨਾਲ ਆ ਸਕੇ। ਭਗਤ ਸਿੰਘ ਨੂੰ ਫਾਂਸੀ ਤੋਂ 2 ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਆਏ। ਮਹਿਤਾ ਨੇ ਬਾਅਦ ਵਿਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ 'ਚ ਪਿੰਜਰੇ 'ਚ ਸ਼ੇਰ ਵਾਂਗ ਚੱਕਰ ਲਾ ਰਹੇ ਨੇ। ਉਨ੍ਹਾਂ ਨੇ ਮੁਸਕਰਾ ਕੇ ਮਹਿਤਾ ਦਾ ਸਵਾਗਤ ਕੀਤਾ ਤੇ ਪੁੱਛਿਆ ਕਿ ਕੀ ਤੁਸੀਂ ਮੇਰੀ ਕਿਤਾਬ ਰੈਵੋਲਿਊਸ਼ਨਰੀ ਲੈਨਿਨ ਲੈ ਕੇ ਆਏ ਹੋ ਜਾਂ ਨਹੀਂ? ਜਦ ਮਹਿਤਾ ਨੇ ਉਨ੍ਹਾਂ ਨੂੰ ਕਿਤਾਬ ਦਿੱਤੀ ਤਾਂ ਉਹ ਉਸ ਸਮੇਂ ਪੜ੍ਹਨ ਲੱਗੇ ਜਿਵੇਂ ਉਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਹੀਂ ਸੀ। ਮਹਿਤਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਦੇਸ਼ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਭਗਤ ਸਿੰਘ ਨੇ ਕਿਤਾਬ ਤੋਂ ਆਪਣਾ ਧਿਆਨ ਹਟਾਏ ਬਿਨਾਂ ਸਿਰਫ 2 ਸੁਨੇਹੇ, ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ, ਇਹ 2 ਸੁਨੇਹੇ ਜਿਹੜੇ ਉਨ੍ਹਾਂ ਨੇ ਉਸ ਵੇਲੇ ਦਿੱਤੇ। ਤੇ ਇਸ ਤੋਂ ਬਾਅਦ ਭਗਤ ਸਿੰਘ ਨੇ ਮਹਿਤਾ ਨੂੰ ਕਿਹਾ ਕਿ ਉਹ ਪੰਡਿਤ ਨਹਿਰੂ ਤੇ ਸੁਭਾਸ਼ ਚੰਦਰ ਬੋਸ ਨੂੰ ਧੰਨਵਾਦ ਪਹੁੰਚਾ ਦੇਣ ਜਿਨ੍ਹਾਂ ਨੇ ਕੇਸ 'ਚ ਡੂੰਘੀ ਦਿਲਚਸਪੀ ਦਿਖਾਈ ਸੀ। ਭਗਤ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮਹਿਤਾ ਰਾਜਗੁਰੂ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਕੋਠੜੀ ਪਹੁੰਚਿਆ ਤੇ ਰਾਜਗੁਰੂ ਦੇ ਵੀ ਆਖਰੀ ਸ਼ਬਦ ਸਨ, ਅਸੀਂ ਛੇਤੀ ਮਿਲਾਂਗੇ। ਸੁਖਦੇਵ ਨੇ ਮਹਿਤਾ ਨੂੰ ਯਾਦ ਕਰਾਇਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਜੇਲਰ ਕੋਲੋਂ ਕੈਰਮ ਬੋਰਡ ਵੀ ਲੈ ਲੈਣ ਜੋ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਦਿੱਤਾ ਸੀ। ਤੇ ਮਹਿਤਾ ਦੇ ਜਾਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਦੱਸ ਦਿੱਤਾ ਕਿ ਉਨ੍ਹਾਂ ਨੂੰ ਸਮੇਂ ਤੋਂ 12 ਘੰਟੇ ਪਹਿਲਾਂ ਫਾਂਸੀ ਦਿੱਤੀ ਜਾ ਰਹੀ ਹੈ। ਅਗਲੇ ਦਿਨ ਸਵੇਰੇ 6 ਵਜੇ ਦੀ ਬਜਾਏ ਉਸੇ ਸ਼ਾਮ 7 ਵਜੇ ਫਾਂਸੀ ਤੇ ਚੜਾ ਦਿੱਤਾ ਜਾਵੇਗਾ। ਭਗਤ ਸਿੰਘ ਮਹਿਤਾ ਵੱਲੋਂ ਦਿੱਤੀ ਗਈ ਕਿਤਾਬ ਦੇ ਕੁਝ ਪੰਨੇ ਅਜੇ ਪੜੇ ਹੀ ਸਨ ਉਨ੍ਹਾਂ ਨੇ ਕਿ ਉਨ੍ਹਾਂ ਦੇ ਮੂੰਹੋਂ ਨਿਕਲਿਆ ਕਿ ਕੀ ਤੁਸੀਂ ਮੈਨੂੰ ਇਸ ਕਿਤਾਬ ਦਾ 1 ਅਧਿਆਇ ਵੀ ਪੂਰਾ ਨਹੀਂ ਪੜਨ ਦਿਓਗੇ? ਭਗਤ ਸਿੰਘ ਨੇ ਜੇਲ੍ਹ ਦੇ ਮੁਸਲਿਮ ਸਫਾਈ ਕਰਮਚਾਰੀ ਬੇਬੇ ਨੂੰ ਬੇਨਤੀ ਕੀਤੀ ਸੀ ਕਿ ਫਾਂਸੀ ਤੋਂ 1 ਦਿਨ ਪਹਿਲਾਂ ਸ਼ਾਮ ਨੂੰ ਉਹ ਆਪਣੇ ਘਰੋਂ ਭੋਜਨ ਲਿਆਉਣ, ਪਰ ਬੇਬੇ ਭਗਤ ਸਿੰਘ ਦੀ ਇਹ ਇੱਛਾ ਪੂਰੀ ਨਹੀਂ ਕਰ ਸਕੇ ਕਿਉਂਕਿ ਭਗਤ ਸਿੰਘ ਨੂੰ 12 ਘੰਟੇ ਪਹਿਲਾਂ ਫਾਂਸੀ ਦੇਣ ਦਾ ਫੈਸਲਾ ਲੈ ਲਿਆ ਗਿਆ ਸੀ ਤੇ ਬੇਬੇ ਜੇਲ੍ਹ ਦੇ ਗੇਟ ਅੰਦਰ ਨਹੀਂ ਆ ਸਕੇ। ਕੁਝ ਦੇਰ ਬਾਅਦ ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਆਜ਼ਾਦੀ ਦਾ ਗੀਤ ਗਾਉਣ ਲੱਗੇ। ਕਦੇ ਉਹ ਦਿਨ ਆਵੇਗਾ ਕਿ ਜਦ ਅਸੀਂ ਆਜ਼ਾਦ ਹੋਵਾਂਗੇ, ਇਹ ਆਪਣੀ ਹੀ ਧਰਤੀ ਹੋਵੇਗੀ, ਇਹ ਆਪਣਾ ਅਸਮਾਨ ਹੋਵੇਗਾ। ਫਿਰ ਇਨ੍ਹਾਂ ਤਿੰਨਾਂ ਦਾ 1-1 ਕਰਕੇ ਭਾਰ ਤੋਂ ਲਿਆ ਗਿਆ। ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਇਨ੍ਹਾਂ ਸਾਰਿਆਂ ਨੂੰ ਆਪਣਾ ਆਖਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਫਿਰ ਉਨ੍ਹਾਂ ਨੂੰ ਪਾਉਣ ਲਈ ਕਾਲੇ ਕੱਪੜੇ ਦਿੱਤੇ ਗਏ, ਪਰ ਉਨ੍ਹਾਂ ਦੇ ਚਿਹਰੇ ਖੁੱਲੇ ਰਹਿਣ ਦਿੱਤੇ ਗਏ। ਚੜਤ ਸਿੰਘ ਨੇ ਭਗਤ ਸਿੰਘ ਦੇ ਕੰਨ ਚ ਕਿਹਾ, ਵਾਹਿਗੁਰੂ ਨੂੰ ਯਾਦ ਕਰੋ। ਭਗਤ ਸਿੰਘ ਨੇ ਕਿਹਾ, ਮੈਂ ਆਪਣੀ ਪੂਰੀ ਜ਼ਿੰਦਗੀ ਚ ਰੱਬ ਨੂੰ ਯਾਦ ਨਹੀਂ ਕੀਤਾ। ਅਸਲ ਚ ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ। ਜੇਕਰ ਹੁਣ ਮੈਂ ਉਨ੍ਹਾਂ ਕੋਲੋਂ ਮਾਫ਼ੀ ਮੰਗਾਂ ਤਾਂ ਉਹ ਕਹਿਣਗੇ ਕਿ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ, ਇਸ ਦਾ ਅੰਤ ਨੇੜੇ ਹੈ, ਇਸ ਲਈ ਮੁਆਫ਼ੀ ਮੰਗਣ ਆਇਆ। ਜਿਵੇਂ ਹੀ ਜੇਲ੍ਹ ਦੀ ਘੜੀ ਨੇ 6 ਵਜਾਏ ਤਾਂ ਕੈਦੀਆਂ ਨੇ ਦੂਰੋਂ ਆਉਣ ਵਾਲੇ ਕੁਝ ਕਦਮਾਂ ਦੀ ਆਵਾਜ਼ ਸੁਣੀ। ਉਨ੍ਹਾਂ ਦੇ ਨਾਲ ਹੀ ਭਾਰੇ ਬੂਟਾਂ ਦਾ ਜ਼ਮੀਨ ਤੇ ਤੁਰਨ ਦੀ ਆਵਾਜ਼ ਵੀ ਆ ਰਹੀ ਸੀ। ਇਸ ਦੇ ਨਾਲ ਹੀ ਇੱਕ ਗਾਣੇ ਦੀ ਵੀ ਦੱਬੀ ਹੋਈ ਆਵਾਜ਼ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਸਾਰਿਆਂ ਨੂੰ ਅਚਾਨਕ ਇਨਕਲਾਬ ਜ਼ਿੰਦਾਬਾਦ ਅਤੇ ਹਿੰਦੁਸਤਾਨ ਆਜ਼ਾਦ ਹੋ ਦੇ ਨਾਰੇ ਸੁਣਨ ਲੱਗੇ। ਫਾਂਸੀ ਦਾ ਤਖ਼ਤ ਪੁਰਾਣਾ ਸੀ, ਪਰ ਫਾਂਸੀ ਦੇਣ ਵਾਲਾ ਕਾਫ਼ੀ ਤੰਦਰੁਸਤ ਸੀ। ਫਾਂਸੀ ਦੇਣ ਲਈ ਮਸੀਹ ਜਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਰਾ ਤੋਂ ਬੁਲਾਇਆ ਗਿਆ ਸੀ। ਭਗਤ ਸਿੰਘ ਵਿਚਾਲੇ ਖੜੇ ਸਨ। ਭਗਤ ਸਿੰਘ ਆਪਣੀ ਮਾਂ ਨੂੰ ਦਿੱਤਾ ਵਚਨ ਪੂਰਾ ਕਰਨਾ ਚਾਹੁੰਦੇ ਸਨ ਕਿ ਉਹਦੇ ਤਖ਼ਤੇ ਤੋਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਗਾਉਣਗੇ। ਲਾਹੌਰ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਪਿੰਡੀ ਦਾਸ ਸੋਂਧੀ ਦਾ ਘਰ ਲਾਹੌਰ ਸੈਂਟਰਲ ਜੇਲ੍ਹ ਦੇ ਬਿਲਕੁਲ ਨਾਲ ਸੀ। ਭਗਤ ਸਿੰਘ ਨੇ ਇੰਨੀ ਜ਼ੋਰ ਨਾਲ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਇਆ ਕਿ ਉਨ੍ਹਾਂ ਦੀ ਆਵਾਜ਼ ਸੋਂਧੀ ਦੇ ਘਰ ਸੁਣਾਈ ਦਿੱਤੀ। ਉਨ੍ਹਾਂ ਦੀ ਆਵਾਜ਼ ਸੁਣਦਿਆਂ ਹੀ ਜੇਲ੍ਹ ਦੇ ਦੂਜੇ ਕੈਦੀ ਵੀ ਨਾਰੇ ਲਾਉਣ ਲੱਗੇ। ਤਿੰਨਾਂ ਨੌਜਵਾਨ ਇਨਕਲਾਬੀਆਂ ਦੇ ਗਲੇ ਚ ਫਾਂਸੀ ਦਾ ਰੱਸਾ ਪਾ ਦਿੱਤਾ ਗਿਆ। ਉਨ੍ਹਾਂ ਦੇ ਹੱਥ ਪੈਰ ਬੰਨ ਦਿੱਤੇ ਗਏ। ਫਿਰ ਜਲਾਦ ਨੇ ਪੁੱਛਿਆ, ਪਹਿਲਾਂ ਕੌਣ ਜਾਵੇਗਾ? ਸੁਖਦੇਵ ਨੇ ਸਭ ਤੋਂ ਪਹਿਲਾਂ ਫਾਂਸੀ ਤੇ ਚੜਨ ਦੀ ਹਾਮੀ ਭਰੀ। ਜਲਾਦ ਨੇ ਇੱਕ ਇੱਕ ਕਰਕੇ ਰੱਸੀ ਖਿੱਚੀ ਤੇ ਉਨ੍ਹਾਂ ਦੇ ਪੈਰਾਂ ਹੇਠ ਲੱਗੇ ਤਖ਼ਤੇ ਨੂੰ ਹਟਾ ਦਿੱਤਾ ਗਿਆ। ਕਾਫੀ ਦੇਰ ਤੱਕ ਉਨ੍ਹਾਂ ਦੇ ਸਰੀਰ ਲਟਕਦੇ ਰਹੇ। ਅਖੀਰ ਉਨ੍ਹਾਂ ਨੂੰ ਹੇਠਾਂ ਲਾਇਆ ਗਿਆ ਤੇ ਉੱਥੇ ਮੌਜੂਦ ਡਾਕਟਰਾਂ ਲੈਫਟੀਨੈਂਟ ਕਰਨਲ ਜੇ ਜੇ ਨੈਲਸਨ ਅਤੇ ਲੈਫਟੀਨੈਂਟ ਕਰਨਲ ਐਸ ਐਸ ਸੋਂਧੀ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਜੇਲ੍ਹ ਅਧਿਕਾਰੀ ਤੇ ਫਾਂਸੀ ਦਾ ਇੰਨਾ ਅਸਰ ਹੋਇਆ ਕਿ ਜਦੋਂ ਉਸ ਨੂੰ ਕਿਹਾ ਗਿਆ ਕਿ ਉਹ ਮ੍ਰਿਤਕਾਂ ਦੀ ਪਛਾਣ ਕਰੇ ਤਾਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਉਸੇ ਥਾਂ ਤੇ ਮੁਅੱਤਲ ਕਰ ਦਿੱਤਾ ਗਿਆ। ਇੱਕ ਜੂਨੀਅਰ ਅਫਸਰ ਨੇ ਇਸ ਕੰਮ ਨੂੰ ਅੰਜਾਮ ਦਿੱਤਾ। ਪਹਿਲਾਂ ਯੋਜਨਾ ਸੀ ਕਿ ਇਨ੍ਹਾਂ ਦੀ ਅੰਤਮ ਸੰਸਕਾਰ ਜੇਲ੍ਹ ਚ ਕੀਤੀ ਜਾਵੇ, ਪਰ ਜਦੋਂ ਅਧਿਕਾਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਜੇਲ੍ਹ ਚੋਂ ਧੂੰਆਂ ਨਿਕਲਦਿਆਂ ਦੇਖ ਬਾਹਰ ਖੜੀ ਭੀੜ ਜੇਲ੍ਹ ਤੇ ਹਮਲਾ ਕਰ ਸਕਦੀ ਹੈ ਤਾਂ ਇਹ ਵਿਚਾਰ ਛੱਡਣਾ ਪਿਆ। ਇਸ ਲਈ ਜੇਲ੍ਹ ਦੀ ਪਿਛਲੀ ਕੰਧ ਤੋੜੀ ਗਈ ਤੇ ਇੱਕ ਟਰੱਕ ਜੇਲ੍ਹ ਦੇ ਅੰਦਰ ਲਿਆਂਦਾ ਗਿਆ ਤੇ ਉਸ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੁਰੇ ਤਰੀਕੇ ਨਾਲ ਲੱਦਿਆ ਗਿਆ। ਪਹਿਲਾਂ ਤੈਅ ਹੋਇਆ ਕਿ ਅੰਤਮ ਸੰਸਕਾਰ ਰਾਵੀ ਦੇ ਕੰਢੇ ਤੇ ਕੀਤਾ ਜਾਵੇਗਾ, ਪਰ ਰਾਵੀ ਚ ਪਾਣੀ ਬਹੁਤ ਘੱਟ ਸੀ, ਇਸ ਲਈ ਸਰਕਾਰ ਨੇ ਸਤਲੁਜ ਦਾ ਕੰਢਾ ਚੁਣਿਆ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਰੋਜ਼ਪੁਰ ਦੇ ਨੇੜੇ ਸਤਲੁਜ ਕੰਢੇ ਲਿਆਂਦਾ ਗਿਆ। ਰਾਤ ਦੇ 10 ਵੱਜ ਚੁੱਕੇ ਸਨ। ਪੁਲਿਸ ਅਧਿਕਾਰੀ ਸੁਦਰਸ਼ਨ ਸਿੰਘ ਕਸੂਰ ਪਿੰਡ ਤੋਂ ਇੱਕ ਪੁਜਾਰੀ ਜਗਦੀਸ਼ ਅਚਰਜ ਨੂੰ ਬੁਲਾ ਲਿਆਏ। ਅਜੇ ਲਾਸ਼ਾਂ ਨੂੰ ਅੱਗ ਲਾਈ ਹੀ ਸੀ ਕਿ ਲੋਕਾਂ ਨੂੰ ਪਤਾ ਲੱਗ ਗਿਆ। ਜਿਵੇਂ ਹੀ ਬਰਤਾਨਵੀ ਸੈਨਿਕਾਂ ਨੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਤਾਂ ਉਹ ਲਾਸ਼ਾਂ ਨੂੰ ਉੱਥੇ ਛੱਡ ਕੇ ਭੱਜ ਗਏ। ਸਾਰੀ ਰਾਤ ਲੋਕਾਂ ਨੇ ਲਾਸ਼ਾਂ ਦੇ ਚਾਰੇ ਪਾਸੇ ਪਹਿਰਾ ਦਿੱਤਾ ਸੀ। ਅਗਲੇ ਦਿਨ ਕਰੀਬ ਦੁਪਹਿਰ ਵੇਲੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਸਤਖਤ ਨਾਲ ਕਈ ਇਲਾਕਿਆਂ ਵਿਚ ਨੋਟਿਸ ਲਗਾਏ ਗਏ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸਤਲੁਜ ਕੰਢੇ ਹਿੰਦੂ ਅਤੇ ਸਿੱਖ ਮਰਿਆਦਾ ਮੁਤਾਬਕ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਖ਼ਬਰ ਤੇ ਲੋਕਾਂ ਦੀ ਸਖ਼ਤ ਪ੍ਰਤੀਕਿਰਿਆ ਆਈ ਤੇ ਲੋਕਾਂ ਨੇ ਕਿਹਾ ਕਿ ਇਨ੍ਹਾਂ ਦਾ ਅੰਤਮ ਸੰਸਕਾਰ ਕਰਨਾ ਤਾਂ ਦੂਰ, ਉਨ੍ਹਾਂ ਦੀਆਂ ਦੇਹਾਂ ਨੂੰ ਪੂਰੀ ਤਰ੍ਹਾਂ ਸਾੜਿਆ ਵੀ ਨਹੀਂ ਗਿਆ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਦਾ ਖੰਡਨ ਕੀਤਾ, ਪਰ ਕਿਸੇ ਨੇ ਵੀ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ। ਇਨ੍ਹਾਂ ਤਿੰਨਾਂ ਦੇ ਸਨਮਾਨ ਵਿਚ 3 ਮੀਲ ਲੰਬਾ ਸੋਗ ਮਾਰਚ ਕੱਢਿਆ ਗਿਆ। ਮਰਦਾਂ ਨੇ ਵਿਰੋਧ ਚਾਹੁੰਦਿਆਂ ਆਪਣੀਆਂ ਬਾਹਾਂ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ ਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਲਈਆਂ ਸਨ। ਲਗਭਗ ਸਾਰੇ ਲੋਕਾਂ ਦੇ ਹੱਥ ਵਿਚ ਕਾਲੇ ਝੰਡੇ ਸਨ। ਲਾਹੌਰ ਦੇ ਮਾਲ ਰੋਡ ਤੋਂ ਲੰਘਦਾ ਹੋਇਆ ਮਾਰਚ ਅਨਾਰਕਲੀ ਬਾਜ਼ਾਰ ਵਿਚਕਾਰ ਰੁਕਿਆ। ਅਚਾਨਕ ਪੂਰੀ ਭੀੜ ਵਿਚ ਉਸ ਵੇਲੇ ਚੁੱਪ ਪਸਰ ਗਈ ਜਦ ਇਹ ਐਲਾਨ ਹੋਇਆ ਕਿ ਭਗਤ ਸਿੰਘ ਦਾ ਪਰਿਵਾਰ ਤਿੰਨਾਂ ਸ਼ਹੀਦਾਂ ਦੇ ਬਚੇ ਹੋਏ ਹਿੱਸਿਆਂ ਨਾਲ ਫਿਰੋਜ਼ਪੁਰ ਤੋਂ ਇੱਥੇ ਪਹੁੰਚ ਗਿਆ। ਜਿਵੇਂ ਹੀ ਫੁੱਲਾਂ ਨਾਲ ਢਕੇ ਤਾਬੂਤਾਂ ਚ ਉਨ੍ਹਾਂ ਦੀਆਂ ਦੇਹਾਂ ਉੱਥੇ ਪਹੁੰਚੀਆਂ ਤਾਂ ਭੀੜ ਭਾਵੁਕ ਹੋ ਗਈ। ਲੋਕ ਆਪਣੇ ਅੱਥਰੂ ਨਹੀਂ ਰੋਕ ਸਕੇ। ਉੱਥੇ ਇੱਕ ਮਸ਼ਹੂਰ ਅਖਬਾਰ ਸੰਪਾਦਕ ਮੌਲਾਨਾ ਜ਼ਫਰ ਅਲੀ ਨੇ ਇੱਕ ਨਜ਼ਮ ਪੜ੍ਹੀ, ਕਿਵੇਂ ਇਨ੍ਹਾਂ ਸ਼ਹੀਦਾਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਖੁੱਲੇ ਅਸਮਾਨ ਹੇਠ ਜ਼ਮੀਨ ਤੇ ਛੱਡ ਦਿੱਤਾ ਗਿਆ। ਵਾਰਡਨ ਚੜਤ ਸਿੰਘ ਸੁਸਤ ਕਦਮਾਂ ਨਾਲ ਆਪਣੇ ਕਮਰੇ ਚ ਆਇਆ ਤੇ ਉੱਚੀ ਉੱਚੀ ਰੋਣ ਲੱਗਾ। ਆਪਣੇ 30 ਸਾਲਾਂ ਦੇ ਕੈਰੀਅਰ ਵਿਚ ਉਸਨੇ ਸੈਂਕੜੇ ਫਾਂਸੀਆਂ ਦੇਖੀਆਂ ਸਨ, ਪਰ ਭਗਤ ਸਿੰਘ ਅਤੇ ਉਸਦੇ ਦੋ ਸਾਥੀਆਂ ਵਾਂਗ ਕਿਸੇ ਨੇ ਵੀ ਮੌਤ ਨੂੰ ਇੰਨੀ ਬਹਾਦਰੀ ਨਾਲ ਗਲ ਨਹੀਂ ਸੀ ਲਾਇਆ। ਸੋ ਇਹ ਸੀ ਜੀ ਸ਼ਹੀਦ ਭਗਤ ਸਿੰਘ ਹੋਰਾਂ ਦੀ ਫਾਂਸੀ ਤੋਂ ਪਹਿਲੇ ਤੇ ਫਾਂਸੀ ਤੱਕ ਦੇ ਜਿਹੜੇ 12 ਘੰਟੇ। ਸੋ ਉਨ੍ਹਾਂ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਜਿਹੜੀਆਂ ਵਾਪਰੀਆਂ ਸਨ, ਔਰ ਸਰਕਾਰ ਨੇ ਉਨ੍ਹਾਂ ਦੇ ਉੱਤੇ ਪਰਦਾ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਔਰ ਬੜੀ ਘਟੀਆ ਕੋਸ਼ਿਸ਼ ਦੇ ਤਹਿਤ ਲੋਕਾਂ ਦਾ ਜਿਹੜਾ ਰੋਸ ਸੀ ਉਹ ਜ਼ਰੂਰ ਉਨ੍ਹਾਂ ਨੂੰ ਉਹਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ। ਪਰ ਅੱਜ ਜਦੋਂ ਅੱਜ ਦਾ ਦੌਰ ਅਸੀਂ ਵੇਖਦੇ ਹਾਂ ਤੇ ਅੱਜ ਦੇ ਦੌਰ ਦੇ ਵਿਚ ਨੌਜਵਾਨਾਂ ਨੂੰ ਉਸ ਵਿਚਾਰਧਾਰਾ ਨੂੰ ਅਪਣਾਉਣ ਵੱਲ ਜਾਂਦੇ ਵੇਖਦੇ ਹਾਂ ਤਾਂ ਕੁਛ ਹੱਦ ਤੱਕ ਸਕੂਨ ਵੀ ਮਿਲਦਾ, ਕਿਉਂਕਿ ਜਦੋਂ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਕਿਸਾਨੀ ਸੰਘਰਸ਼ ਦੇ ਦੌਰਾਨ ਉਹ ਸੋਚ ਜਿਹੜੀ ਆ ਉਹ ਜ਼ਰੂਰ ਪਨਪਦੀ ਹੋਈ ਨਜ਼ਰ ਆਉਂਦੀ ਹੈ ਸਾਡੇ ਨੌਜਵਾਨਾਂ ਦੇ ਵਿਚ, ਹਨਾ, ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਭਗਤ ਸਿੰਘ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਦੇ ਹੋਏ ਨਜ਼ਰ ਆਉਂਦੇ ਆ। ਔਰ ਪੰਜਾਬ ਦੇ ਜਾਗਣ ਦੀ ਜਿਹੜੀ ਇੱਕ ਉਮੀਦ ਆ, ਇੱਕ ਆਸ ਆ, ਉਹ ਵੱਜਦੀ ਹੋਈ ਨਜ਼ਰ ਆਉਂਦੀ ਹੈ। ਸੋ ਭਗਤ ਸਿੰਘ ਹੋਰਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਿਆਂ ਹੋਇਆਂ ਜੇਕਰ ਸਾਡੀ ਨੌਜਵਾਨੀ ਜਿਹੜੀ ਹੈ ਉਹ ਇੱਕ ਸੋਹਣੇ ਸਮਾਜ ਦਾ, ਇੱਕ ਖੂਬਸੂਰਤ ਸਮਾਜ ਦਾ ਜਿਹੜਾ ਸੁਪਨਾ ਸਿਰਜਦੀ ਹੈ, ਤਾਂ ਫੇਰ ਵਾਕਈ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਅਸੀਂ ਇੱਕ ਬਰਾਬਰ ਹੱਕਾਂ ਤੇ ਹਿੱਤਾਂ ਵਾਲਾ ਜਿਹੜਾ ਸਮਾਜ ਹੈ ਉਹ ਸਿਰਜਣ ਦੇ ਵਿਚ ਕਾਮਯਾਬ ਹੋ ਸਕਾਂਗੇ। ਪਰ ਇਹਦੇ ਲਈ ਇਸ ਇਨ੍ਹਾਂ ਵਿਚਾਰਧਾਰਾਵਾਂ ਦੇ ਉੱਤੇ ਟਿਕੇ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਇਹੋ ਜਿਹੇ ਸਮਾਜ ਦੀ ਹੀ ਸਿਰਜਣਾ ਕੀਤੀ ਸੀ ਜਿਹਦੇ ਵਿਚ ਊਚ ਨੀਚ ਦੇ ਲਈ ਕੋਈ ਜਗ੍ਹਾ ਨਹੀਂ ਸੀ, ਜਿਹਦੇ ਵਿਚ ਅਮੀਰੀ ਗਰੀਬੀ ਦੇ ਲਈ ਕੋਈ ਜਗ੍ਹਾ ਨਹੀਂ ਸੀ, ਜਿਹਦੇ ਵਿਚ ਹੱਕਾਂ ਦੀ ਹਿੱਤਾਂ ਦੀ ਗੱਲ ਜਿਹੜੀ ਸੀ ਉਹ ਸਭ ਤੋਂ ਪਹਿਲੀ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਗਲਤ ਕੁਰੀਤੀਆਂ ਉਹਨਾਂ ਦਾ ਖੰਡਨ ਕਰਕੇ ਗੁਰੂ ਸਾਹਿਬ ਨੇ ਸਾਨੂੰ ਚੁਕੰਨੇ ਕੀਤਾ ਸੀ, ਸੁਚੇਤ ਕੀਤਾ ਸੀ, ਜਾਗਰੂਕ ਕੀਤਾ ਸੀ। ਸੋ ਇਸੇ ਤਰ੍ਹਾਂ ਜਦੋਂ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਵੇਖਦੇ ਹਾਂ ਤਾਂ ਭਗਤ ਸਿੰਘ ਵੀ ਆਪਣੀ ਆਜ਼ਾਦੀ ਲਈ, ਮਨੁੱਖੀ ਆਜ਼ਾਦੀ ਲਈ, ਇਨਸਾਨ ਦੇ ਬਰਾਬਰ ਮੌਕਿਆਂ ਦੇ ਲਈ ਡਟੇ ਰਹਿਣ ਵਾਲੇ ਇੱਕ ਯੁੱਗ ਪੁਰਸ਼ ਸੀ। ਸੋ ਉਹਨਾਂ ਦੀ ਸ਼ਹਾਦਤ ਦੇ ਉੱਤੇ ਅੱਜ ਨਤਮਸਤਕ ਹੁੰਦੇ ਹਾਂ। ਉਹਨਾਂ ਦੇ ਇਸ ਸ਼ਹੀਦੀ ਦਿਵਸ ਦੇ ਉੱਤੇ ਹਰਮਨ ਰੇਡੀਓ ਪਰਿਵਾਰ ਵੱਲੋਂ ਅਸੀਂ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਜ਼ਰੂਰ ਪੇਂਟ ਕਰਦੇ ਹਾਂ ਤੇ ਸੈਲਿਊਟ ਕਰਦੇ ਹਾਂ ਭਗਤ ਸਿੰਘ ਹੋਰਾਂ ਦੀ ਇਸ ਸ਼ਹਾਦਤ ਨੂੰ ਤੇ ਨਾਲ ਹੀ ਨਾਲ ਉਹਨਾਂ ਸਾਰੇ ਸੂਰਮਿਆਂ ਨੂੰ ਜਿਨ੍ਹਾਂ ਨੇ ਭਗਤ ਸਿੰਘ ਦੇ ਨਾਲ ਆਪਣੀ ਜਿਹੜੀ ਸ਼ਹੀਦੀ ਹੈ ਉਹ ਦਿੱਤੀ ਹੈ। ਸੋ ਇੱਕ ਗੀਤ ਜਿਹੜਾ ਭਗਤ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਇਹ ਗੀਤ ਜਿਹੜਾ ਉਹ ਜ਼ਰੂਰ ਤੁਹਾਨੂੰ ਵੀ ਪਸੰਦ ਆਏਗਾ। ਸੁਣਦੇ ਹਾਂ ਅਗਲਾ ਗੀਤ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ। ਲਓ ਜੀ, ਮਨਮੋਹਨ ਵਾਰਿਸ ਸੂਰਾਂ ਦੀ ਆਵਾਜ਼ ਦੇ ਵਿਚ ਇਹ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ। ਮੈਨੂੰ ਹਰ ਗੱਭਰੂ ਚੋਂ ਦਿਸਦੀ ਹੈ ਤਸਵੀਰ ਭਗਤ ਸਿੰਘ ਦੀ, ਔਰ ਇਹ ਬਹੁਤ ਵੱਡੀ ਉਮੀਦ ਹੁੰਦੀ ਹੈ, ਬਹੁਤ ਵੱਡੀ ਆਸ ਹੁੰਦੀ ਹੈ ਨਾ। ਕਹਿੰਦੇ ਹੁੰਦੇ ਆ ਕਿ ਕੌਮਾਂ ਦਾ ਭਵਿੱਖ ਜਿਹੜਾ ਉਹ ਕਈ ਵਾਰ ਸਾਡੇ ਇਹਨਾਂ ਗੱਭਰੂਆਂ ਦੇ ਸਿਰ ਤੇ ਟਿਕਿਆ ਹੁੰਦਾ। ਸੋ ਇਸੇ ਕਰਕੇ ਕੌਮ ਦਾ, ਦੇਸ਼ ਦਾ ਭਵਿੱਖ ਜਿਹੜਾ ਉਹ ਗੱਭਰੂ ਮੰਨੇ ਜਾਂਦੇ ਆ, ਦੇਸ਼ ਦੇ ਨੌਜਵਾਨ ਮੰਨੇ ਜਾਂਦੇ ਆ, ਔਰ ਦੇਸ਼ ਦੇ ਨੌਜਵਾਨ ਕਿਸ ਪਾਸੇ ਵੱਲ ਤੁਰੇ ਹੋਏ ਆ ਉਸ ਤੋਂ ਹੀ ਕਿਸੇ ਕੌਮ ਜਾਂ ਦੇਸ਼ ਦੀ ਜਿਹੜੀ ਤਰੱਕੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਸੋ ਜੋ ਚਿੰਤਾ ਪਹਿਲਾਂ ਬਣੀ ਹੋਈ ਸੀ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਸ਼ੇੜੀ ਹੋ ਗਿਆ, ਲਾਪਰਵਾਹ ਹੋ ਗਿਆ, ਬੇਪਰਵਾਹ ਹੋ ਗਿਆ, ਬੇਰੁਜ਼ਗਾਰੀ ਨੇ ਝੰਬ ਦਿੱਤਾ, ਔਰ ਜਾਂ ਫਿਰ ਪੰਜਾਬ ਜਿਹੜਾ ਨੌਜਵਾਨਾਂ ਤੋਂ ਖਾਲੀ ਹੋ ਗਿਆ ਕਿਉਂਕਿ ਬਹੁਤੇ ਨੌਜਵਾਨ ਜਿਹੜੇ ਆ ਵਿਦੇਸ਼ਾਂ ਵੱਲ ਭੂਚ ਕਰ ਗਏ ਆ। ਪਰ ਕਿਸਾਨੀ ਸੰਘਰਸ਼ ਨੇ ਇਕ ਵਾਰ ਫਿਰ ਸਾਡੇ ਨੌਜਵਾਨਾਂ ਦੀ ਜਿਹੜੀ ਅਸਲ ਤਸਵੀਰ ਹੈ ਉਹ ਜ਼ਰੂਰ ਸਾਹਮਣੇ ਲਿਆਂਦੀ ਹੈ ਹਨਾ। ਔਰ ਇਸ ਸੰਘਰਸ਼ ਦੇ ਵਿਚ ਜਿਸ ਸ਼ਿੱਦਤ ਦੇ ਨਾਲ, ਜਿਸ ਦ੍ਰਿੜਤਾ ਦੇ ਨਾਲ, ਜਿਸ ਹੌਸਲੇ ਦੇ ਨਾਲ ਸਾਡੇ ਨੌਜਵਾਨਾਂ ਨੇ ਆਪੋ ਆਪਣਾ ਜਿਹੜਾ ਰੋਲ ਹੈ ਉਹ ਨਿਭਾਇਆ, ਆਪੋ ਆਪਣਾ ਫਰਜ਼ ਜਿਹੜਾ ਉਹ ਨਿਭਾਇਆ, ਉਹ ਆਪਣੀ ਮਿਸਾਲ ਆਪ ਹੈ। ਖੈਰ, ਆਪਾਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਇਕ ਵਾਰ ਫੇਰ ਤੁਹਾਡਾ ਸਾਰਿਆਂ ਦਾ, ਤੇ ਸਾਡੇ ਨਾਲ ਕੁਝ ਦੋਸਤ ਇਸ ਵੇਲੇ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸੰਦੀਪ ਸਿੰਘ ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਸੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਨਦੀਪ ਭੈਣ ਜੀ। ਇੰਜੋਇੰਗ ਯੂਅਰ ਕੰਪਨੀ ਇਨ ਰੇਨੀ ਡੇ। ਅੱਛਾ ਜੀ, ਸੋ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸੰਦੀਪ ਸਿੰਘ ਜੀ, ਔਰ ਤੁਸੀਂ ਮੇਰੀ ਕੰਪਨੀ ਇੰਜੋਏ ਕਰ ਰਹੇ ਹੋ ਤੇ ਮੈਂ ਤੁਹਾਡੀ ਕੰਪਨੀ ਇੰਜੋਏ ਕਰ ਰਹੀ ਹਾਂ। ਬਾਕੀ ਮੀਂਹ ਪੈ ਰਿਹਾ, ਬਾਕੀ ਸਿਡਨੀ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਸਿਡਨੀ ਦੇ ਵਿਚ ਕਾਫੀ ਜ਼ਿਆਦਾ ਮੀਂਹ ਹੈ, ਅੱਜ ਵੀ ਕਾਫੀ ਤੇਜ਼ ਮੀਂਹ ਦੱਸਿਆ ਗਿਆ ਤੇ ਇੱਥੇ ਜਦੋਂ ਅਸੀਂ ਮੈਲਬਨ ਦੀ ਗੱਲ ਕਰਦੇ ਹਾਂ ਤੇ ਸਾਡੇ ਵੀ ਇੱਥੇ ਜਿਹੜਾ ਮੌਸਮ ਹੈ ਉਹ ਗਿੱਲਾ ਗਿੱਲਾ ਹੀ ਹੈ। ਕੱਲ ਵੀ ਸਾਰਾ ਦਿਨ ਮੀਂਹ ਦੀ ਝੜੀ ਜਿਹੜੀ ਉਹ ਲੱਗੀ ਰਹੀ ਆ, ਪਰ ਤੇਜ਼ ਮੀਂਹ ਤਾਂ ਨਹੀਂ ਕਹਿ ਸਕਦੇ, ਪਰ ਲਗਾਤਾਰ ਜਿਹੜਾ ਮੀਂਹ ਆ ਉਹ ਪੈ ਰਿਹਾ ਆ ਤੇ ਅੱਜ ਵੀ ਜਿਹੜਾ ਮੀਂਹ ਆ ਉਹ ਪੈਣਾ ਹੈ। ਖੈਰ, ਇੱਕੋ ਜਿਹਾ ਹੀ ਲੱਗਦਾ ਮੌਸਮ ਤਾਂ, ਪਰ ਜਿਹੜਾ ਬਚਾਅ ਆ ਉਹ ਜ਼ਰੂਰ ਰਹੇ ਹਨਾ, ਕਿਉਂਕਿ ਪਾਣੀ ਦੀ ਅਹਿਮੀਅਤ ਜਿਹੜੀ ਆਪਾਂ ਪਹਿਲਾਂ ਹੀ ਹਲੇ ਗੱਲ ਕਰਕੇ ਹਟੇ ਹਾਂ ਕਿ ਬਹੁਤ ਵੱਡੀ ਹੈ, ਬਹੁਤ ਕੀਮਤੀ ਹੈ, ਪਰ ਜਦੋਂ ਫਿਰ ਪਾਣੀ ਦਾ ਜਿਹੜਾ ਵਹਾਅ ਆ ਉਹ ਤੇਜ਼ ਆਉਂਦਾ, ਜਦੋਂ ਡੈਮ ਜਿਹੜੇ ਆ ਉਹਨਾਂ ਦੇ ਵਿਚ ਵੀ ਪਾਣੀ ਜਿਹੜਾ ਆ ਉਹ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ, ਤਾਂ ਫਿਰ ਉਹ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ ਨਾ, ਜਿਸ ਤਰ੍ਹਾਂ ਹੁਣ ਫਲੱਡਿੰਗ ਹੋ ਰਹੀ ਹੈ, ਹੜ੍ਹ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ। ਖੈਰ, ਤੁਸੀਂ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਸਹੀ ਸਲਾਮਤ ਰਹੋ, ਅਸੀਂ ਇਹੀ ਦੁਆ ਕਰਦੇ ਹਾਂ। ਸੰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਆਉਣ ਦੇ ਲਈ ਔਰ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਨਰਿੰਦਰ ਰਾਠੌਰ ਅੱਗੇ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਹੀ ਆਇਆ ਨੂੰ। ਬਾਕੀ ਕਹਿੰਦੇ ਸਾਰੇ ਸਰੋਤਿਆਂ ਨੂੰ ਫਤਿਹ ਜੀ, ਗੁਰਫਤਿਹ ਜੀ, ਸਰੋਤਿਆਂ ਤੱਕ ਵੀ ਤੁਹਾਡੀ ਫਤਿਹ ਪਹੁੰਚ ਗਈ ਹੈ। ਬਾਕੀ ਕਹਿੰਦੇ ਮਾਫ਼ ਕਰਨਾ, ਪਿਛਲੇ ਹਫ਼ਤੇ ਪਹੁੰਚ ਨਹੀਂ ਸਕੇ। ਕੋਈ ਗੱਲ ਨਹੀਂ ਜੀ, ਇਸ ਵਾਰ ਪਹੁੰਚ ਗਏ, ਦੇਰ ਆਏ ਦਰੁਸਤ ਆਏ ਹਨਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਔਰ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਕਿਉਂਕਿ ਅਜੇ ਬਹੁਤ ਕੁਛ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਤੇ ਬਹੁਤ ਜਲਦ ਕੁਛ ਅਹਿਮ ਜਿਹੜੀਆਂ ਜਾਣਕਾਰੀਆਂ ਉਹ ਵੀ ਆਪਾਂ ਲੈ ਕੇ ਆ ਰਹੇ ਹਾਂ। ਪਰ ਉਸ ਤੋਂ ਵੀ ਪਹਿਲਾਂ ਜ਼ਰੂਰ ਦੋਸਤੋ ਤੁਹਾਨੂੰ ਦੱਸ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਵਿਚ ਅੱਜ ਤੁਸੀਂ ਗੱਲਬਾਤ ਵੀ ਸਿੱਧੀ ਕਰ ਸਕਦੇ ਹੋ ਸਾਡੇ ਨਾਲ। 02-85-98-11 ਸਾਡਾ ਫੋਨ ਨੰਬਰ ਹੈ, ਇਸ ਫੋਨ ਨੰਬਰ ਦੇ ਰਾਹੀਂ ਵੀ ਤੁਸੀਂ ਸਾਨੂੰ ਫੋਨ ਕਰਕੇ ਜਿਹੜਾ ਆਪਣਾ ਸੁਨੇਹਾ ਸਾਂਝਾ ਕਰ ਸਕਦੇ ਹੋ। ਤੇ ਇਹਦੇ ਨਾਲ ਹੀ ਅਸੀਂ ਜ਼ਰੂਰ ਦੱਸਦੇ ਜਾਈਏ, ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਮੈਸੇਜ ਪਹੁੰਚਦਾ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com। ਔਰ ਜੇਕਰ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਫਿਰ ਐਪ ਦੇ ਵਿਚ ਤਾਂ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਸਿੱਧਾ ਜਾ ਕੇ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਲਓ ਜੀ, ਹੁਣ ਆਪਾਂ ਬਹੁਤੀ ਦੇਰ ਨਹੀਂ ਕਰਦੇ, ਕਿਉਂਕਿ ਅੱਜ ਬਹੁਤ ਕੁਛ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ। ਇੰਟਰਨੈਸ਼ਨਲ ਡੇ ਆਫ ਹੈਪੀਨੈਸ 20 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਦੁਨੀਆਂ ਭਰ ਦੇ ਵਿਚ, ਪਰ ਇਸ ਦਿਨ ਨੂੰ ਮਨਾਉਣ ਦਾ ਕੀ ਮਨੋਰਥ ਹੈ, ਕੀ ਕਾਰਨ ਹੈ, ਔਰ ਕਦੋਂ ਇਸ ਦਿਨ ਦੇ ਬਾਰੇ ਘੋਸ਼ਣਾ ਜਿਹੜੀ ਹੈ ਉਹ ਦੁਨੀਆਂ ਭਰ ਦੇ ਵਿਚ ਹੋਈ ਕਿ ਮਨਾਉਣਾ ਜ਼ਰੂਰੀ ਸਮਝਿਆ ਗਿਆ, ਇਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗੇ। ਕਹਿੰਦੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਵੱਲੋਂ 28 ਜੂਨ 2012 ਦੇ ਵਿਚ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਨੂੰ ਘੋਸ਼ਿਤ ਕੀਤਾ ਗਿਆ, ਐਲਾਨਿਆ ਗਿਆ, ਤੇ ਪੂਰੀ ਦੁਨੀਆਂ ਦੇ ਵਿਚ ਹੁਣ ਇਹ 20 ਮਾਰਚ ਨੂੰ ਮਨਾਇਆ ਜਾਣ ਲੱਗਿਆ। ਇਹਦਾ ਮਨੋਰਥ ਹੈ ਕਿ ਦੁਨੀਆਂ ਭਰ ਦੇ ਵਿਚ ਖੁਸ਼ੀ ਭਰਿਆ ਮਾਹੌਲ ਸਿਰਜਣਾ, ਇਹਦਾ ਜਿਹੜਾ ਬੁਨਿਆਦੀ ਟੀਚਾ ਹੈ ਕਿ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਮਨੁੱਖਾਂ ਦੇ ਲਈ ਖੁਸ਼ੀ ਭਰਿਆ ਜਿਹੜਾ ਮਾਹੌਲ ਹੈ ਉਹ ਸਿਰਜਿਆ ਜਾ ਸਕੇ। ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਭ ਲਈ ਬਰਾਬਰ ਮੌਕੇ, ਨਿਰਪੱਖਤਾ ਦੇ ਨਾਲ ਅੱਗੇ ਵਧਣ, संतुलित आर्थिक विकास करन या फिर गरीबी तो मुक्ति ते साडे जड़े लोक ने उना दे लई सेहत ते कल्याण दे लई जड़े भलाई कार्ज आ ओ कीते जान प्रति लोकां नू उत्साहित करना। सो इस तरह दा जड़ा एक मनोरथ है ओ मिथ के इस नू इंटरनेशनल डे ऑफ हैप्पीनेस वजो मनाया जांदा है, यानी के खुशी दा अंतरराष्ट्रीय दिहाड़ा। सो 20 मार्च नू ऐसे दिन यूनाइटेड नेशन सिस्टम नाल जुड़े देशां ते होर अंतरराष्ट्रीय ते खेतरी संस्थावां नू भी इस संबंधी सिक्ख्या ते जनतक जागरूकता पैदा करन दे लई सद्दा दित्ता जांदा है, ताकि हर देश दे विच अजिहे खुशी भरे वातावरण नू कायम करन दे लई नीतियां जिहड़ियां आ ओह बणाईआं जाण, घड़ीआं जाण ते उहनां नू लागू कीता जावे। और एहो जिहीआं जिहड़ीआं नीतियां जिहड़ीआं आम लोकां दे दुखां दे विच उहनां दीआं मुश्किलां दे विच कमी करन और उहनां नू घटा के उहनां दे लई तरक्की दे जिहड़े वध मौके आ ओह पैदा करन, तां कि ओह इक खुशीआं भरे माहौल दे विच अपना विकास जिहड़ा आ ओह कर सकन। ते दूजे पासे दोस्तो जदों आपां आम तौर दे उत्ते गल करदे आ तां जिहड़ी खुशी है ओह असल दे विच साडे अपने अंदर लुकी हुंदी है, हैना, क्योंकि बहुत वार बहुत तरह दे खुशी भरे जिहड़े मौके आ ओह साडे आले दुआले ही हुंदे आ, पर उहनां नू लभणा जिहड़ा आ ओह सिर्फ साडे अपने ते निर्भर हुंदा है। बहुत वार असीं अपनी जिहड़ी खुशी आ ओह आप ही नहीं लभ पाउंदे। सो खुशियां किवें लभदियां ने, तुहानू सुकून जदों मिलदा तुहानू खुशी हुंदी है, हैना, असल दे विच। और सुकून लभिया किवें जा सकदा, सुकून तां देखो साडी तबीयत ते निर्भर करदा है, हैना। जदों असीं खुशी वधाउण दी गल करदे आ, खुशी फैलाउण दी गल करदे आ, तां खुशी जिहड़ी उह फैलाई किवें जा सकदी है, देखो किसे दे दुख भरे समें दे विच तुसीं ਜਦੋਂ ਖੜੇ ਹੁੰਨੇ ਆ ਉਹਦਾ ਸਾਥ ਦਿੰਨੇ ਆ, ਹਨਾ, ਤਾਂ ਉਸਦੀ ਉਸ ਦੁੱਖ ਦੀ ਘੜੀ ਦੇ ਵਿੱਚ ਦਿੱਤਾ ਹੋਇਆ ਸਾਥ ਜਿਹੜਾ ਆ ਉਹਦੀ ਖੁਸ਼ੀ ਨੂੰ ਦੁੱਗਣਾ ਕਰ ਦਿੰਦਾ ਹੈ, ਹਨਾ। ਤੇ ਇਸੇ ਤਰ੍ਹਾਂ ਜਦੋਂ ਹੋਰ ਮੁਸ਼ਕਲਾਂ ਜਿਹੜੀਆਂ ਆ ਜਦੋਂ ਸਾਡੇ ਲਈ ਖੜੀਆਂ ਹੁੰਦੀਆਂ ਨੇ ਜਾਂ ਦੂਸਰੇ ਲੋਕ ਜਿਹੜੇ ਆ ਉਹ ਉਹਨਾਂ ਮੁਸ਼ਕਲਾਂ ਨੂੰ ਸੁਲਝਾਉਣ ਦੇ ਵਿੱਚ ਸਾਡੀ ਮਦਦ ਕਰਦੇ ਆ। ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋ ਸਕਦੀ ਹੈ, ਜਦੋਂ ਅਸੀਂ ਇਸ ਟੀਚੇ ਦੇ ਬਾਰੇ ਹੁਣੇ ਗੱਲ ਕੀਤੀ ਆ ਵੀ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਜਿਹੜਾ ਉਹਦਾ ਟੀਚਾ ਇਹ ਆ ਕਿ ਜਿਹੜੇ ਵਿਕਾਸ ਦੇ ਮੌਕੇ ਸਾਰਿਆਂ ਦੇ ਲਈ ਇੱਕੋ ਜਿਹੇ ਪ੍ਰਦਾਨ ਕੀਤੇ ਜਾਣ, ਹਨਾ। ਔਰ ਇਸੇ ਤਰ੍ਹਾਂ ਜਦੋਂ ਆਪਾਂ ਆਪਣੇ ਪੱਧਰ ਦੇ ਉੱਤੇ ਗੱਲ ਕਰਦੇ ਆ ਵੀ ਨਾਗਰਿਕ ਹੋਣ ਦੇ ਨਾਤੇ ਸਾਡੇ ਕੀ ਕੀ ਫਰਜ਼ ਆ, ਵੀ ਹੈਪੀਨੈਸ ਜਿਹੜੀ ਉਹ ਕ੍ਰੀਏਟ ਕਿੱਦਾਂ ਕਰਨੀ ਆ, ਖੁਸ਼ੀ ਜਿਹੜੀ ਉਹ ਕਿੱਦਾਂ ਅਸੀਂ ਆਪਣੇ ਆਲੇ ਦੁਆਲੇ ਪੈਦਾ ਕਰਨੀ ਆ, ਮਾਹੌਲ ਜਿਹੜਾ ਖੁਸ਼ਗਵਾਰ ਜਿਹੜਾ ਆ ਉਹ ਕਿਵੇਂ ਹੋ ਸਕਦਾ, ਤਾਂ ਇਹ ਇਵੇਂ ਹੀ ਹੋ ਸਕਦਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ। ਹੁਣ ਪਿੱਛੇ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪ ਹੈ ਉਹ ਜਾਰੀ ਰਿਹਾ, ਹਨਾ, ਔਰ ਉਸ ਦੌਰਾਨ ਜਿਹੜੇ ਲੋੜਵੰਦ ਲੋਕ ਸੀ ਜਿਹੜੇ ਕੁਆਰੰਟੀਨ ਦੇ ਵਿੱਚ ਚਲੇ ਗਏ, ਜਿਨ੍ਹਾਂ ਨੂੰ ਆਈਸੋਲੇਟ ਹੋਣਾ ਪੈ ਰਿਹਾ ਸੀਗਾ, ਤੇ ਉਸ ਸਮੇਂ ਜਿਹੜੀਆਂ ਸਾਡੀਆਂ ਸੰਸਥਾਵਾਂ ਆ ਉਹ ਉਹਨਾਂ ਦੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਾਰਜ ਕਰਦੀਆਂ ਰਹੀਆਂ, ਹਨਾ। ਔਰ ਉਹ ਕਾਰਜ ਕੀ ਸੀ, ਜੇਕਰ ਉਹਨਾਂ ਨੂੰ ਕੱਪੜਿਆਂ ਦੀ ਲੋੜ ਸੀ, ਜੇਕਰ ਉਹਨਾਂ ਨੂੰ ਭੋਜਨ ਦੀ ਲੋੜ ਸੀ, ਜੇਕਰ ਉਹਨਾਂ ਦੀਆਂ ਹੋਰ ਕੋਈ ਬੁਨਿਆਦੀ ਲੋੜਾਂ ਸੀ ਜਿਹੜੀਆਂ ਉਹਨਾਂ ਨੂੰ ਮੁਹੱਈਆ ਕਰਾਉਣੀਆਂ ਜ਼ਰੂਰੀ ਸੀ, ਤਾਂ ਆਪੋ ਆਪਣੇ ਪੱਧਰ ਦੇ ਉੱਤੇ ਕੁਛ ਜਿਹੜੀਆਂ ਸੰਸਥਾਵਾਂ ਸੀ ਜਾਂ ਫਿਰ ਕੁਛ ਜਿਹੜੇ ਧਾਰਮਿਕ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਸਹਿਯੋਗ ਕਰਕੇ ਉਹਨਾਂ ਦੀਆਂ ਉਹਨਾਂ ਲੋੜਾਂ ਨੂੰ ਪੂਰਨ ਦੇ ਵਿੱਚ ਮਦਦ ਕੀਤੀ, ਹਨਾ। ਸੋ ਇਹ ਇੱਕ ਮਦਦ ਦੀ ਕੜੀ ਹੈ, ਇੱਕ ਦੂਜੇ ਨੂੰ ਹੈਲਪ ਕਰਨ ਦੀ ਕੜੀ ਹੈ। ਸੋ ਉਹ ਜਿਹੜੀ ਕੜੀ ਜਦੋਂ ਜੁੜਦੀ ਜਾਂਦੀ ਹੈ ਤਾਂ ਇੱਕ ਖੂਬਸੂਰਤ ਮਾਹੌਲ, ਇੱਕ ਖੁਸ਼ਗਵਾਰ ਜਿਹੜਾ ਮਾਹੌਲ ਹੈ ਉਹ ਸਿਰਜਣ ਦੇ ਵਿੱਚ ਮਦਦ ਕਰਦੀ ਹੈ। ਸੋ ਬਾਕੀ ਖੁਸ਼ੀਆਂ ਜਿਹੜੀਆਂ ਆ ਉਹ ਅਸਲ ਦੇ ਵਿੱਚ ਸਾਡੇ ਆਲੇ ਦੁਆਲੇ ਹੁੰਦੀਆਂ, ਪਰ ਉਹਨਾਂ ਨੂੰ ਲੱਭਣ ਦੇ ਲਈ ਸਾਨੂੰ ਆਪਣਾ ਆਪ ਵੀ ਖੋਜਣਾ ਪੈਂਦਾ। ਬਹੁਤ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਮਾਂ ਕਦੇ ਇਹੋ ਜਿਹਾ ਹੁੰਦਾ ਸੀਗਾ ਕਿ ਸਾਨੂੰ ਇੱਕ ਦੂਜੇ ਦੀ ਖੁਸ਼ੀ ਦਾ, ਦੁੱਖ ਦਾ ਜਿਹੜਾ ਅਹਿਸਾਸ ਸੀ ਬੜੀ ਸ਼ਿੱਦਤ ਦੇ ਨਾਲ ਹੁੰਦਾ ਸੀਗਾ, ਔਰ ਕਿਸੇ ਨੂੰ ਕਹਿ ਕੇ ਇਹ ਜਿਹੜਾ ਅਹਿਸਾਸ ਸੀ ਕਰਵਾਉਣ ਦੀ ਲੋੜ ਨਹੀਂ ਸੀ ਹੁੰਦੀ, ਹਨਾ। ਕਾਰਨ ਕੀ ਸੀ ਕਿ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਬੜਾ ਨੇੜਿਓਂ ਸਮਝਦੇ ਸੀ। ਇੱਕ ਬਹੁਤ ਪਿਆਰੀ ਜਿਹੀ ਲਿਖਤ ਇਸੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਸੋ ਉਹ ਲਿਖਤ ਜਿਹੜੀ ਅਸਲ ਦੇ ਵਿੱਚ ਕਹਾਣੀ ਨੁਮਾ ਲਿਖਤ ਹੈ, ਔਰ ਉਸ ਲਿਖਤ ਦੇ ਵਿੱਚ ਇਸ ਖੁਸ਼ੀ ਨੂੰ ਮਹਿਸੂਸ ਕਰਨ ਦੀ ਗੱਲ ਹੈ, ਉਹਨਾਂ ਅਹਿਸਾਸਾਂ ਨੂੰ ਮਹਿਸੂਸ ਕਰਨ ਦੀ ਗੱਲ ਹੈ ਜਿਹੜੇ ਸ਼ਾਇਦ ਹੁਣ ਖੁੱਸਦੇ ਜਾ ਰਹੇ ਆ, ਹਨਾ, ਉਹਨਾਂ ਨੂੰ ਅਸੀਂ ਮਹਿਸੂਸ ਨਹੀਂ ਕਰ ਪਾ ਰਹੇ, ਉਹਨਾਂ ਨੂੰ ਸ਼ਿੱਦਤ ਦੇ ਨਾਲ ਮਾਣ ਨਹੀਂ ਰਹੇ। ਸੋ ਲਿਖਤ ਹੈ ਜੀ, ਐਨਕ ਸਾਫ ਕਰਦੇ ਨੇ ਕੋਲ ਬੈਠੀ ਨੂੰ ਆਖਿਆ, ਸਾਡੇ ਵੇਲੇ ਮੋਬਾਈਲ ਨਹੀਂ ਸਨ, ਹੁੰਦੇ ਤਾਂ ਵੀ ਪਤਾ ਨਹੀਂ ਕਿੱਦਾਂ। ਉਹ ਅੱਗੋਂ ਬੋਲੀ, ਤੁਹਾਨੂੰ ਚੇਤਾ ਹੈ ਠੀਕ 5:05 ਤੇ ਪਾਣੀ ਦਾ ਗਿਲਾਸ ਫੜ ਕੇ ਬੂਹੇ ਕੋਲ ਪੁੱਜਦੀ ਹੀ ਸੀ ਕਿ ਸਾਈਕਲ ਦੀ ਘੰਟੀ ਵੱਜਦੀ ਤੇ ਅੱਗੋਂ ਤੁਸੀਂ ਹੁੰਦੇ। ਉਹ ਬੋਲਿਆ, 30 ਸਾਲ ਨੌਕਰੀ ਕੀਤੀ ਪਰ ਅਜੇ ਤੱਕ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੂੰ ਪਾਣੀ ਦਾ ਗਿਲਾਸ ਲਿਆਉਂਦੀ ਸੀ ਤਾਂ ਮੈਂ ਆਉਂਦਾ ਸੀ ਕਿ ਮੇਰੇ ਆਉਣ ਤੇ ਤੂੰ ਪਾਣੀ ਦਾ ਗਿਲਾਸ ਭਰਨਾ ਸ਼ੁਰੂ ਕਰਦੀ ਸੀ। ਅਤੀਤ ਦੇ ਸਮੁੰਦਰ ਵਿਚ ਡੁੱਬਦੀ ਹੋਈ ਬੋਲੀ, ਹਾਂ ਸੱਚ, ਤੁਹਾਨੂੰ ਯਾਦ ਹੈ ਰਿਟਾਇਰਮੈਂਟ ਤੋਂ ਪਹਿਲਾਂ ਜਦੋਂ ਤੁਹਾਨੂੰ ਸ਼ੂਗਰ ਨਹੀਂ ਸੀ ਹੁੰਦੀ, ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਮਗਰੋਂ ਤਾਜ਼ੇ ਦੁੱਧ ਦੀ ਖੀਰ ਦੇਖ ਕੇ ਤੁਸੀਂ ਕਿਹਾ ਸੀ ਕਿ ਮੈਂ ਸੋਚ ਹੀ ਰਿਹਾ ਸਾਂ ਕਿ ਜੇ ਕਿਤੇ ਅੱਜ ਰੋਟੀ ਮਗਰੋਂ ਖੀਰ ਮਿਲ ਜਾਵੇ। ਹੱਸਦਾ ਹੋਇਆ ਆਖਣ ਲੱਗਾ, ਦਫ਼ਤਰੋਂ ਨਿਕਲਦਾ ਅਕਸਰ ਹੀ ਸਾਈਕਲ ਦੇ ਪੈਡਲ ਮਾਰਦਾ ਹੋਇਆ ਜੋ ਵੀ ਮਨ ਵਿਚ ਸੋਚਦਾ ਹੁੰਦਾ ਸਬੱਬ ਨਾਲ ਉਹੀ ਕੁਝ ਘਰੇ ਬਣਿਆ ਹੁੰਦਾ ਸੀ। ਪੱਲੇ ਨਾਲ ਮੂੰਹ ਗੁੰਜਦੀ ਆਖਣ ਲੱਗੀ, ਤੁਹਾਨੂੰ ਪਤਾ ਗੁਰਮੁਖ ਦੇ ਟੈਮ ਜਦੋਂ ਪੇਕੇ ਗਈ ਸੀ ਅੱਧੀ ਰਾਤ ਪੀੜਾਂ ਲੱਗ ਗਈਆਂ, ਸੋਚੀ ਜਾਵਾਂ ਕਿ ਜੇ ਕਿਤੇ ਤੁਸੀਂ ਨੇੜੇ ਹੋਵੋ। ਪਤਾ ਨੀ ਰੱਬ ਦੀ ਕੁਦਰਤ, ਸਵੇਰੇ ਦਾਈ ਨੇ ਇਹਨੂੰ ਮੇਰੀ ਝੋਲੀ ਪਾਇਆ ਤੇ ਉਸੇ ਵੇਲੇ ਆਪਣੇ ਸਾਈਕਲ ਦੀ ਘੰਟੀ ਦੀ ਆਵਾਜ਼ ਕੰਨਾਂ 'ਚ ਪਈ ਤੇ ਸਾਹਮਣੇ ਤੁਸੀਂ ਖਲੋਤੇ ਸੀ। ਉਹ ਬੋਲਿਆ, ਹਾਂ ਉਸੇ ਦਿਨ ਪਤਾ ਨੀ ਕਿਉਂ ਦਫ਼ਤਰ ਵਿਚ ਜੀ ਜਿਹਾ ਨਾ ਲੱਗਾ ਤੇ ਸਾਹਿਬ ਨੂੰ ਆਖ ਕੇ ਸਵੇਰੇ ਛੁੱਟੀ ਲੈ ਲਈ ਤੇ ਆਪਾਂ ਸਾਈਕਲ ਸਿੱਧਾ ਤੇਰੇ ਪਿੰਡ ਦੇ ਰਾਹ ਨੂੰ ਪਾ ਲਿਆ। ਘੰਟੇ ਦੀ ਵਾਟ ਪਤਾ ਹੀ ਨੀ ਕਿੱਦਾਂ ਅੱਧੇ ਘੰਟੇ 'ਚ ਮੁੱਕ ਗਈ ਉਸ ਦਿਨ, ਰੱਬ ਹੀ ਜਾਣਦਾ। ਅੱਛਾ ਇੱਕ ਹੋਰ ਗੱਲ, ਤੁਹਾਨੂੰ ਪਤਾ ਜਦੋਂ ਤੁਸੀਂ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਤਾਜ਼ੀ ਲਿਖੀ ਕਵਿਤਾ ਦੀਆਂ 2 ਲਾਈਨਾਂ ਬੋਲਦੇ ਸੀ ਤੇ ਮੈਂ ਸੰਗਦੀ ਹੋਈ ਆਪਣਾ ਮੂੰਹ ਚੁੰਨੀ ਵਿਚ ਲੁਕੋ ਲੈਂਦੀ ਤੇ ਤੁਹਾਨੂੰ ਉਸ ਵੇਲੇ ਪਤਾ ਲੱਗ ਜਾਂਦਾ ਕਿ ਮੈਨੂੰ ਕਵਿਤਾ ਪਸੰਦ ਆ ਗਈ। ਥੋੜੇ ਵਕਫੇ ਬਾਅਦ ਫੇਰ ਬੋਲੀ, ਤੁਹਾਨੂੰ ਯਾਦ ਹੈ ਜਦੋਂ ਤਵੇ ਦੀ ਨੁੱਕਰ ਨਾਲ ਮੇਰੀ ਬਾਂਹ ਸੜ ਗਈ ਸੀ ਤੇ ਤੁਸੀਂ ਉਸ ਵੇਲੇ ਜੇਬ ਚੋਂ ਬਰਨੌਲ ਕੱਢੀ ਤੇ ਆਪਣੇ ਹੱਥਾਂ ਨਾਲ ਮਲਦੇ ਹੋਏ ਆਖਿਆ ਸੀ ਕਿ ਇਹ ਲੈ ਬਾਕੀ ਰੱਖ ਲਵੀਂ ਸੰਦੂਕ 'ਚ। ਉਹ ਅੱਗੋਂ ਬੋਲਿਆ, ਹਾਂ ਤੇਰੀ ਬਾਂਹ ਸੜਨ ਤੋਂ ਇੱਕ ਦਿਨ ਪਹਿਲਾਂ ਹੀ ਬਾਜ਼ਾਰ ਤੁਰੇ ਜਾਂਦੇ ਨੂੰ ਅਚਾਨਕ ਹੀ ਖਿਆਲ ਆਇਆ ਕਿ ਘਰੇ ਬਰਨੌਲ ਮੁੱਕੀ ਹੈ, ਲੈਂਦਾ ਜਾਵਾਂ, ਪਤਾ ਨੀ ਕਦੋਂ ਲੋੜ ਪੈ ਜਾਵੇ। ਫਿਰ ਉਹ ਅਚਾਨਕ ਕੋਲ ਆਈ ਤੇ ਆਖਣ ਲੱਗੀ, ਕੱਲੀ ਸਬਜ਼ੀ ਤੇ ਸੌਦੇ ਵਾਲੇ ਝੋਲੇ ਚੁੱਕੀ ਤੁਰੀ ਜਾਂਦੀ ਦੇ ਮਗਰ ਅਚਾਨਕ ਸਾਈਕਲ ਦੀ ਘੰਟੀ ਵਜਾ ਦਿੰਦੇ ਸੀ ਤੁਸੀਂ ਤੇ ਸਾਰੇ ਝੋਲੇ ਹੈਂਡਲ ਤੇ ਟੰਗ ਕੇ ਮੈਨੂੰ ਪਿੱਛੇ ਬਿਠਾ ਕੇ ਮਿੰਟਾਂ ਵਿਚ ਘਰ ਪਹੁੰਚ ਜਾਂਦੇ ਸੀ। ਮੋਬਾਈਲ ਤੇ ਹੁੰਦੇ ਨਹੀਂ ਸਨ ਪਰ ਫਿਰ ਵੀ ਇੰਨਾ ਸਾਰਾ ਕੁਝ ਕਿੱਦਾਂ ਹੋ ਜਾਂਦਾ ਸੀ। ਉਹ ਅੱਗੋਂ ਅੱਖਾਂ ਪੂੰਝਦਾ ਆਖਣ ਲੱਗਾ, ਸੱਚੀ ਸੱਚੀ ਪੁੱਛੇ ਭਗਵਾਨ ਨੇ, ਅੱਜ ਕੱਲ ਨਿਆਣਿਆਂ ਸਿਆਣਿਆਂ ਨੂੰ ਚੁੱਪ ਚਾਪ ਘੰਟਿਆਂ ਬੱਧੀ ਫੋਨ ਦੀਆਂ ਸਕਰੀਨਾਂ ਤੇ ਨਜ਼ਰਾਂ ਗੱਡੀ ਹੱਸਦੇ ਰੋਂਦੇ ਦੇਖਦਾ ਹਾਂ ਤਾਂ ਕਾਲਜਾ ਮੂੰਹ ਨੂੰ ਆਉਂਦਾ। ਕੋਈ ਗੱਲ ਕਰਕੇ ਰਾਜੀ ਹੀ ਨਹੀਂ ਇੱਕ ਦੂਜੇ ਨਾਲ, ਅਜੀਬ ਸੰਨਾਟਾ ਹੁੰਦਾ ਹਰੇ ਭਰੇ ਘਰ ਵਿਚ। ਪਤਾ ਨੀ ਕਿਹੋ ਜਿਹਾ ਜ਼ਮਾਨਾ ਆ ਗਿਆ। ਅੱਗੋਂ ਮੌਕਾ ਸੰਭਾਲਦੀ ਹੋਈ ਹੱਸਦੀ ਹੋਈ ਆਖਣ ਲੱਗੀ, ਛੱਡੋ ਪਰਾਂ ਜੀ ਇਹਨਾਂ ਫਜ਼ੂਲ ਦੀਆਂ ਗੱਲਾਂ ਨੂੰ, ਕਾਹਨੂੰ ਦਿਲ ਹੌਲਾ ਕਰਦੇ ਹੋ, 5 ਮਿੰਟਾਂ 'ਚ ਲਾਚੀਆਂ ਤੇ ਅਦਰਕ ਵਾਲੀ ਚਾਹ ਬਣਾ ਕੇ ਲਿਆਈ ਤੁਹਾਡੇ ਲਈ, ਇਕੱਠੇ ਬਹਿ ਕੇ ਪੀਂਦੇ ਆ। ਅੱਗੋਂ ਹੈਰਾਨ ਹੁੰਦਾ ਆਖਣ ਲੱਗਾ, ਮੈਂ ਵੀ ਬਸ ਕਹਿਣ ਹੀ ਲੱਗਾ ਸੀ ਕਿ ਚਾਹ, ਪਰ ਇੱਕ ਗੱਲ ਤਾਂ ਦੱਸ, ਤੈਨੂੰ ਕਿੱਦਾਂ ਪਤਾ ਲੱਗਾ ਕਿ ਅੱਜ ਮੇਰਾ ਗਲਾ ਖਰਾਬ ਹੈ? ਸੋ ਇਹ ਸੀ ਜੀ ਬੜੀ ਭਾਵਪੂਰਤ ਜੀ ਕਹਾਣੀ, ਬੜੀ ਜਜ਼ਬਾਤੀ ਕਹਾਣੀ, ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦੀਆਂ ਲਿਖੀਆਂ ਹੋਈਆਂ 17 ਕਹਾਣੀ ਨੁਮਾ ਇਹ ਲਿਖਤ ਜਿਹੜੀ ਹੈ, ਇਹ ਵਾਕਈ ਉਸ ਅੰਦਰੂਨੀ ਖੁਸ਼ੀ ਦੀ ਗੱਲ ਕਰਦੀ ਹੈ, ਜਿਸ ਖੁਸ਼ੀ ਨੂੰ ਸ਼ਾਇਦ ਅਸੀਂ ਮਹਿਸੂਸ ਕਰਨਾ ਭੁੱਲ ਗਏ ਹਾਂ, ਉਹਨਾਂ ਅਹਿਸਾਸਾਂ ਦੀ ਗੱਲ ਕਰਦੀ ਹੈ ਜਿਹੜੇ ਅਹਿਸਾਸ ਸ਼ਾਇਦ ਹੁਣ ਸਾਡੇ ਅੰਦਰ ਪੈਦਾ ਨਹੀਂ ਹੁੰਦੇ, ਹਨਾ, ਔਰ ਉਹਨਾਂ ਅਹਿਸਾਸਾਂ ਦੇ ਬਾਰੇ 'ਚ ਇਸ ਕਹਾਣੀ ਦੇ ਵਿੱਚ ਜ਼ਿਕਰ ਛੱਡਦਾ ਜਿਹੜੇ ਅੱਜ ਦੀ ਤਕਨੀਕ ਨੇ ਖਾ ਲਏ ਆ, ਹੋ ਲਏ ਆ, ਔਰ ਉਸ ਤਕਨਾਲੋਜੀ ਦੇ ਵਿੱਚ ਸਾਡੇ ਜਿਹੜੇ ਉਹ ਅਹਿਸਾਸ ਆ ਕਿਤੇ ਗੁੰਮ ਹੋ ਗਏ ਆ। ਸੋ ਉਹਨਾਂ ਨੂੰ ਜ਼ਰੂਰ ਮਹਿਸੂਸ ਕਰੀਏ, ਇੱਕ ਦੂਜਿਆਂ ਦੀਆਂ ਧੜਕਣਾਂ ਨੂੰ ਸੁਣਨ ਦੀ ਕੋਸ਼ਿਸ਼ ਕਰੀਏ। ਸੋ ਜਦੋਂ ਧੜਕਣਾਂ ਨੂੰ ਸੁਣਨ ਦੀ ਕੋਸ਼ਿਸ਼ ਕਰਾਂਗੇ ਤਾਂ ਖੁਸ਼ੀ ਜਿਹੜੀ ਆ ਉਹ ਆਪ ਮੁਹਾਰੇ ਸਾਡੇ ਆਲੇ ਦੁਆਲੇ ਬਿਖਰੇਗੀ ਤੇ ਅਸੀਂ ਦੂਜਿਆਂ ਤੱਕ ਉਸ ਨੂੰ ਬਿਖਾਰਾਂਗੇ, ਉਸ ਨੂੰ ਫੈਲਾਵਾਂਗੇ। ਸੋ ਇਹੀ ਹੁੰਦਾ ਮਨੋਰਥ ਕਿ ਅਸੀਂ ਆਪਣੇ ਆਲੇ ਦੁਆਲੇ ਪਹਿਲਾਂ आप खुशगवार जड़ा वातावरण पैदा करिए, असी अपने आले दुआले लुकिया हुई खुशियां नूं लभण दी कोशिश करिए, तां फिर असी समाज दे विच वी एक खुशगवार वातावरण जड़ा पैदा करन दे समर्थ हो सकांगे। चलो जी, हैप्पी इंटरनेशनल डे ऑफ हैप्पीनेस जड़ा कि लंघ चुके है, पर असी अज तुहानू उस दिन दी भी मुबारक दिने आ। ते हुण समा जड़ा एक ब्रेक दा भी दोस्तो हो चुक्या, आपां ब्रेक भी लैणी आ ते होर बहुत सारियां प्यारियां प्यारियां जानकारियां जिहड़ियां ओह भी तुहाडे नाल मैं सांझियां करनियां। सो पहला लैणे आ फिर एक छोटी जिही ब्रेक, ब्रेक तो बाद आउणे आ बहुत जल्दी। तुसी साडे नाल बणना इस प्रोग्राम दे विच, जुड़ना इस प्रोग्राम दे विच, और जुड़न दे लई तुहानू हमेशा दसदे आ कि फोन कॉल कर लो जी 02-8599-2811। खुशी दे बारे तुहाडा अपना की ख्याल है उहदे बारे जरूर दस्यो, पर जाण तों पहलां, ब्रेक ते जाण तों पहलां एक छोटी जी बुझारत जिहड़ी ओह जरूर मैं तुहाडे लई पा के जाणी है। ते बुझारत दे बहाने ही सही तुसी शायद प्रोग्राम दे विच आ जाओ। सो बुझारत है जी, दिसदी नहीं पर लगदी है, वाल खिंडा के भजदी है। दिसदी नहीं पर लगदी है, वाल खिंडा के भजदी है। सो ए है जी अज दी बुझारत, ते तुसी सोचो एदा जवाब, ते फिर आपां एक छोटी जी ब्रेक लैने आ, उस समय दौरान तुहानू भी समां मिल जाणा जवाब लभण दा। ते लो जी आउने आ फिर ब्रेक तो बाद, प्रोग्राम लहरां दे विच बने रहो, जुड़े रहो।
सत श्री अकाल जी,
असी लै के आ रहे आ
एक खास शो,
जरा सुन के जी।
बिल्कुल हुण हो जाओ तैयार, क्योंकि हरमन रेडियो थोड़े लिए लेके आ रहा है जरा सुन के।
ना भी जरा सुन के जी, आता फिर सुनना तो पैना। जरा सुन के जी,
करांगे खूब मस्ती,
सुनावांगे गीत गाने ते बहुत सारिया गल्ला बातां भी।
जी हाँ, जरा सुन के जी,
ओनली ऑन हरमन रेडियो, स्टे ट्यून्ड विद अस।
हर एतवार
सवेले 10 बजे
अपने करियर नू नवीं ऊंचाइयां देने दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दिता जांदा हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवान 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
10 to 15 साल दे तजुर्बे नाल ऑस्ट्रेलिया दे मेलबर्न विच, जे तुसी IELTS या PTE नाल संबंधित कोर्सेज करना चाहंदे हो, ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mill da Garewal chakki aata, taaza, ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
लो जी, ब्रेक तो बाद एक बार फिर स्वागत करते हैं। इस वेले हरमन रेडियो ते तुसी बने हुए हो मेरे नाल यानी अमरदीप कौर दे नाल, ते प्रोग्राम चल रहा जी लहरां लहरां साडा मॉर्निंग शो। और इस मॉर्निंग शो दे विच बहुत सारे दोस्त इस वेले साडे नाल जुड़े हुए ने, तुहानू सारयां नूं जीआं नूं कहने आ। रमनदीप पटवाल हुरी साडे नाल जुड़े ने और उन्होंने कहानी पसंद की है, कहंदे कहानी जिहड़ी सी हर्ट टचिंग सी। बहुत बहुत धन्नवाद। ਤੇ ਨਰਿੰਦਰ ਰਠੌਰ ਹੁਰੀ ਵੀ ਸਾਡੇ ਨਾਲ ਜੁੜੇ ਹੋਏ ਆ। ਬੜੀ ਛੇਤੀ ਉਹਨਾਂ ਨੇ ਜਵਾਬ ਤਾਂ ਭੇਜ ਦਿੱਤਾ ਪਰ ਜਵਾਬ ਤੁਹਾਡਾ ਸਹੀ ਨਹੀਂ ਹੈ ਰਠੌਰ ਸਾਹਿਬ, ਹਲੇ ਕੰਮ ਕਰੋ ਇਹਦੇ ਉੱਤੇ, ਸੋਚੋ ਕਿ ਕੀ ਹੈ ਇਹਦਾ ਅਸਲੀ ਜਵਾਬ। ਸੋ ਇੱਕ ਵਾਰ ਫੇਰ ਮੈਂ ਰਿਪੀਟ ਕਰ ਦਿੰਦੀ ਹਾਂ, ਵੈਸੇ ਬੁਝਾਰੇ ਤੇ ਬੁਝਾਰਤ ਹੈਗੀ ਹੈ ਕਿ ਦਿਸਦੀ ਨਹੀਂ ਪਰ ਲੱਗਦੀ ਹੈ, ਵਾਲ ਖਿੰਡਾ ਕੇ ਭੱਜਦੀ ਹੈ। ਸੋ ਜਿਹੜੇ ਵਾਲ ਖਿੰਡਾ ਕੇ ਭੱਜਣ ਵਾਲੀ ਗੱਲ ਵਾਲਾ ਜਿਹੜਾ ਇਸ਼ਾਰਾ ਨਾ, ਉਹ ਉਹਨਾਂ ਨੇ ਬਹੁਤ ਛੇਤੀ ਕਬੂਲ ਲਿਆ ਤੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ। ਪਰ ਜਵਾਬ ਇਹ ਨਹੀਂ ਹੈ, ਜਵਾਬ ਹੋਰ ਸੋਚੋ ਕੋਈ ਤੇ ਜਲਦੀ ਜਲਦੀ ਭੇਜੋ। ਸੋ ਦੋਸਤੋ ਤੁਸੀਂ ਵੀ ਜਵਾਬ ਭੇਜੋ, ਦਿਸਦੀ ਨਹੀਂ ਪਰ ਲੱਗਦੀ ਹੈ, ਵਾਲ ਖਿੰਡਾ ਕੇ ਭੱਜਦੀ ਹੈ। ਸੋ ਇਹ ਹੈ ਜੀ ਅੱਜ ਦੇ ਬੁਝਾਰੇ ਤੇ ਆਪਾਂ ਹੁਣ ਅੱਗੇ ਵਧਦੇ ਹਾਂ, ਕੁਝ ਹੋਰ ਦਿਲਚਸਪ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਆਪਾਂ ਅੱਜ ਸਾਂਝੀਆਂ ਕਰਨੀਆਂ ਨੇ। ਸੋ ਅੱਜ ਵਰਲਡ ਵਾਟਰ ਡੇ ਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ, ਕਿਉਂਕਿ 22 ਮਾਰਚ ਪਿਛਲਾ ਕੱਲ ਜਿਹੜਾ ਲੰਘਿਆ ਉਹ ਦਿਨ ਜਿਹੜਾ ਆ ਉਸ ਨੂੰ ਪੂਰੇ ਦੁਨੀਆਂ ਭਰ ਦੇ ਵਿੱਚ ਵਰਲਡ ਵਾਟਰ ਡੇ ਯਾਨੀ ਕਿ ਵਿਸ਼ਵ ਪਾਣੀ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। 22 ਦਸੰਬਰ 1992 ਦੇ ਵਿਚ ਕਹਿੰਦੇ ਯੂਨੈਸਕੋ ਨੇ ਇਸ ਦਿਨ ਨੂੰ ਮਨਾਉਣ ਬਾਰੇ ਇੱਕ ਜਿਹੜਾ ਮਤਾ ਸੀ ਉਹ ਪਾਸ ਕੀਤਾ ਤੇ ਹਰ ਸਾਲ 22 ਮਾਰਚ ਨੂੰ ਇਹ ਜਿਹੜਾ ਦਿਨ ਆ ਇਹਨੂੰ ਵਰਲਡ ਵਾਟਰ ਡੇ ਵਜੋਂ ਮਨਾਇਆ ਜਾਂਦਾ। ਸੋ ਇਹ ਖਾਸ ਦਿਨ ਮਨਾਉਣ ਦਾ ਕਾਰਨ ਕੀ ਆ? ਵੈਸੇ ਤਾਂ ਸਾਨੂੰ ਦੇਖੋ ਇਹਨਾਂ ਜਿਹੜੇ ਫਰਜ਼ ਨੇ, ਇਹਨਾਂ ਫਰਜ਼ਾਂ ਦੇ ਬਾਰੇ ਜਿਹੜਾ ਗਿਆਨ ਹੈ ਉਹ ਹਰ ਦਿਨ ਹੋਣਾ ਚਾਹੀਦਾ ਹੈ ਨਾ, ਇੱਕ ਨਾਗਰਿਕ ਹੋਣ ਦੇ ਨਾਤੇ, ਕਿਸੇ ਵੀ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਸਾਡੇ ਅਹਿਮ ਫਰਜ਼, ਸਾਡੀਆਂ ਅਹਿਮ ਜ਼ਿੰਮੇਵਾਰੀਆਂ ਕੀ ਨੇ, ਸਾਨੂੰ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨਾਂ ਦੇ ਬਾਬਤ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਅਸੀਂ ਜ਼ਿੰਦਗੀ ਦੇ ਦੌੜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ, ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜਦੇ ਹਾਂ ਹਨਾ, ਆਪਾਂ ਆਪਣੇ ਫਰਜ਼ਾਂ ਤੋਂ ਵੀ ਭੱਜਦੇ ਹਾਂ। ਪਰ ਇਹ ਦਿਨ ਜਿਹੜੇ ਆ ਇਹ ਸਾਨੂੰ ਯਾਦ ਕਰਾਉਂਦੇ ਆ ਕਿ ਸਾਡੀਆਂ ਇਹ ਜ਼ਿੰਮੇਵਾਰੀਆਂ ਨੇ, ਸਾਡੇ ਕੁਝ ਫਰਜ਼ ਨੇ। ਸੋ ਇਸ ਦਿਨ ਨੂੰ ਕਹਿੰਦੇ ਮਨਾਉਣ ਦਾ ਜਿਹੜਾ ਮਨੋਰਥ ਇਹ ਸੀ ਕਿ ਤਾਜ਼ੇ ਪਾਣੀ ਦੀ ਮਹੱਤਤਾ ਵੱਲ ਆਮ ਲੋਕਾਂ ਦਾ ਧਿਆਨ ਦਿਵਾਉਣਾ ਤੇ ਤਾਜ਼ੇ ਪਾਣੀ ਦੇ ਸਰੋਤਾਂ ਨੂੰ ਸੰਭਾਲ ਕੇ ਉਹਨਾਂ ਦੇ ਬਚਾਅ ਵੱਲ ਆਮ ਲੋਕਾਂ ਨੂੰ ਪ੍ਰੇਰਿਤ ਕਰਨਾ। ਸੋ ਇਹ ਦਿਨ ਜਿਹੜਾ ਆ ਪਾਣੀ ਦੇ ਨਾਲ ਸੰਬੰਧਿਤ ਮਸਲਿਆਂ ਬਾਰੇ ਹੋਰ ਜਾਣਨ ਦੀ ਉਤਸੁਕਤਾ ਪ੍ਰਦਾਨ ਕਰਦਾ ਆ, ਪਾਣੀ ਦੀ ਵਰਤੋਂ ਬਾਰੇ, ਚੁਕੰਨੇ ਹੋਣ ਬਾਰੇ, ਬੇਲੋੜੇ ਵਹਾਅ ਦੇ ਬਾਰੇ ਤੇ ਪਾਣੀ ਦੀ ਸਵੱਛਤਾ ਜਾਂ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਵੱਲ ਵੀ ਆਮ ਲੋਕਾਂ ਨੂੰ ਉਤਸ਼ਾਹਿਤ ਕਰਦਾ ਆ। ਸੋ ਵਿਸ਼ਵ ਪਾਣੀ ਦਿਵਸ ਜਾਂ ਵਿਸ਼ਵ ਜਲ ਦਿਵਸ ਤੇ ਹਰ ਸਾਲ ਇੱਕ ਨਵੀਂ ਵਰਲਡ ਵਾਟਰ ਡਿਵੈਲਪਮੈਂਟ ਰਿਪੋਰਟ ਜਿਹੜੀ ਹੈ ਉਹ ਵੀ ਜਾਰੀ ਕੀਤੀ ਜਾਂਦੀ ਹੈ ਯੂਨੈਸਕੋ ਵੱਲੋਂ, ਤਾਂ ਕਿ ਜਿਹੜੇ ਨੀਤੀ ਘਾੜੇ ਨੇ, ਹਰ ਦੇਸ਼ ਦੇ ਨੀਤੀ ਘਾੜੇ ਜਿਹੜੇ ਡਿਸੀਜ਼ਨ ਮੇਕਰਸ ਹੁੰਦੇ ਆ, ਉਹ ਲੋਕ ਆਪੋ ਆਪਣੇ ਦੇਸ਼ਾਂ ਦੇ ਵਿੱਚ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਪਾਣੀ ਦੇ ਨਾਲ ਆਧਾਰਿਤ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਬਣਾਉਣ ਤੇ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਲਾਗੂ ਕਰ ਸਕਣ। ਸੋ ਪਾਣੀ ਦੇ ਨਾਲ ਬਹੁਤ ਸਾਰੇ ਜਿਹੜੇ ਮਸਲੇ ਆ ਉਹ ਹਰ ਦੇਸ਼ ਦੇ ਵਿੱਚ ਤਕਰੀਬਨ ਜੁੜੇ ਹੁੰਦੇ ਆ। ਜਦੋਂ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਪਾਣੀਆਂ ਦੇ ਨਾਲ ਹੁੰਦੇ ਧੱਕੇ ਦੇ ਬਾਰੇ ਅਸੀਂ ਬਹੁਤ ਵਾਰ ਜਾਗਰੂਕ ਕਰਦੇ ਹਾਂ ਆਮ ਲੋਕਾਂ ਨੂੰ, ਜਾਂ ਫਿਰ ਭਾਰਤ ਵਰਗੇ ਦੇਸ਼ ਦੇ ਵਿੱਚ ਪਾਣੀ ਦੀ ਜਿਹੜੀ ਦੁਰਗਤੀ ਹੁੰਦੀ ਆ ਉਹਦੀ ਸ਼ੁੱਧਤਾ ਜਿਹੜੀ ਹੈ ਉਹ ਨਸ਼ਟ ਕੀਤੀ ਜਾ ਰਹੀ ਹੈ, ਉਹਦੇ ਬਾਰੇ ਵੀ ਜਿਹੜੀ ਯੂਨੈਸਕੋ ਆ ਉਹ ਸੁਚੇਤ ਕਰਦੀ ਹੈ। ਇਹੋ ਜਿਹੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪਾਣੀ ਦੀ ਜਿਹੜੀ ਦੁਰਗਤੀ ਹੋ ਰਹੀ ਹੈ, ਜਾਂ ਫਿਰ ਪਾਣੀ ਦਾ ਜਿਹੜਾ ਲੈਵਲ ਆ, ਪਾਣੀ ਦਾ ਜਿਹੜਾ ਪੱਧਰ ਆ ਉਹ ਹੇਠਾਂ ਜਾ ਚੁੱਕਿਆ, ਬਹੁਤ ਸਾਰੇ ਦੇਸ਼ ਜਿਹੜੇ ਆ ਉਹ ਸੋਕੇ ਦੇ ਸ਼ਿਕਾਰ ਹੋ ਚੁੱਕੇ ਆ। ਸੋ ਇਹ ਚਿੰਤਾਵਾਂ ਜਿਹੜੀਆਂ ਆ ਇਹ ਵਰਲਡ ਵਾਟਰ ਡੇ ਦੇ ਉੱਤੇ ਕੀਤੀਆਂ ਜਾਂਦੀਆਂ ਆ। ਸੋ ਇਹ ਚਿੰਤਨ ਜਿਹੜਾ ਆ ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜਾ ਪਾਣੀ ਹੈ ਉਹ ਕੁਦਰਤ ਦਾ ਸਭ ਤੋਂ ਅਹਿਮ ਸਰੋਤ ਹੈ, ਕਿਉਂਕਿ ਪਾਣੀ ਦੇ ਬਿਨਾਂ ਜੀਵਨ ਦੀ ਜਿਹੜੀ ਕਲਪਨਾ ਹੈ ਉਹ ਵੀ ਨਹੀਂ ਕੀਤੀ ਜਾਂਦੀ, ਹੈ ਨਾ, ਨਹੀਂ ਕੀਤੀ ਜਾ ਸਕਦੀ। ਔਰ ਦੇਖੋ ਇਹ ਜਿਹੜੇ ਸਰੋਤ ਇਹ ਬਾਹਰੀ ਤੌਰ ਦੇ ਉੱਤੇ ਸਾਨੂੰ ਵਿਖਾਈ ਦਿੰਦੇ ਆ, ਪਰ ਜਦੋਂ ਮਨੁੱਖ ਦੀ ਸਿਰਜਣਾ ਦੀ ਗੱਲ ਕਰਦੇ ਹਾਂ ਤੇ ਸਰੀਰ ਦੇ ਅੰਦਰ ਵੀ ਇਹੋ ਹੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹੋ ਹੀ ਸਾਰੇ ਸਰੋਤ ਨੇ ਜਿਹੜੇ ਇੱਕ ਮਨੁੱਖ ਦੀ ਸਿਰਜਣਾ ਕਰਨ ਦੇ ਵਿੱਚ ਸਹਾਈ ਹੁੰਦੇ ਆ, ਹਨਾ। ਪਰ ਇਹਨਾਂ ਸਰੋਤਾਂ ਦੀ ਵਰਤੋਂ ਦੇ ਬਾਰੇ ਚ ਸਾਨੂੰ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਹੈ। ਔਰ ਜਿਹੜੀ ਬੇਲੋੜੀ ਵਰਤੋਂ ਅਸੀਂ ਦੇਖਦੇ ਹਾਂ ਵੀ ਜਦੋਂ ਆਪਣੇ ਭਾਰਤ ਜਾਂਦੇ ਆ, ਇੰਡੀਆ ਜਾਂਦੇ ਆ, ਤਾਂ ਬੇਲੋੜੀ ਜਿਹੜੀ ਵਰਤੋਂ ਹੁੰਦੀ ਹੈ, ਟੁੱਟੀਆਂ ਚੱਲੀ ਜਾਂਦੀਆਂ, ਖਰਾਬ ਹੋਈਆਂ ਗਲੀਆਂ ਦੇ ਵਿੱਚ ਜਿਹੜਾ ਪਾਣੀ ਉਹ ਲਗਾਤਾਰ ਵਹੀ ਜਾ ਰਿਹਾ ਹੈ ਨਾ, ਔਰ ਜਿੱਥੇ ਪਾਣੀ ਦੀ ਨਹੀਂ ਵੀ ਲੋੜ ਆ ਉੱਥੇ ਵੀ ਅਸੀਂ ਪਾਣੀ ਦੀ ਵਰਤੋਂ ਕਰ ਰਹੇ ਹਾਂ, ਪਰ ਇਹਦੇ ਬਾਰੇ ਸੁਚੇਤ ਹੋਣ ਦੀ ਵੱਡੀ ਲੋੜ ਹੈ। ਗੁਰਭਜਨ ਗਿੱਲ ਹੋਰੀ ਲਿਖਦੇ ਨੇ, ਜਲ ਮਿਲਿਆ ਪਰਮੇਸ਼ਰ ਮਿਲਿਆ ਇਹ ਗੱਲ ਆਪਾਂ ਭੁੱਲ ਗਏ ਹਾਂ, ਜਲ ਮਿਲਿਆ ਪਰਮੇਸ਼ਰ ਮਿਲਿਆ ਇਹ ਗੱਲ ਆਪਾਂ ਭੁੱਲ ਗਏ ਹਾਂ, ਗਰਜਾਂ ਪਿੱਛੇ ਫਰਜ਼ ਵਿਸਾਰੇ ਕਿਸ ਤੱਕੜੀ ਵਿੱਚ ਤੁਲ ਗਏ ਹਾਂ, ਵਕਤ ਗੁਆ ਕੁਝ ਹੱਥ ਨਾ ਆਉਣਾ ਹੁਣ ਵੀ ਵੇਲਾ ਸੰਭਲ ਜਾਈਏ, ਤਿੜਕੇ ਘੜਿਓ ਤੁਪਕਾ ਤੁਪਕਾ ਭਾਵੇਂ ਬਹੁਤਾ ਡੁੱਲ ਗਏ ਹਾਂ, ਤਿੜਕੇ ਘੜਿਓ ਤੁਪਕਾ ਤੁਪਕਾ ਭਾਵੇਂ ਬਹੁਤਾ ਡੁੱਲ ਗਏ ਹਾਂ। ਔਰ ਇਹ ਅਸੀਂ ਸਾਰੇ ਜਾਣਦੇ ਹਾਂ ਹਨਾ, ਜ਼ਿੰਦਗੀ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਿਉਂਦੇ ਜੀ ਦਾ ਮੇਲਾ ਆ ਹਨਾ, ਜਦੋਂ ਜੱਗ ਜਿਹੜਾ ਆ ਇਹ ਸਾਰਾ ਜਿਉਂਦਿਆਂ ਦਾ ਹੀ ਮੇਲਾ ਆ ਔਰ ਇਸ ਜਿਉਂਦੇ ਜੀ ਕੁਦਰਤ ਨੇ ਬਹੁਤ ਹੀ ਬੇਸ਼ਕੀਮਤੀ ਨਿਆਮਤਾਂ ਸਾਨੂੰ ਬਖਸ਼ੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਪਾਣੀ ਵੀ ਇੱਕ ਆ ਔਰ ਇਨ੍ਹਾਂ ਨਿਆਮਤਾਂ ਦੀ ਕਦਰ ਕਰਨੀ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਹੈ ਔਰ ਜੇਕਰ ਅਸੀਂ ਇਨ੍ਹਾਂ ਨਿਆਮਤਾਂ ਦੀ ਕਦਰ ਨਹੀਂ ਕਰਦੇ ਜੇਕਰ ਅਸੀਂ ਅਣਦੇਖੀ ਕਰਦੇ ਹਾਂ ਇਨ੍ਹਾਂ ਦੀ ਸਾਂਭ ਸੰਭਾਲ ਵੱਲ ਇਨ੍ਹਾਂ ਦੀ ਦੂਸ਼ਿਤ ਹੋਣ ਦੀ ਜਿਹੜੀ ਹਾਲਤ ਹੈ ਇਨ੍ਹਾਂ ਦੀ ਜਿਹੜੀ ਦੁਰਗਤੀ ਹੈ ਉਹ ਬੁਰੇ ਤਰ੍ਹਾਂ ਹੋ ਰਹੀ ਹੈ ਆਪਾਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਤਾਂ ਬਹੁਤ ਸਾਰੇ ਰਾਜਾਂ ਦੇ ਵਿੱਚ ਨਦੀਆਂ ਦਰਿਆਵਾਂ ਦਾ ਜਿਹੜਾ ਪਾਣੀ ਇੰਨਾ ਕੁ ਗੰਦਲਾ ਹੋ ਗਿਆ ਕਿ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਕਾਰਜ ਆ ਉਹ ਸਿਰਫ ਕਾਗਜ਼ੀ ਰੂਪ ਦੇ ਵਿੱਚ ਕੀਤੇ ਜਾ ਰਹੇ ਆ ਪਰ ਅਮਲੀ ਤੌਰ ਦੇ ਉੱਤੇ ਸਰਕਾਰਾਂ ਦਾ ਜਿਹੜਾ ਧਿਆਨ ਆ ਉਹ ਬਿਲਕੁਲ ਵੀ ਇਸ ਚੀਜ਼ ਦੇ ਵੱਲ ਨਹੀਂ ਆ ਸਿਰਫ ਕਾਗਜ਼ੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਲਈ ਕੁਛ ਫੋਟੋਆਂ ਖਿਚਾ ਲਈਆਂ ਜਾਂਦੀਆਂ ਕਿ ਇਸ ਦਿਨ ਦੇ ਉੱਤੇ ਆ ਹੋ ਗਿਆ ਪਰ ਅਮਲੀ ਤੌਰ ਦੇ ਵਿੱਚ ਉਸ ਨੂੰ ਲਾਗੂ ਕਰਨ ਦੇ ਲਈ ਕੋਈ ਖਾਸ ਜਿਹੜੇ ਯਤਨ ਹੈ ਉਹ ਨਹੀਂ ਕੀਤੇ ਜਾਂਦੇ ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪੋ ਆਪਣੇ ਫਰਜ਼ ਸਮਝਦਿਆਂ ਹੋਇਆਂ ਕੁਦਰਤ ਦੀਆਂ ਇਨ੍ਹਾਂ ਨਿਆਮਤਾਂ ਨੂੰ ਬਚਾਉਣ ਦੇ ਲਈ ਆਪਣਾ ਜਿਹੜਾ ਫਰਜ਼ ਆ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਜ਼ਰੂਰ ਨਿਭਾਈਏ ਤੇ ਲਓ ਜੀ ਪਾਣੀ ਦੇ ਨਾਲ ਹੀ ਸੰਬੰਧਿਤ ਇੱਕ ਪਿਆਰਾ ਜਿਹਾ ਗੀਤ ਜਿਹੜਾ ਆ ਉਹ ਆਪਾਂ ਤੁਹਾਡੀ ਨਜ਼ਰ ਕਰਦੇ ਆ ਔਰ ਉਮੀਦ ਕਰਦੇ ਆ ਵੀ ਜਿਹੜਾ ਗੀਤ ਆ ਉਹ ਪਸੰਦ ਆਏਗਾ ਤੇ ਗੀਤ ਹੈ ਜੀ ਕਰਮਜੀਤ ਅਨਮੋਲ ਦੀ ਆਵਾਜ਼ ਚ
ਜਿਵੇਂ ਪਾਣੀ ਮਿਲਦੇ
ਜੀ। ਕਰਮਜੀਤ ਅਨਮੋਲ ਹੋਰਾਂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਔਰ ਉਮੀਦ ਕਰਦੇ ਹਾਂ ਜੀ ਗੀਤ ਪਸੰਦ ਆਇਆ ਹੋਣਾ ਤੇ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਔਰ ਇੱਕ ਵਾਰ ਫੇਰ ਤੁਹਾਨੂੰ ਗੁਜ਼ਾਰਿਸ਼ ਵੀ ਕਰਾਂਗੇ ਕਿ ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਜੁੜਨਾ ਚਾਹੁੰਦੇ ਹੋ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਫੋਨ ਦੇ ਰਾਹੀਂ ਵੀ ਸੰਪਰਕ ਬਣਾ ਸਕਦੇ ਹੋ 02-8599-2811 ਸਾਡਾ ਫੋਨ ਨੰਬਰ ਹੈ ਔਰ ਮੇਰੀ ਜਿਹੜੀ ਅਸਲ ਦੇ ਵਿੱਚ ਉਮੀਦ ਇਹੀ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਚੱਲਦੇ ਪ੍ਰੋਗਰਾਮ ਦੌਰਾਨ ਜੇਕਰ ਤੁਹਾਡਾ ਸਮਾਂ ਬਣਦਾ ਤਾਂ ਜ਼ਰੂਰ ਪ੍ਰੋਗਰਾਮ ਚ ਆਇਆ ਕਰੋ ਕਿਉਂਕਿ ਮੇਰੇ ਕੋਲ ਬਹੁਤਾ ਸਮਾਂ ਪਹਿਲਾਂ ਇਹਦੇ ਬਾਰੇ ਚ ਸੂਚਿਤ ਕਰਨ ਦਾ ਕਈ ਵਾਰ ਨਹੀਂ ਹੁੰਦਾ ਸੋ ਇਸੇ ਕਰਕੇ ਮੈਂ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਪਹਿਲਾਂ ਸੂਚਿਤ ਨਹੀਂ ਕਰ ਪਾਉਂਦੀ ਬਹੁਤ ਸਾਰੇ ਦੋਸਤਾਂ ਨੂੰ ਜਿਹੜੇ ਕਿ ਲਗਾਤਾਰ ਪ੍ਰੋਗਰਾਮ ਚ ਜੁੜਦੇ ਨੇ ਪਰ ਜੇਕਰ ਤੁਸੀਂ ਕਦੇ ਵੀ ਵਿੱਚ ਵਿਚਾਲੇ ਸਮਾਂ ਮਿਲਦਾ ਔਰ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਜੁੜਿਆ ਕਰੋ ਜੀ ਔਰ ਹੁਣ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਵਧਦੇ ਹਾਂ ਔਰ ਅਗਲੇ ਪੜਾਅ ਦੇ ਵਿੱਚ ਸਾਡੇ ਨਾਲ ਕੁਝ ਹੋਰ ਦੋਸਤ ਜਿਹੜੇ ਆ ਉਹ ਵੀ ਸ਼ਿਰਕਤ ਕਰ ਚੁੱਕੇ ਆ ਸਾਡੇ ਨਾਲ ਲਖਵੀਰ ਸਿੰਘ ਹੋਰੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਲਖਵੀਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਪਹਿਲੀ ਵਾਰ ਆਏ ਲੱਗਦੇ ਹੋ ਹਾਰਦਿਕ ਸਵਾਗਤ ਹੈ ਜੀ ਔਰ ਹਾਜ਼ਰੀ ਪ੍ਰਵਾਨ ਕਰੋ ਜੀ ਰੇਡੀਓ ਸੁਣ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਤੇ ਇਸੇ ਤਰ੍ਹਾਂ ਨਰਿੰਦਰ ਠੌਰ ਹੋਰੀ ਵੀ ਇੱਕ ਵਾਰ ਫੇਰ ਸਾਡੇ ਨਾਲ ਜੁੜ ਚੁੱਕੇ ਆ ਤੇ ਇਹ ਕਹਿੰਦੇ ਕਹਾਣੀ ਕਹਿੰਦੇ ਬਹੁਤ ਹੀ ਵਧੀਆ ਸੀ ਭੈਣ ਜੀ ਕਹਿੰਦੇ ਗੱਲ ਬਿਲਕੁਲ ਸੱਚ ਹੈ ਕਹਿੰਦੇ ਜਦੋਂ ਮੈਂ ਨਾ ਨਰਸਿੰਗ ਹੋਮ ਚ ਜੋਬ ਕਰਦਾ ਸੀ ਤੇ ਜਿਹੜੇ ਬੁੱਢੇ ਨੇ ਉਹ ਪਾਣੀ ਚਲਾ ਕੇ 10-10 ਮਿੰਟ ਛੱਡ ਦਿੰਦੇ ਸੀ ਕਦੇ ਕਦੇ ਤਾਂ ਗਰਮ ਪਾਣੀ ਦੇ ਚੱਕਰ ਚ 2-4 ਮਿੰਟ ਪਾਣੀ ਨੂੰ ਜਾਇਆ ਕਰ ਦਿੰਦੇ ਸੀ ਤੇ ਮੈਨੂੰ ਬਾਹਲੀ ਖਿੱਝ ਚੜਦੀ ਸੀ ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਸਭ ਤੋਂ ਜ਼ਿਆਦਾ ਭੋਜਨ ਵਿਅਰਥ ਜਾਂਦਾ ਕਿਉਂਕਿ ਇਨ੍ਹਾਂ ਦੇ ਫੂਡ ਸਟੈਂਡਰਡ ਜਿਹੜੇ ਆ ਉਹ ਬਹੁਤ ਨੇ ਹਨਾ ਵਾਕਈ ਇਨ੍ਹਾਂ ਚੀਜ਼ਾਂ ਦੇ ਉੱਤੇ ਚਿੰਤਨ ਜਿਹੜਾ ਕਰਨਾ ਬਹੁਤ ਹੀ ਜ਼ਰੂਰੀ ਹੈ ਨਾ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਭੋਜਨ ਦੀ ਗੱਲ ਕਰਦੇ ਹਾਂ ਹਨਾ ਔਰ ਦੇਖੋ ਸਾਡੇ ਜਿਉਂਦੇ ਰਹਿਣ ਦੇ ਲਈ ਇਹ ਬੁਨਿਆਦੀ ਲੋੜਾਂ ਨੇ ਸਾਡੀਆਂ ਪਰ ਇਨ੍ਹਾਂ ਦੀ ਵਿਅਰਥਤਾ ਜਾਂ ਜਿਹੜੀ ਬੇਲੋੜੀ ਜਿੱਥੇ ਨਹੀਂ ਵੀ ਵਰਤੋਂ ਔਰ ਉੱਥੇ ਵੀ ਅਸੀਂ ਇਨ੍ਹਾਂ ਦੀ ਵਰਤੋਂ ਵੀ ਸਹੀ ਤਰ੍ਹਾਂ ਨਹੀਂ ਕਰਦੇ ਸੁਯੋਗ ਵਰਤੋਂ ਜਿਹੜੀ ਆ ਉਹ ਨਹੀਂ ਕਰਦੇ ਤਾਂ ਉੱਥੇ ਜਿਹੜਾ ਅਜਾਈ ਜਿਹੜਾ ਇਨ੍ਹਾਂ ਦਾ ਚਲੇ ਜਾਣਾ ਵਿਅਰਥ ਚਲੇ ਜਾਣਾ ਜਿਹੜਾ ਆ ਉਹ ਬਹੁਤ ਦੁਖਦਾ ਆ ਹਨਾ ਜੇ ਜਿਹੜੇ ਲੋਕ ਸੁਚੇਤ ਨੇ ਇਨ੍ਹਾਂ ਚੀਜ਼ਾਂ ਤੋਂ ਇਨ੍ਹਾਂ ਗੱਲਾਂ ਤੋਂ ਸੋ ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਜੇਕਰ ਫੂਡ ਸਟੈਂਡਰਡ ਜਿਹੜੇ ਇਨ੍ਹਾਂ ਨੇ ਐਡੇ ਬਣਾਏ ਹੋਏ ਆ ਉਹਨਾਂ ਦੇ ਕਾਰਨ ਜਿਹੜਾ ਇੰਨਾ ਫੂਡ ਜਿਹੜਾ ਵਿਅਰਥ ਜਾਂਦਾ ਹੁਣ ਦੇਖੋ ਜਦੋਂ ਸਬਜ਼ੀਆਂ ਦੀ ਵੀ ਗੱਲ ਕਰਦੇ ਆ ਆਪਾਂ ਹਨਾ ਉਹਨਾਂ ਸਬਜ਼ੀਆਂ ਦੇ ਵਿੱਚ ਵੀ ਜਿਹੜਾ ਵਪਾਰਕ ਘਰਾਣਾ ਆ ਹਨਾ ਉਹ ਇਸੇ ਤਰ੍ਹਾਂ ਪੇਸ਼ ਆਉਂਦਾ ਆ ਕਿ ਜੇਕਰ ਮਿਰਚਾਂ ਦਾ ਸਾਈਜ਼ ਜਿਹੜਾ ਆ ਉਹ ਜਿੰਨਾ ਉਹਨਾਂ ਨੇ ਸਟੈਂਡਰਡ ਸਾਈਜ਼ ਦੱਸਿਆ ਉਸ ਤੋਂ ਵੱਧ ਆ ਜਾਂ ਘੱਟ ਆ ਤਾਂ ਉਹ ਵਿਅਰਥ ਚਲੇ ਜਾਂਦਾ ਇਸੇ ਤਰ੍ਹਾਂ ਜਿਹੜੀਆਂ ਬਲੂ ਬੈਰੀਜ਼ ਨੇ ਹਨਾ ਰਸ ਬੈਰੀਜ਼ ਨੇ ਕੁਛ ਵੀ ਕੋਈ ਵੀ ਫਰੂਟ ਆ ਸੇਬ ਦਾ ਜਿਹੜਾ ਸਾਈਜ਼ ਆ ਉਹ ਕਿੰਨਾ ਨਿਯਤ ਕੀਤਾ ਗਿਆ ਆ ਉਸ ਤੋਂ ਵੱਧ ਜਾਂਦਾ ਜਾਂ ਘੱਟ ਜਾਂਦਾ ਉਹਨੂੰ ਉਹ ਵਿਅਰਥ ਸੁੱਟ ਦਿੰਦੇ ਆ ਹਨਾ ਔਰ ਕਿਸਾਨ ਦੇ ਲਈ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਕਾਬੂ ਦੇ ਵਿੱਚ ਰੱਖੇ ਹਨਾ ਔਰ ਇਸ ਕਰਕੇ ਜਿਹੜੀ ਇੰਨੀ ਕਾਸ਼ਤ ਕਰਨ ਤੋਂ ਬਾਅਦ ਖੇਤੀ ਦੇ ਉੱਤੇ ਇੰਨੀ ਮਿਹਨਤ ਕਰਨ ਤੋਂ ਬਾਅਦ ਔਰ ਜਦੋਂ ਜਿਹੜੀ ਖੇਤੀ ਆ ਉਹ ਸਾਹਮਣੇ ਆਉਂਦੀ ਹੈ ਔਰ ਫਲ ਜਾਂ ਸਬਜ਼ੀਆਂ ਜਾਂ ਫੁੱਲ ਹਨਾ ਜਿਨ੍ਹਾਂ ਦੀ ਵੀ ਕਾਸ਼ਤ ਹੁੰਦੀ ਹੈ ਉਹਨਾਂ ਨੂੰ ਸਿਰਫ ਕੁਝ ਸਟੈਂਡਰਡ ਜਿਹੜੇ ਸੈੱਟ ਹੋਏ ਹੋਏ ਆ ਉਹਨਾਂ ਦੇ ਕਾਰਨ ਅਜਾਈ ਵੀ ਸੁੱਟਣਾ ਪੈਂਦਾ ਸੋ ਇਹ ਵੀ ਬਹੁਤ ਵੱਡਾ ਚਿੰਤਨ ਹੈ ਜਿੱਥੇ ਅੱਜ ਅਸੀਂ ਪਾਣੀ ਦੀ ਚਿੰਤਾ ਕਰ ਰਹੇ ਹਾਂ ਉੱਥੇ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਜਿਹੜਾ ਚਿੰਤਨ ਆ ਉਹ ਕੀਤਾ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਰਾਠੌਰ ਸਾਹਿਬ ਇਸ ਗੱਲ ਦੇ ਵੱਲ ਧਿਆਨ ਦਿਵਾਉਣ ਦੇ ਲਈ ਔਰ ਇਹੀ ਇੱਕ ਸਿਆਣੇ ਨਾਗਰਿਕ ਹੋਣ ਦੀ ਨਿਸ਼ਾਨੀ ਹੁੰਦੀ ਹੈ ਕਿ ਅਸੀਂ ਕਿੰਨੇ ਕੁ ਜ਼ਿਆਦਾ ਆਪਣੇ ਆਲੇ ਦੁਆਲੇ ਤੋਂ ਸੁਚੇਤ ਆ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਹਨਾ ਉਹਦੇ ਬਾਰੇ ਚ ਸੋ ਗੁਰਬੀਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਫੈਮਿਲੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਬੀਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਹਾਜ਼ਰੀ ਪ੍ਰਵਾਨ ਕਰਨੀ ਜੀ ਹਾਜ਼ਰੀ ਬਿਲਕੁਲ ਪ੍ਰਵਾਨ ਹੋਗੀ ਜੀ ਤੁਹਾਡੀ ਪ੍ਰੋਗਰਾਮ ਚ ਮੈਨੂੰ ਲੱਗਦਾ ਵੀ ਲਹਿਰਾਂ ਜਿਹੜੀਆਂ ਮੰਗਲਵਾਰ ਵਾਲੀਆਂ ਉਹਦੇ ਵਿੱਚ ਪਹਿਲੀ ਵਾਰ ਆਉਣਾ ਕੀਤਾ ਤੁਸੀਂ। ਤਹਿ ਦਿਲ ਤੋਂ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਬਾਕੀ ਨਾ ਦੋਸਤੋ, ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਹੀ ਹਾਂ ਉਹ ਹੈਗੀ ਆ ਵਰਲਡ ਪੋਇਟਰੀ ਡੇ ਬਾਰੇ। ਵਿਸ਼ਵ ਕਵਿਤਾ ਦਿਨ ਵੀ ਹੁਣੇ ਲੰਘ ਕੇ ਗਿਆ 21 ਮਾਰਚ ਨੂੰ ਹਨਾ, ਔਰ ਉਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਗੱਲ ਜ਼ਰੂਰ ਕਰਾਂਗੇ, ਔਰ ਨਾਲ ਹੀ ਨਾਲ ਤੁਹਾਨੂੰ ਸੱਦਾ ਜ਼ਰੂਰ ਦਿਆਂਗੇ ਕਿ ਜੇਕਰ ਤੁਸੀਂ ਆਪਣੀ ਕੋਈ ਕਵਿਤਾ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ, ਕੋਈ ਗਜ਼ਲ ਜਿਹੜੀ ਹੈ ਉਹ ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਉਹ ਕਵਿਤਾ ਜਾਂ ਗਜ਼ਲ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ, ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਜਾਂ ਫਿਰ ਤੁਸੀਂ ਫੋਨ ਕਰਕੇ ਵੀ ਉਹ ਕਵਿਤਾ ਦੇ ਨਾਲ ਸਾਂਝ ਜਿਹੜੀ ਬਣਾ ਸਕਦੇ ਹੋ ਸਾਡੇ ਸਰੋਤਿਆਂ ਦੇ ਨਾਲ। ਪਹਿਲਾਂ ਇਹ ਜ਼ਰੂਰ ਯਾਦ ਰੱਖਿਓ ਕਿ ਇੱਕ ਬੁਝਾਰਤ ਵੀ ਤੁਹਾਨੂੰ ਪਾਈ ਹੋਈ ਹੈ, ਔਰ ਉਹ ਬੁਝਾਰਤ ਦਾ ਜਵਾਬ ਤੁਸੀਂ ਸਾਨੂੰ ਭੇਜਣਾ। ਦਿਸਦੀ ਨਹੀਂ ਪਰ ਲੱਗਦੀ ਹੈ, ਵਾਲ ਖੰਡਾ ਕੇ ਭੱਜਦੀ ਹੈ, ਸੋ ਇਹ ਬੁਝਾਰਤ ਜਿਹੜੀ ਹੈ ਇਹ ਬੁੱਝ ਲਓ ਜਲਦੀ ਜਲਦੀ, ਕਿਉਂਕਿ ਨਰਿੰਦਰ ਠੌਰ ਹੁਣ ਨੇ ਬੜੀ ਡਰਾਉਣੀ ਜਿਹੀ ਚੀਜ਼ ਜਿਹੜੀ ਹੈ ਉਹ ਜਵਾਬ ਦੇ ਵਿੱਚ ਭੇਜ ਦਿੱਤੀ ਹੈ। ਖੈਰ ਉਹ ਜਵਾਬ ਤਾਂ ਨਹੀਂ ਹੈ, ਪਰ ਮੈਨੂੰ ਬੜਾ ਮਜ਼ਾ ਆਇਆ ਕਿ ਉਹਨਾਂ ਨੇ ਜਿਹੜੀ ਉਹਦੀ ਕਲਪਨਾ ਹੈ ਉਹ ਇਸ ਰੂਪ ਦੇ ਵਿੱਚ ਕੀਤੀ ਹੈ। ਖੈਰ ਬੁਝਾਰਤ ਦਾ ਜਵਾਬ ਤੁਸੀਂ ਸੋਚੋ, ਪਰ ਆਪਾਂ ਵਰਲਡ ਪੋਇਟਰੀ ਡੇ ਦੇ ਬਾਰੇ ਚ ਜਿਹੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਵਰਲਡ ਪੋਇਟਰੀ ਡੇ ਜਿਹੜਾ ਕਿ 21 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ, ਵੀ ਇਸ ਦਿਨ ਦਾ ਐਲਾਨ ਵੀ ਜਿਹੜਾ ਹੈ ਉਹ ਯੂਨੈਸਕੋ ਵੱਲੋਂ ਪੈਰਿਸ ਦੇ ਵਿੱਚ ਇੱਕ 30ਵੀਂ ਜਨਰਲ ਕਾਨਫਰੰਸ 1999 ਦੇ ਵਿੱਚ ਹੋਈ ਸੀ, ਉਦੋਂ ਕੀਤਾ ਗਿਆ ਸੀ। ਤੇ ਇਹਦਾ ਮੁੱਖ ਉਦੇਸ਼ ਜਿਹੜਾ ਆ ਉਹ ਹੈਗਾ ਕਿ ਮਨੁੱਖੀ ਸੱਭਿਆਚਾਰ ਤੇ ਭਾਸ਼ਾਵਾਂ ਦੀ ਜਿਹੜੀ ਵਿਭਿੰਨਤਾ ਆ, ਵਿਭਿੰਨਤਾ ਦੀ ਪਛਾਣ ਨੂੰ ਬਰਕਰਾਰ ਰੱਖਣ ਦੇ ਲਈ ਕਵਿਤਾ ਦੇ ਜ਼ਰੀਏ ਭਾਵਨਾਵਾਂ ਨੂੰ ਪ੍ਰਗਟਾਉਣ ਦੇ ਜਿਹੜੇ ਮੌਕੇ ਆ ਉਹ ਪ੍ਰਦਾਨ ਕੀਤੇ ਜਾਣ। ਯਾਨੀ ਜਦੋਂ ਅਸੀਂ ਵਿਭਿੰਨਤਾਵਾਂ ਦੀ ਗੱਲ ਕਰਦੇ ਹਾਂ ਹਨਾ, ਦੇਖੋ ਦੁਨੀਆਂ ਭਰ ਦੇ ਵਿੱਚ ਕਿੰਨੀਆਂ ਸਾਰੀਆਂ ਭਾਸ਼ਾਵਾਂ ਆ, ਹਰ ਦੇਸ਼ ਦੇ ਵਿੱਚ ਕਿੰਨੀਆਂ ਕਿੰਨੀਆਂ ਭਾਸ਼ਾਵਾਂ ਆ, ਔਰ ਬਹੁਤ ਸਾਰੀਆਂ ਜਿਹੜੀਆਂ ਕੰਟਰੀਜ਼ ਆ, ਬਹੁਤ ਸਾਰੇ ਜਿਹੜੇ ਮੁਲਕ ਆ, ਉਹ ਮਲਟੀਕਲਚਰਲਿਜ਼ਮ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੇ ਆ ਹਨਾ, ਤੇ ਬਹੁਤ ਸੱਭਿਆਚਾਰੀ ਜਿਹੜਾ ਵਾਤਾਵਰਣ ਆ ਉਸ ਨੂੰ ਉਹ ਵਿਕਸਿਤ ਕਰ ਰਹੇ ਆ। ਸੋ ਜਦੋਂ ਅਸੀਂ ਭਾਰਤ ਦੀ ਵੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ, ਸ਼ਾਇਦ ਸਮਾਜਿਕ ਦੀਆਂ ਕਿਤਾਬਾਂ ਹੁੰਦੀਆਂ ਸੀ ਹਨਾ, ਉਹਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਭਾਰਤ ਭਿੰਨਤਾਵਾਂ ਭਰਿਆ ਦੇਸ਼ ਹੈ, ਇਸ ਦੇਸ਼ ਵਿੱਚ ਵੱਖ ਵੱਖ ਬੋਲੀਆਂ ਪਹਿਰਾਵਿਆਂ ਸੱਭਿਆਚਾਰਾਂ ਵਾਲੇ ਲੋਕ ਰਹਿੰਦੇ ਹਨ ਹਨਾ। ਸੋ ਅੱਜ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਮੈਨੂੰ ਇਹ ਖੂਬਸੂਰਤੀ ਜਿਹੜੀ ਆ ਦਿਖਾਈ ਦਿੰਦੀ ਹੁੰਦੀ ਆ ਕਿ ਦੇਖੋ ਆਸਟ੍ਰੇਲੀਆ ਦਾ ਜਿਹੜਾ ਦਿਲ ਆ ਉਹ ਕਿੰਨਾ ਖੁੱਲਾ ਆ, ਕਿ ਉਹਨਾਂ ਨੇ ਹਰ ਵੱਖਰੇ ਪਿਛੋਕੜ ਦੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਫੁੱਲਣ ਦੇ ਫੁੱਲਣ ਦੇ ਜਿਹੜੇ ਮੌਕੇ ਪ੍ਰਦਾਨ ਕੀਤੇ। ਔਰ ਸਭ ਤੋਂ ਵਧੀਆ ਗੱਲ ਇਹ ਆ ਕਿ ਸਾਡੀਆਂ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਆ ਉਹ ਬੜੀਆਂ ਸੁਚੇਤ ਆ ਹਨਾ। ਸਾਡੀ ਆਪਣੀ ਪੰਜਾਬੀ ਬੋਲੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਪੰਜਾਬੀ ਭਾਈਚਾਰਾ ਜਿਹੜਾ ਬਹੁਤਾ ਪੁਰਾਣਾ ਨਹੀਂ ਆ ਆਸਟ੍ਰੇਲੀਆ ਦੇ ਵਿੱਚ, ਹਾਂ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਲੋਕ ਸੀਗੇ ਜਿਹੜੇ ਬਹੁਤ ਪਹਿਲੇ ਸਮਿਆਂ ਦੇ ਵਿੱਚ ਆਏ ਜਦੋਂ ਵਰਲਡ ਵਾਰ ਲੱਗੀਆਂ ਸੀ ਉਸ ਸਮੇਂ ਰਹਿ ਗਏ ਸੀਗੇ, ਪਰ ਉਹਨਾਂ ਦੇ ਵੀ ਜਿਹੜੇ ਪਰਿਵਾਰ ਸੀਗੇ ਉਹ ਨਹੀਂ ਸੀ ਸ਼ਾਮਲ ਹੋ ਸਕੇ, ਉਹ ਨਹੀਂ ਸੀ ਇੱਥੇ ਪਹੁੰਚ ਸਕੇ ਹਨਾ, ਔਰ ਉਹ ਪੂਰੇ ਪੂਰੇ ਪਰਿਵਾਰ ਇੱਥੇ ਨਾ ਪਹੁੰਚ ਸਕਣ ਕਾਰਨ ਅਗਲੀਆਂ ਪੀੜੀਆਂ ਜਿਹੜੀਆਂ ਸੀਗੀਆਂ ਉਹ ਇੱਥੇ ਰਲਗੱਡ ਹੋ ਗਈਆਂ ਸੀਗੀਆਂ ਉਸ ਸਮੇਂ ਦੇ ਲੋਕਾਂ ਦੀਆਂ। ਪਰ ਜਿਹੜਾ ਪੰਜਾਬੀ ਭਾਈਚਾਰਾ ਪਿਛਲੇ ਕਈ ਸਾਲਾਂ ਤੋਂ ਜਦੋਂ ਇਹਨਾਂ ਨੇ ਜਿਹੜੀਆਂ ਵੀਜ਼ਾ ਪਾਲਿਸੀਜ਼ ਆ ਉਹ ਬਦਲੀਆਂ, ਸੋ ਉਹਨਾਂ ਪਾਲਿਸੀਜ਼ ਦੇ ਅਧੀਨ ਉਹਨਾਂ ਨੀਤੀਆਂ ਦੇ ਅਧੀਨ ਬਹੁਤ ਸਾਰਾ ਜਿਹੜਾ ਪੰਜਾਬ ਦਾ ਭਾਈਚਾਰਾ ਜਾਂ ਭਾਰਤ ਦਾ ਜਿਹੜਾ ਬਹੁਤ ਸਾਰਾ ਭਾਈਚਾਰਾ ਆ ਉਹ ਇੱਥੇ ਵਸਿਆ ਆ ਕੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ, ਜਦੋਂ ਅਸੀਂ ਮੈਸੇਡੋਨੀਅਨਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਟਾਲੀਅਨਸ ਦੀ ਗੱਲ ਕਰਦੇ ਹਾਂ ਹਨਾ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਭਾਈਚਾਰੇ ਆ ਉਹ ਇੱਥੇ ਆ ਕੇ ਵਸੇ ਹੋਏ ਆ, ਤੇ ਉਹਨਾਂ ਦੇ ਲਈ ਤਰੱਕੀ ਦੇ ਜਿਹੜੇ ਮੌਕੇ ਆ ਜ਼ਰੂਰ ਬਰਾਬਰ ਆ। ਹਾਂ, ਬਾਕੀ ਸਾਡੀ ਸ਼ਿਕਾਇਤ ਇਹ ਜ਼ਰੂਰ ਰਹਿੰਦੀ ਆ ਕਿ ਸ਼ਾਇਦ ਕੁਛ ਨਾ ਕੁਛ ਨਸਲੀ ਵਿਤਕਰੇ ਜਿਹੜੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ, ਔਰ ਉਹਦੇ ਲਈ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਆ ਕਿ ਜਦੋਂ ਆਪਣੇ ਦੇਸ਼ ਦੇ ਵਿੱਚ ਵੀ ਅਸੀਂ ਗੱਲ ਕਰਦੇ ਹਾਂ ਤਾਂ ਨਸਲ ਜਾਂ ਜ਼ਾਤ ਦੇ ਆਧਾਰ ਦੇ ਉੱਤੇ ਹੁੰਦੇ ਜਿਹੜੇ ਵਿਤਕਰੇ ਉਹ ਕਿਸੇ ਤੋਂ ਲੁਕੇ ਨਹੀਂ ਹੋਏ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਸ ਦੇਸ਼ ਦੇ ਵਿੱਚ ਆ ਕੇ ਜਦੋਂ ਸਾਨੂੰ ਮੌਕੇ ਇੰਨੇ ਮਿਲੇ ਔਰ ਜਦੋਂ ਸਾਡਾ ਵਿਕਾਸ ਕਰਨ ਦੇ ਲਈ ਹਨਾ ਬਹੁਤ ਸਾਰੀਆਂ ਸਹੂਲਤਾਂ ਸਾਨੂੰ ਮਿਲੀਆਂ, ਤਾਂ ਉੱਥੇ ਫਿਰ ਇਹ ਜਿਹੜੇ ਵਿਤਕਰੇ ਉਹ ਬਹੁਤ ਪਿੱਛੇ ਰਹਿ ਜਾਂਦੇ ਆ। ਖੈਰ, ਅਸੀਂ ਵਰਲਡ ਪੋਇਟਰੀ ਡੇ ਦੇ ਬਾਰੇ ਗੱਲ ਕਰ ਰਹੇ ਹਾਂ, ਤੇ ਵਰਲਡ ਪੋਇਟਰੀ ਡੇ ਦੇ ਬਾਰੇ ਚ ਹੋਰ ਦੱਸਾਂ ਤਾਂ ਇਹੀ ਆ ਕਿ ਵਿਸ਼ਵ ਕਵਿਤਾ ਦਿਵਸ ਜਿਹੜਾ ਆ ਇਸ ਦਿਨ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਆ, ਔਰ ਜ਼ਿਆਦਾਤਰ ਜਿਹੜਾ ਜ਼ੋਰ ਆ ਉਹ ਇਸ ਗੱਲ ਦੇ ਉੱਤੇ ਦਿੱਤਾ ਜਾਂਦਾ ਹੈ ਕਿ ਵੱਖ ਵੱਖ ਭਾਸ਼ਾਵਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹ ਆਪਣੀਆਂ ਭਾਵਨਾਵਾਂ ਦੀ ਜਿਹੜੀ ਤਰਜਮਾਨੀ ਆ ਉਹ ਕਵਿਤਾ ਦੇ ਵਿੱਚ ਕਰਨ, ਕਵਿਤਾ ਨੂੰ ਪੜ੍ਹਨ ਵੱਲ ਉਤਸ਼ਾਹਿਤ ਕਰਨ ਵੱਲ ਜ਼ੋਰ ਦਿੱਤਾ ਜਾਂਦਾ, ਕਵਿਤਾ ਨੂੰ ਲਿਖਣ ਵੱਲ ਉਤਸ਼ਾਹਿਤ ਕਰਨ ਵੱਲ ਜ਼ੋਰ ਦਿੱਤਾ ਜਾਂਦਾ, ਕਵਿਤਾ ਨੂੰ ਪੜ੍ਹਾਉਣ ਵੱਲ ਵੀ ਜਿਹੜਾ ਉਤਸ਼ਾਹਿਤ ਕਰਨ ਵੱਲ ਜ਼ੋਰ ਦਿੱਤਾ ਜਾਂਦਾ, ਮਤਲਬ ਜਿਸ ਜਿਸ ਮੁਲਕ ਦੇ ਵਿਚ ਵੀ ਅਸੀਂ ਰਹਿੰਦੇ ਹਾਂ ਉਹਨਾਂ ਮੁਲਕਾਂ ਦੇ ਵਿਚ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਆ ਉਹਨਾਂ ਨੂੰ ਲਾਗੂ ਕਰਨ ਦੇ ਲਈ ਜਿਹੜਾ ਇੱਕ ਤਰ੍ਹਾਂ ਦਾ ਮਾਹੌਲ ਆ ਉਹ ਤਿਆਰ ਕੀਤਾ ਜਾਂਦਾ ਆ ਤਾਂ ਕਿ ਜਿਹੜੇ ਲੋਕ ਆ ਉਹਨਾਂ ਦੇ ਵਿਚ ਅਨੇਕਤਾ ਵਿਚ ਏਕਤਾ ਦੀ ਜਿਹੜੀ ਭਾਵਨਾ ਆ ਉਹ ਪੈਦਾ ਹੋਵੇ। ਸੋ ਕਵਿਤਾ ਜਿਹੜੀ ਉਹ ਸਾਨੂੰ ਜੋੜਨ ਦਾ ਕੰਮ ਕਰੇ ਹਨਾ, ਔਰ ਜਦੋਂ ਅਸੀਂ ਆਪਣੇ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਉਹਨਾਂ ਦਾ ਪ੍ਰਗਟਾਵਾ ਅਸੀਂ ਆਪੋ ਆਪਣੀ ਭਾਸ਼ਾ ਦੇ ਵਿਚ ਹੀ ਕਰ ਸਕਦੇ ਹਾਂ ਸਹੀ ਰੂਪ ਦੇ ਵਿਚ ਹਨਾ। ਸੋ ਇਸੇ ਕਰਕੇ ਜਦੋਂ ਅਸੀਂ ਆਪੋ ਆਪਣੀ ਭਾਸ਼ਾ ਦੇ ਵਿਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਉਹਨਾਂ ਨੂੰ ਹੋਰ ਉਤਸ਼ਾਹ ਜਿਹੜਾ ਆ ਉਹ ਦਿੱਤਾ ਜਾਵੇ, ਕੁਛ ਇਹੋ ਜਿਹੀਆਂ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਸਾਹਮਣੇ ਆਉਣੀਆਂ ਜ਼ਰੂਰੀ ਆ ਇਸੇ ਦਿਨ ਨੂੰ, ਇਹ ਜਿਹੜਾ ਦਿਨ ਆ ਸਮਰਪਿਤ ਆ ਵਰਲਡ ਪੋਇਟਰੀ ਡੇ। ਸੋ ਕਵਿਤਾ ਦੇ ਉਚਾਰਣ ਦੀਆਂ ਜਿਹੜੀਆਂ ਪਰੰਪਰਾਗਤ ਰਵਾਇਤਾਂ ਆ ਉਹਨਾਂ ਨੂੰ ਵੀ ਮੁੜ ਸੁਰਜੀਤ ਕਰਨ ਵੱਲ ਜ਼ੋਰ ਦਿੱਤਾ ਜਾਂਦਾ ਆ। ਸੰਗੀਤ, ਡਰਾਮਾ ਜਾਂ ਜਿਹੜੀ ਨ੍ਰਿਤਕਾਰੀ ਜਾਂ ਚਿੱਤਰਕਾਰੀ ਇਹਦੇ ਨਾਲ ਜੋੜਨ ਵੱਲ ਵੀ ਇਹ ਦਿਨ ਜਿਹੜਾ ਆ ਪ੍ਰੇਰਿਤ ਕਰਦਾ ਆ। ਸੋ ਇੱਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਦੇ ਵੱਲ ਜਿਹੜਾ ਇਹ ਦਿਨ ਆ ਉਹ ਖਾਸ ਤੌਰ ਦੇ ਉੱਤੇ ਮੌਕੇ ਪ੍ਰਦਾਨ ਕਰਦਾ ਆ, ਔਰ ਪ੍ਰਫੁੱਲਤਾ ਦੇ ਨਾਲ ਨਾਲ ਮਨੁੱਖੀ ਸੱਭਿਆਚਾਰ ਦੇ ਵਿਚ ਜਿਹੜੀਆਂ ਵਿਭਿੰਨਤਾਵਾਂ ਆ ਉਹਨਾਂ ਵਿਭਿੰਨਤਾਵਾਂ ਦੇ ਵਿਚ ਉਹਨਾਂ ਦੀ ਪਛਾਣ ਨੂੰ ਜਿਹੜਾ ਬਰਕਰਾਰ ਰੱਖਣਾ ਉਹ ਵੀ ਇਸ ਦਿਨ ਦਾ ਖਾਸ ਮਨੋਰਥ ਹੈ। ਸੋ ਵਰਲਡ ਪੋਇਟਰੀ ਡੇ। ਸੋ ਤੁਸੀਂ ਵੀ ਕੋਈ ਕਵਿਤਾ ਇਸ ਨਾਲ ਸੰਬੰਧਿਤ ਜਾਂ ਫਿਰ ਕਿਸੇ ਵੀ ਭਾਵ ਦੇ ਨਾਲ ਸੰਬੰਧਿਤ ਤੁਹਾਡੇ ਕੋਲ ਹੈ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਇਸ ਵੇਲੇ ਸਾਡੇ ਨਾਲ ਇੱਕ ਹੋਰ ਦੋਸਤ ਜੁੜ ਚੁੱਕੇ ਨੇ, ਰਵਿੰਦਰ ਸਿੰਘ ਧਨੀ ਹੁਰੀ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਔਰ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਖਬਰਾਂ ਦਾ ਵੀ ਆਉਣਾ, ਔਰ ਖਬਰਾਂ ਵੱਲ ਆਪਾਂ ਬਹੁਤ ਛੇਤੀ ਵਧਣਾ, ਪਰ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਵੀ ਜ਼ਰੂਰ ਹੋ ਜਾਏ। ਔਰ ਜਿਹੜੀ ਇੱਕ ਬੁਝਾਰਤ ਪਾਈ ਹੋਈ ਹੈ ਜੀ, ਉਹਦੇ ਬਾਰੇ ਚ ਕੀ ਖਿਆਲ ਹੈ? ਸੋ ਉਹਦਾ ਜਵਾਬ ਅਜੇ ਤੁਸੀਂ ਭੇਜਿਆ ਨੀ ਕਿਸੇ ਨੇ। ਔਰ ਗੱਲਾਂ ਬਾਤਾਂ ਕਰਨ ਦੇ ਲਈ ਕੁਛ ਕੁ ਦੋਸਤਾਂ ਨੇ ਕਿਹਾ ਸੀ ਕਿ ਅਸੀਂ ਗੱਲ ਵੀ ਕਰਨੀ ਹੈ, ਪਰ ਗੱਲ ਵੀ ਨਹੀਂ ਹੋਈ। ਖੈਰ ਕੋਈ ਗੱਲ ਨੀ, ਤੁਸੀਂ ਬਿਜ਼ੀ ਹੋਵੋਗੇ, ਰੁਝੇਵੇਂ ਤੁਹਾਡੇ ਹੋਣਗੇ, ਇਹ ਅਸੀਂ ਉਮੀਦ ਕਰਦੇ ਹਾਂ। ਤੇ ਇਸੇ ਕਾਰਨ ਆਪਾਂ ਫਿਰ ਗੱਲਾਂ ਬਾਤਾਂ ਵੱਲ ਨੀ ਵੱਧਦੇ, ਹੁਣ ਇੱਕ ਪਿਆਰੇ ਜਿਹੇ ਗੀਤ ਵੱਲ ਵੱਧਦੇ ਹਾਂ। ਇਸ ਗੀਤ ਤੋਂ ਬਾਅਦ ਆਉਣੇ ਬਹੁਤ ਜਲਦੀ ਵਾਪਸ ਪ੍ਰੋਗਰਾਮ ਚ ਅਗਲੇ ਸਿਲਸਿਲੇ ਦੇ ਨਾਲ। ਤੇ ਗੀਤ ਹੈਗਾ ਜੀ ਬਾਬਾ ਬੇਲੀ ਦੀ ਆਵਾਜ਼।
ਤਾਂ ਹੀ ਸਾਨੂੰ ਦਿਨ ਤੋਂ ਪਿਆਰੀ ਰਾਤ ਹੁੰਦੀ ਏ, ਤੇਰੇ ਨਾਲ ਮੁਲਾਕਾਤ ਹੁੰਦੀ ਏ। ਖਾਬਾਂ ਵਾਲੀ ਦੁਨੀਆ ਹੀ ਸਾਡੇ ਭਾਣੇ ਸੱਚੀ ਏ। ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀ ਏ, ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀ। ਕਿਸੇ ਨੂੰ ਨਾ ਪਤਾ ਲੱਗੇ ਗੱਲਾਂ ਹੋਣ ਗੂੜੀਆਂ, ਸੌਣ ਲੱਗੀ ਤਾਂ ਹੀ ਮੈਂ ਉਤਾਰ ਦੇਵਾਂ ਚੂੜੀਆਂ। ਕਿਸੇ ਨੂੰ ਨਾ ਪਤਾ ਲੱਗੇ ਗੱਲਾਂ ਹੋਣ ਗੂੜੀਆਂ, ਸੌਣ ਲੱਗੀ ਤਾਂ ਹੀ ਮੈਂ ਉਤਾਰ ਦੇਵਾਂ ਚੂੜੀਆਂ। ਲੋਰ ਵੇ ਹੁਲਾਰਿਆਂ ਦੀ ਸਾਹਾਂ ਵਿੱਚ ਵਸੀਏ, ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀਏ, ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀ। ਪਿਆਰ ਦੀ ਮਿਸਾਲ ਜਿਹਾ ਹੋਵੇ ਜੋ, ਤੇਰੇ ਮੇਰੇ ਦੋਹਾਂ ਦੇ ਖਿਆਲ ਜਿਹਾ ਹੋਵੇ ਜੋ, ਤੇਰੇ ਮੇਰੇ ਪਿਆਰ ਦੀ ਮਿਸਾਲ ਜਿਹਾ ਹੋਵੇ ਜੋ, ਤੇਰੇ ਮੇਰੇ ਜਿਹਾ ਇੱਕ ਹੋਰ ਆਪਾਂ ਰੱਚੀਏ, ਜੀਏ ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀ ਦਿਲ ਨਾਲ ਸੁਣੀ ਇੱਕ ਗੱਲ ਤੈਨੂੰ ਕਹਿਣੀ ਏ ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ ਦਿਲ ਨਾਲ ਸੁਣੀ ਇੱਕ ਗੱਲ ਤੈਨੂੰ ਕਹਿਣੀ ਏ ਮੈਨੂੰ ਤੇਰੀ ਲੋੜ ਸਾਰੀ ਜ਼ਿੰਦਗੀ ਹੀ ਰਹਿਣੀ ਏ ਆ ਜਾ ਬੇਲੀ ਗੱਲ ਜਾ ਕੇ ਮਾਪਿਆਂ ਨੂੰ ਦੱਸੀਏ ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀਏ ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀਏ ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀਏ ਹੌਲੀ ਹੌਲੀ ਆਵੀ ਮੇਰੀ ਨੀਂਦ ਜ਼ਰਾ ਕੱਚੀਏ
ਜੀ ਬੇਟਾ ਸਾਹਿਬ ਸਵਾਗਤ ਕਰਦੇ ਆ ਪਰ ਉਸ ਤੋਂ ਵੀ ਪਹਿਲਾਂ ਇੱਕ ਵਾਰ ਫੇਰ ਮੈਂ ਦੋਸਤਾਂ ਨੂੰ ਦੱਸਦੀ ਜਾਵਾਂ ਕਿ ਗੀਤ ਉਹਨਾਂ ਨੇ ਬਾਬਾ ਬੇਲੀ ਦੀ ਆਵਾਜ਼ ਚ ਸੁਣਿਆ ਤੇ ਆਵਾਜ਼ ਸ਼ਾਇਦ ਬਾਹਰ ਨਹੀਂ ਗਈ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਔਰ ਗੀਤ ਪਸੰਦ ਆਇਆ ਹੋਣਾ ਇਹਦੀ ਉਮੀਦ ਕਰਦੇ ਆ ਪਰ ਪ੍ਰੋਗਰਾਮ ਦੇ ਵਿਚ ਇਸ ਵੇਲੇ ਕੁਛ ਦੋਸਤ ਬਣੇ ਹੋਏ ਨੇ ਜਗਜੀਵਨ ਮਠਾਰੂ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ ਇੱਕ ਕਵਿਤਾ ਵੀ ਉਹਨਾਂ ਨੇ ਭੇਜੀ ਹੈ ਤੇ ਕਵਿਤਾ ਜ਼ਰੂਰ ਆਪਾਂ ਪੜਾਂਗੇ ਔਰ ਸ਼ਾਮਲ ਕਰਾਂਗੇ ਜੀ ਆਇਆਂ ਨੂੰ ਪਹਿਲਾਂ ਤਾਂ ਕਹਿੰਦੇ ਆ ਜਗਜੀਵਨ ਮਠਾਰੂ ਹੋਰਾਂ ਨੂੰ ਤੇ ਕਵਿਤਾ ਦੀ ਸਾਂਝ ਪਾਉਣ ਤੋਂ ਪਹਿਲਾਂ ਜਿਹੜਾ ਸਿਲਸਿਲਾ ਇਸ ਵੇਲੇ ਸਾਡਾ ਸ਼ੁਰੂ ਹੋ ਚੁੱਕਿਆ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਖਬਰਾਂ ਦੀ ਸਾਂਝ ਦਾ ਸਿਲਸਿਲਾ ਔਰ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਨੇ ਜਸਵਿੰਦਰ ਬਿੱਟਾ ਹੋਰ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਤੇ ਸਤਿ ਸ੍ਰੀ ਅਕਾਲ ਬਿੱਟਾ ਸਾਹਿਬ
ਜੀ ਧੰਨਵਾਦ ਜੀ ਸ਼ੁਕਰੀਆ ਬੜੀ ਮਿਹਰਬਾਨੀ ਤੁਸੀਂ ਇਸ ਸਮੇਂ ਟਾਈਮ ਦਿੱਤਾ ਜੀ
ਜੀ ਸੋ ਬਿੱਟਾ ਸਾਹਿਬ ਖਬਰਾਂ ਦੇ ਉੱਤੇ ਜੇ ਝਾਤ ਮਾਰੀਏ ਤਾਂ ਅੱਜ ਕਿਉਂਕਿ ਇੱਕ ਬਹੁਤ ਵੱਡਾ ਦਿਹਾੜਾ ਔਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਨੂੰ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀਗੀ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਔਰ ਅੱਜ ਦੇ ਦਿਨ ਬਹੁਤ ਤਰ੍ਹਾਂ ਦੇ ਜਿਹੜੇ ਸਮਾਗਮ ਹੈ ਉਹ ਦੇਸ਼ ਭਰ ਦੇ ਵਿਚ ਕਹਿ ਸਕਦੇ ਆ ਜਾਂ ਫਿਰ ਜੇ ਪੰਜਾਬ ਦੀ ਸੂਬੇ ਦੀ ਗੱਲ ਕਰੀਏ ਤਾਂ ਸੂਬੇ ਪੱਧਰ ਦੇ ਉੱਤੇ ਵੀ ਮਨਾਏ ਜਾ ਰਹੇ ਔਰ ਜਿਹੜਾ ਸਾਡਾ ਕਿਸਾਨੀ ਸੰਘਰਸ਼ ਆ ਉਹ ਵੀ ਲਗਾਤਾਰ ਚੱਲ ਰਿਹਾ ਔਰ ਜਿਹੜਾ ਅੱਜ ਸੰਘਰਸ਼ ਆ ਉਹ ਟੋਟਲੀ ਪੂਰਨ ਤੌਰ ਦੇ ਉੱਤੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਨੂੰ ਹੀ ਸਮਰਪਿਤ ਹੋਣਾ ਹੈ ਅੱਜ ਕਿਸਾਨਾਂ ਨੇ ਉਨ੍ਹਾਂ ਨੂੰ ਸਿਜਦਾ ਵੀ ਕਰਨਾ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਆ ਉਹ ਮੁੜ ਵਾਰਤਾ ਦੇ ਲਈ ਰਾਜੀ ਹੋ ਗਏ ਆ ਗੱਲਬਾਤ ਕਰਨ ਦੇ ਲਈ ਰਾਜੀ ਹੋ ਗਏ ਪਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਪ੍ਰਸਤਾਵ ਭੇਜੇ ਇਹ ਵੀ ਕਹਿਣਾ ਹੈ ਦਰਸ਼ਨ ਪਾਲ ਹੋਰਾਂ ਦਾ ਜਿਹੜੇ ਕਿ ਕਿਸਾਨ ਆਗੂ ਨੇ ਥੋੜਾ ਜਿਹਾ ਇਹਦੇ ਉੱਤੇ ਜ਼ਰੂਰ ਚਾਨਣਾ ਪਾਇਓ
ਦੇਖੋ ਗੱਲ ਜਿਹੜੀ ਹੈਗੀ ਹੈ ਨਾ ਜੀ 23 ਜਨਵਰੀ ਤੋਂ ਪਹਿਲਾਂ ਦੀ ਟੁੱਟੀ ਹੋਈ ਹੈ 26 ਜਨਵਰੀ ਦੀ ਘਟਨਾ ਵਾਪਰਦੀ ਹੈ ਮਾਰਚ ਮਹੀਨਾ ਸਾਰਾ ਪੂਰਾ ਹੋ ਜਾਂਦਾ ਔਰ ਅੱਜ ਅਸੀਂ 23 ਤਰੀਕ ਤੇ ਪਹੁੰਚ ਚੁੱਕੇ ਹਾਂ
ਜੀ
ਤੇ ਗੱਲਬਾਤ ਹੁਣ ਲਗਾਤਾਰ ਮੈਂ ਜਦੋਂ ਕੱਲ ਦਿੱਲੀ ਪਹੁੰਚਿਆ ਮੈਂ ਦੁਬਾਰਾ ਦਿੱਲੀ ਅੱਜ ਆ ਗਿਆ ਤਾਂ ਮੈਂ ਰਸਤੇ ਚ ਕੀ ਦੇਖਦਾ ਰਸਤੇ ਚ ਮੈਂ ਦੇਖਦਾ ਕਿ ਟਰਾਲੀਆਂ ਜਾ ਰਹੀਆਂ
ਜੀ
ਟਰਾਲੀਆਂ ਦੇ ਵਿਚ ਮੱਕੇ ਨੇ ਟਰਾਲੀਆਂ ਦੇ ਵਿਚ ਫਰਿੱਜਾਂ ਨੇ ਵਾਟਰ ਕੂਲਰ ਨੇ ਵੱਡੇ ਜਿਹੜੇ ਇਲੈਕਟ੍ਰਿਕ ਔਰ ਆਰ ਓ ਸਿਸਟਮ ਨੇ ਇਹ ਸਾਨੂੰ ਦਿਸਦੇ ਨੇ
ਠੀਕ
ਔਰ ਕੁਝ ਟਰਾਲੀਆਂ ਦੇ ਵਿਚ ਸਾਈਕਲ ਦਿਸਦੇ ਨੇ ਤੇ ਕੁਝ ਟਰਾਲੀਆਂ ਦੇ ਵਿਚ ਮੋਟਰਸਾਈਕਲ ਵੀ ਦਿਸਦੇ ਨੇ
ਜੀ
23 ਮਾਰਚ ਜਿਹੜਾ ਦਿਨ ਹੈਗਾ ਅੱਜ ਦਾ ਇਹ ਬੜਾ ਇਤਿਹਾਸਕ ਦਿਨ ਹੈਗਾ ਸਰਦਾਰ ਭਗਤ ਸਿੰਘ ਅਮਰ ਸ਼ਹੀਦ ਸੁਖਦੇਵ, ਅਮਰ ਸ਼ਹੀਦ ਰਾਜਗੁਰੂ
ਜੀ,
ਉਹਨਾਂ ਨੂੰ ਅੱਜ ਦੇ ਦਿਨ 1931 ਦੇ ਵਿਚ ਜਦੋਂ ਫਾਂਸੀ ਲਾਇਆ ਜਾਂਦਾ ਔਰ ਹੁਸੈਨੀ ਵਾਲਾ ਵਿਖੇ
ਜੀ,
ਅੰਗਰੇਜ਼ ਸਰਕਾਰ ਨੇ ਜਿਹੜੀ ਫਾਂਸੀ ਦਾ ਦਿਨ ਤੈਅ ਕੀਤਾ ਉਸ ਤੋਂ ਇੱਕ ਦਿਨ ਪਹਿਲਾਂ ਇਹ ਜਿਹੜਾ ਉਹਨਾਂ ਦੀ ਜਿਹੜੀ ਸ਼ਹਾਦਤ ਹੁੰਦੀ ਹੈ
ਜੀ,
ਅੰਗਰੇਜ਼ ਸਰਕਾਰ ਇੰਨੀ ਡਰ ਜਾਂਦੀ ਹੈ। ਸਰਕਾਰ ਹੁਣ ਗੱਲਬਾਤ ਦੇ ਲਈ ਬਿਲਕੁਲ ਵੀ ਰਾਜੀ ਨਹੀਂ। ਸਰਕਾਰ ਕੀ ਚਾਹੁੰਦੀ ਹੈ? ਸਰਕਾਰ ਚਾਹੁੰਦੀ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਿਠਾਈ ਸੀ 4 ਮੈਂਬਰੀ, ਜਿਹਦੇ ਚ ਇੱਕ ਬੰਦਾ ਰਿਜ਼ਾਈਨ ਕਰ ਗਿਆ ਸੀਗਾ, ਉਹ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਪੈਂਡਿੰਗ ਹੈਗੀ ਹੈ
ਜੀ।
ਸਰਕਾਰ ਚਾਹੁੰਦੀ ਹੈ ਕਿ ਉਹ ਰਿਪੋਰਟ ਆ ਜਾਵੇ, ਰਿਪੋਰਟ ਤੋਂ ਬਾਅਦ ਸਰਕਾਰ ਕੋਈ ਗੱਲ ਕਰੇ ਤਾਂ ਫੇਰ ਅਸੀਂ ਅੱਗੇ ਵਧੀਏ। ਸਰਕਾਰ ਇਹ ਸੋਚਦੀ ਹੈ
ਜੀ।
ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਹੁਣ ਲੱਖਾ ਸਿਧਾਣਾ ਕਰਕੇ, ਦੀਪ ਸਿੱਧੂ ਕਰਕੇ ਬਹੁਤ ਸਾਰੀ ਰਾਏ ਹੈ ਜਿਹੜੀ ਇੱਕ ਦੂਜੇ ਦੀ, ਇੱਕ ਜਥੇਬੰਦੀਆਂ ਦੀ, ਉਹ ਆਪਸ ਦੇ ਵਿੱਚ ਉਹ ਵਖਰੇਵੇਂ ਪੈ ਗਏ। ਸਰਕਾਰ ਵੀ ਇਹ ਚਾਹੁੰਦੀ ਹੈ ਕਿ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਇੱਕ ਪਾਸੇ ਉਹ ਟੁੱਟ ਜਾਣ ਜਾਂ ਉਹਨਾਂ ਦਾ ਹੌਸਲਾ ਟੁੱਟ ਜਾਵੇ, ਤਾਂ ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਵੀ ਕਾਫੀ ਪ੍ਰੈਸ਼ਰ ਹੈਗਾ। ਹੁਣ ਜਦੋਂ ਦੇਸ਼ ਭਰ ਦੇ ਵਿੱਚ ਇਹਨਾਂ ਨੇ ਰੈਲੀਆਂ ਸ਼ੁਰੂ ਕਰਨੀਆਂ ਕਰ ਦਿੱਤੀਆਂ, ਮਹਾਂਪੰਚਾਇਤਾਂ ਸ਼ੁਰੂ ਕਰ ਦਿੱਤੀਆਂ, ਔਰ ਉੱਥੋਂ ਵੀ ਜਿਹੜਾ ਹੁੰਗਾਰਾ ਤਾਂ ਬਹੁਤ ਚੰਗਾ ਮਿਲਿਆ, ਪਰ ਇਲੈਕਸ਼ਨ ਦੌਰ ਉੱਥੇ ਚੱਲ ਪਿਆ। ਇਲਜ਼ਾਮ ਕਿਸਾਨ ਜਥੇਬੰਦੀਆਂ ਤੇ ਇਹ ਲੱਗਣ ਲੱਗ ਪਏ ਕਿ ਇਹ ਜੇ ਬੀਜੇਪੀ ਦੇ ਉਲਟ ਜਾ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਕਿਸੇ ਖਾਸ ਸਿਆਸੀ ਧਿਰ ਦੇ ਹੱਕ ਦੇ ਵਿੱਚ ਇਹ ਗੱਲ ਕਰ ਰਹੇ ਨੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਦੇ ਹੱਕ ਚ ਨਹੀਂ ਗੱਲ ਕਰਦੇ, ਸਿਰਫ ਬੀਜੇਪੀ ਦੇ ਉਲਟ ਗੱਲ ਕਰਦੇ ਹਾਂ
ਜੀ।
ਤਾਂ ਉਸ ਸਮੇਂ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਇਹ ਹੈਗਾ ਕਿ ਸਰਕਾਰ ਜੇ ਸਾਨੂੰ ਸੱਦਾ ਦੇਵੇ ਤਾਂ ਅਸੀਂ ਗੱਲਬਾਤ ਕਰਨ ਦੇ ਲਈ ਰਾਜੀ ਹੋਈਏ। ਦਰਸ਼ਨ ਪਾਲ ਨੇ ਜਿਵੇਂ ਗੱਲ ਕਹੀ ਹੈ ਕਿ ਕਿਸਾਨ, ਸਾਨੂੰ ਪਤਾ ਤਾਂ ਲੱਗੇ ਨਾ ਕਿ ਕਿਹੜੇ ਟੈਲੀਫੋਨ ਨੰਬਰ ਤੇ ਕਿੱਥੇ ਅਸੀਂ ਗੱਲ ਕਰੀਏ
ਜੀ।
ਇਹ ਗੱਲ ਤਾਂ ਟੇਬਲ ਤੇ ਬੈਠ ਕੇ ਹੋਣੀ ਹੈ
ਜੀ।
ਮਹਾਂਪੰਚਾਇਤਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਕੱਲ ਮੈਂ ਦੇਖ ਰਿਹਾ ਸੀ, ਕੱਲ ਜਦੋਂ ਮੈਂ ਦਿੱਲੀ ਪਹੁੰਚਿਆ ਤਾਂ ਜਿਹੜੇ ਜੰਮੂ ਤੋਂ ਗ੍ਰਿਫ਼ਤਾਰ ਕੀਤੇ ਸੀਗੇ, ਜੰਮੂ ਜਾ ਕੇ ਪੁਲਿਸ ਨੇ ਛਾਪੇਮਾਰੀ ਕੀਤੀ ਸੀ, ਮਹਿੰਦਰ ਸਿੰਘ ਖਾਲਸਾ, ਇੱਕ ਮਨਦੀਪ ਸਿੰਘ ਤੇ ਇੱਕ ਆਕਾਸ਼ਪ੍ਰੀਤ। ਆਕਾਸ਼ਪ੍ਰੀਤ ਉਹ ਬੰਦਾ ਹੈ ਜਿਹਦੇ ਪੈਰ ਤੇ ਲਾਲ ਕਿਲੇ ਚ ਗੋਲੀ ਵੱਜੀ ਸੀਗੀ, ਔਰ ਤੁਹਾਨੂੰ ਯਾਦ ਹੋਣਾ ਕਿ ਉਹ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਕਿ ਉੱਥੇ ਲੋਕ ਉੱਪਰ ਚੜੇ ਹੋਏ ਨੇ
ਤੇ
ਉਹ ਫਾਇਰ ਕਰਦੇ ਆ। ਫਾਇਰ ਤੋਂ ਬਾਅਦ ਇੱਕ ਬੱਚੇ ਦੀ ਲੱਤ ਦੇ ਵਿੱਚ ਖੂਨ ਨਿਕਲਦਾ ਤੇ ਖੂਨ ਉਹ ਉਸ ਤੋਂ ਬਾਅਦ ਉਹ ਲੱਤ ਉਹਦੀ ਕਿਸੇ ਦਸਤਾਰ ਨਾਲ ਬੰਨੀ ਜਾਂਦੀ ਹੈ। ਕੋਈ ਬੰਦਾ ਆਪਣੀ ਦਸਤਾਰ ਫਿਰ ਤੋਂ ਲਾਉਂਦਾ ਤੇ ਉਹਦੀ ਲੱਤ ਬੰਨਦਾ ਤੇ ਫਿਰ ਉਹਨੂੰ ਹਾਸਪਿਟਲ ਲੈ ਕੇ ਜਾਂਦਾ। ਉਹਨਾਂ ਦੀ ਜਮਾਨਤ ਵੀ ਕੱਲ ਹੋ ਚੁੱਕੀ ਹੈ। 28 ਮਾਰਚ ਨੂੰ ਜਿੰਨੀਆਂ ਵੀ ਜਮਾਨਤਾਂ ਹੋਈਆਂ ਨੇ ਉਹਨਾਂ ਸਾਰਿਆਂ ਦਾ ਸਨਮਾਨ ਕਰਨਾ। ਕੱਲ ਮੈਨੂੰ ਰਣਜੀਤ ਸਿੰਘ ਵੀ ਮਿਲਿਆ ਜਿਹੜਾ ਕਾਜ਼ਮਪੁਰ ਵਾਲਾ, ਉਹਨੇ ਵੀ ਕਿਹਾ ਕਿ ਸਾਨੂੰ ਬੜਾ ਤਸ਼ੱਦਦ, ਸਭ ਤੋਂ ਵੱਧ ਤਸ਼ੱਦਦ ਜਿਹੜਾ ਰਣਜੀਤ ਸਿੰਘ ਨੇ ਝੱਲਿਆ ਕਿਸਾਨੀ ਅੰਦੋਲਨ ਦੇ ਦੌਰਾਨ, ਜਿਹੜੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਰਣਜੀਤ ਸਿੰਘ ਨੂੰ ਕਾਜ਼ਮਪੁਰ ਜ਼ਿਲ੍ਹਾ ਨਵਾਂ ਸ਼ਹਿਰ ਦਾ, ਜੇ ਸਭ ਤੋਂ ਵੱਧ ਕਿਸੇ ਦੇ ਤਸ਼ੱਦਦ ਹੋਇਆ ਤੇ ਉਹ ਰਣਜੀਤ ਸਿੰਘ ਚ ਹੋਇਆ। ਔਰ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਹੁਣ ਗੱਲਬਾਤ ਕਰਨ ਦੇ ਲਈ ਇਸ ਲਈ ਰਾਜੀ ਹੈ ਕਿਉਂਕਿ ਮੌਸਮ ਦੀ ਵੀ ਕਾਫੀ ਮਾਰ ਪੈ ਚੁੱਕੀ ਹੈ, ਕੱਲ ਵੀ ਮੀਂਹ ਆ ਗਿਆ, ਹੁਣ ਕਣਕ ਦੀ ਕਟਾਈ ਵੀ ਨੇੜੇ ਆ ਗਈ ਹੈ। ਕਿਸਾਨ ਮੋਰਚਾ ਵੀ ਚਾਹੁੰਦਾ ਕਿ ਕੋਈ ਗੱਲ, ਹਾਂਜੀ, ਫਸਲਾਂ ਦਾ ਵੀ ਨੁਕਸਾਨ ਹੋਇਆ, ਕਿਸਾਨ ਮੋਰਚਾ ਵੀ ਚਾਹੁੰਦਾ ਹੈ ਕਿ ਗੱਲ ਕੋਈ ਨਾ ਕੋਈ ਸਿਰੇ ਧਰਾਣੇ ਲੱਗੇ। ਲੇਕਿਨ ਹੁਣ ਸਰਕਾਰ ਜਿਹੜੀ ਹੈਗੀ, ਜਿਵੇਂ ਧਰਮਪਾਲ ਮਲਿਕ ਨੇ ਗੱਲ ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਗੱਲ ਕਹੀ, 300 ਸਾਲ ਤੱਕ ਜਿਹੜੇ ਸਿੱਖ ਹੈ ਇਹ ਗੱਲ ਨੀ ਭੁੱਲਣਗੇ, ਇਹਨਾਂ ਦੇ ਨਾਲ ਤੁਸੀਂ ਗੱਲ ਕਰੋ। ਪਹਿਲਾਂ ਮੰਨਿਆ ਜਾ ਰਿਹਾ ਸੀ ਧਰਮਪਾਲ ਮਲਿਕ ਜਦੋਂ ਬੋਲ ਰਿਹਾ ਸੀ ਤਾਂ ਉਦੋਂ ਮੰਨਿਆ ਜਾ ਰਿਹਾ ਸੀ ਕਿ ਧਰਮਪਾਲ ਮਲਿਕ ਹੈ ਜਿਹੜਾ ਉਹ ਵਿਚੋਲਗੀ ਦੀ ਭੂਮਿਕਾ ਨਿਭਾ ਸਕਦਾ, ਗੱਲਬਾਤ ਕਰ ਸਕਦਾ। ਲੇਕਿਨ ਸਰਕਾਰ ਨੇ ਆਖਿਆ ਔਰ ਅਸੀਂ ਵਿਚੋਲਗੀ ਧਰਮਪਾਲ ਮਲਿਕ ਨੂੰ ਵਿੱਚ ਨਹੀਂ ਪਾਵਾਂਗੇ। ਸਰਕਾਰ ਅੰਦਰ ਖਾਤੇ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਦੀ ਰਿਪੋਰਟ ਜੇ ਉਹ ਆ ਜਾਵੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ। ਸੰਯੁਕਤ ਕਿਸਾਨ ਮੋਰਚੇ ਦੇ ਦਰਸ਼ਨ ਪਾਲ ਨੇ ਬਿਲਕੁਲ ਜ਼ਰੂਰ ਇਹ ਗੱਲ ਕਹੀ ਹੈ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਇਸ ਤੋਂ ਪਹਿਲਾਂ ਵੀ ਕਾਫੀ ਬੰਦਿਆਂ ਨਾਲ ਗੱਲ ਹੋਈ ਹੈ, ਦੁਸ਼ਾਂਤ ਗੌਤਮ ਜਿਹੜੇ ਪੰਜਾਬ ਦੇ ਇੰਚਾਰਜ ਨੇ ਬੀਜੇਪੀ ਦੇ, ਉਹਨਾਂ ਨੂੰ ਮੇਰੇ ਨਾਲ ਵੀ ਇੰਟਰਵਿਊ ਹੋਈ ਸੀ ਤੇ ਮੈਂ ਉਹਨੂੰ ਕਿਹਾ ਸੀਗਾ, ਮੈਂ ਕਿਹਾ ਵੀ ਤੁਸੀਂ ਟੈਲੀਫੋਨ ਨੰਬਰ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਉਹਨਾਂ ਨੂੰ ਬੁਲਾਓ ਅੱਗੇ, ਪ੍ਰੋਪਰ ਅੱਗੇ ਕੀ ਹੁੰਦਾ ਸੀਗਾ ਵਿਗਿਆਨ ਭਵਨ ਦੇ ਵਿੱਚ ਜਾਂ ਫਿਰ ਕੀ ਭਗਤ ਭਵਨ ਦੇ ਵਿੱਚ ਜਦੋਂ ਵੀ ਜਥੇਬੰਦੀਆਂ ਨੂੰ ਬੁਲਾਉਂਦੇ ਸੀ ਤੇ ਜਥੇਬੰਦੀਆਂ ਦੇ ਬਾਈ ਨੇਮ ਇੱਕ ਚਿੱਠੀ ਜਾਂਦੀ ਸੀ ਐਗਰੀਕਲਚਰ ਫੈਕਟਰੀ ਜਿਹੜਾ ਐਸ ਕੇ ਅਗਰਵਾਲ ਆ ਉਹ ਚਿੱਠੀ ਭੇਜਦਾ ਸੀਗਾ, ਲੇਕਿਨ ਇਹਨਾਂ ਨੇ ਗੱਲ ਉਸ 23 ਜਨਵਰੀ ਤੋਂ ਇਹ ਗੱਲ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਤੁਸੀਂ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਓ ਆਪਾਂ ਗੱਲ ਕਰ ਲਾਂਗੇ। ਦੱਸਿਆ ਨੀ ਸੀ ਕਿਹਨੂੰ ਮਿਲਣਾ, ਪਿਊਸ਼ ਗੋਇਲ ਨੂੰ ਟੈਲੀਫੋਨ ਕਰਨਾ, ਓਮ ਪ੍ਰਕਾਸ਼ ਜੀ ਨੂੰ ਟੈਲੀਫੋਨ ਕਰਨਾ, ਖੇਤੀ ਮੰਤਰੀ ਨੂੰ ਟੈਲੀਫੋਨ ਕਰਨਾ ਜਾਂ ਐਸ ਕੇ ਅਗਰਵਾਲ ਨੂੰ ਕਰਨਾ, ਤਾਂ ਗੱਲ ਉੱਥੇ ਹੀ ਟੁੱਟ ਗਈ ਸੀ। ਹੁਣ ਇਸੇ ਕਰਕੇ ਹੀ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਜੇ ਤੁਸੀਂ ਗੱਲਬਾਤ ਕਰਨ ਚਾਹੁੰਦੇ ਹੋ ਤਾਂ ਸਾਨੂੰ ਦੱਸੋ ਆਪਾਂ ਗੱਲਬਾਤ ਕਰ ਲੈਂਦੇ ਹਾਂ, ਪਰ ਸਰਕਾਰ ਮੈਨੂੰ ਲੱਗਦਾ ਕਿ ਹਲੇ ਗੱਲਬਾਤ ਕਰਨ ਦੇ ਰੌਂ ਦੇ ਵਿੱਚ ਨਜ਼ਰ ਨਹੀਂ ਆ ਰਹੀ। ਸਰਕਾਰ ਇਹੀ ਚਾਹੁੰਦੀ ਸੀ ਕਿ ਜਿੰਨੀ ਦੇਰ ਤੱਕ ਆਪਣੇ ਆਪ ਕਿਸਾਨ ਜਥੇਬੰਦੀਆਂ ਸਾਨੂੰ ਅਪਰੋਚ ਨਹੀਂ ਕਰਦੀਆਂ ਓਨੀ ਦੇਰ ਤੱਕ ਅਸੀਂ ਬਿਲਕੁਲ ਨਹੀਂ ਜਾਵਾਂਗੇ। ਮੈਨੂੰ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਪਿੱਛੇ ਜੇ ਇੱਕ ਬੰਦੇ ਨੇ ਕੋਸ਼ਿਸ਼ ਕੀਤੀ, ਬੀਜੇਪੀ ਜੀ ਨੇ ਉਹਨਾਂ ਨੇ ਉਹਨਾਂ ਜਥੇਬੰਦੀਆਂ ਨਾਲ ਵੀ ਗੱਲ ਕੀਤੀ, ਐਨ ਆਰ ਆਈ ਜਥੇਬੰਦੀਆਂ ਨਾਲ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਬਹੁਤ ਵੱਡੇ ਪੱਧਰ ਦੇ ਫੰਡ ਭੇਜਿਆ ਸੀਗਾ, ਗੁਰੂ ਘਰਾਂ ਦੀਆਂ ਕਮੇਟੀਆਂ ਸਨ ਔਰ ਕੈਨੇਡਾ ਦੇ ਵਿੱਚ ਉਹਨਾਂ ਨਾਲ ਸੰਪਰਕ ਵੀ ਸਾਧਿਆ ਗਿਆ ਔਰ ਉਥੋਂ ਇੱਕ ਚਿੱਠੀ ਵੀ ਆਈ ਔਰ ਚਿੱਠੀ ਉਹ ਸਾਰੇ ਮੰਤਰੀਆਂ ਨੂੰ ਭੇਜੀ ਗਈ। ਮੰਤਰੀਆਂ ਨੂੰ ਜਦੋਂ ਚਿੱਠੀ ਭੇਜੀ ਗਈ ਤਾਂ ਉਦੋਂ ਇਹ ਗੱਲ ਮੈਸੇਜ ਗਿਆ ਕਿ ਹਾਲੇ ਜੇ ਅਸੀਂ ਝੁਕਦੇ ਹਾਂ ਜਾਂ ਅਸੀਂ ਬੁਲਾਉਂਦੇ ਹਾਂ, ਸਰਕਾਰ ਨੂੰ ਇਹ ਲੱਗਿਆ, ਸਰਕਾਰ ਦੇ ਜਿਹੜੇ ਆਪਣੇ ਅੰਦਰਲੇ ਸੂਤਰ ਹੈ ਉਹ ਦੱਸਦੇ ਨੇ ਕਿ ਸਰਕਾਰ ਜਦ ਇਸ ਕਰਕੇ ਫੜੀ ਬੈਠੀ ਹੈ ਕਿ ਜੇ ਅਸੀਂ ਝੁਕੇ ਤਾਂ ਸਾਨੂੰ ਕੁਝ ਨਾ ਕੁਝ ਲੈ ਕੇ ਸਮਝੌਤਾ ਕਰਨਾ ਪਵੇਗਾ, ਕੁਝ ਦੱਸਣਾ ਪੈਣਾ। ਹੁਣ MSP ਦੀ ਗੱਲ ਚੱਲ ਪਈ ਹੈ ਕਿ MSP ਤੈਅ ਹੋ ਜਾਵੇ, ਘੱਟੋ ਘੱਟ MSP ਦੇ ਕਾਨੂੰਨ ਬਣ ਜਾਵੇ, ਲੇਕਿਨ ਸਰਕਾਰ ਨੇ ਹਾਲੇ ਤੱਕ ਆਪਣੇ ਵੱਲੋਂ ਕੋਈ ਇਸ ਤਰ੍ਹਾਂ ਦੀ ਪੇਸ਼ਕਸ਼ ਨਹੀਂ ਕੀਤੀ ਜਿਹੜੀ ਕਿ ਇੱਕ ਚਿੰਤਾ ਦਾ ਵਿਸ਼ਾ ਹੈਗੀ ਹੈ।
ਜੀ ਜੀ। ਸੋ ਬੇਟਾ ਸਾਹਿਬ, ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਵੀ 25,000 ਖਰੀਦ ਕੇਂਦਰ ਜਿਹੜੇ ਆ ਉਹ ਬੰਦ ਹੋ ਰਹੇ ਆ। ਸੋ ਕਣਕ ਦਾ ਜਿਵੇਂ ਸੀਜ਼ਨ ਆ ਗਿਆ ਔਰ ਖਰੀਦ ਕੇਂਦਰ ਜਿਹੜੇ 25,000 ਜਿਹੜੇ ਆ ਉਹ ਬੰਦ ਹੋ ਜਾਂਦੇ ਆ, ਤਾਂ ਇਹਦੇ ਨਾਲ ਵੀ ਜਿਹੜਾ ਇੱਕ ਵੱਡਾ ਨੁਕਸਾਨ ਆ ਉਹ ਕਿਸਾਨਾਂ ਨੂੰ ਹੋ ਸਕਦਾ। ਪਰ ਦੱਸਿਆ ਇਹ ਜਾ ਰਿਹਾ ਕਿ ਮੁਲਕ ਦੇ 9 ਸੂਬਿਆਂ ਦੇ ਵਿੱਚ ਖਰੀਦ ਕੇਂਦਰ ਜਿਹੜੇ ਆ ਬੰਦ ਹੋਣੇ ਸ਼ੁਰੂ ਹੋਏ ਆ, ਤੇ ਵੈਸੇ ਪੱਕੇ ਜਿਹੜੇ ਖਰੀਦ ਕੇਂਦਰ ਆ ਉਹਨਾਂ ਦਾ ਅੰਕੜਾ ਪਹਿਲਾਂ ਤੋਂ ਹੀ ਕਹਿੰਦੇ ਛੋਟਾ ਆ, ਪਰ ਨੋਟੀਫਾਈਡ ਖਰੀਦ ਕੇਂਦਰਾਂ ਦੀ ਜਿਹੜੀ ਗਿਣਤੀ ਆ ਉਹ ਅਜੇ ਵੀ ਵੱਡੀ ਆ। ਤੇ ਝੋਨੇ ਦੇ ਸੀਜ਼ਨ ਵੇਲੇ ਵੀ ਦੇਸ਼ ਭਰ ਦੇ ਵਿੱਚ ਖਰੀਦ ਕੇਂਦਰਾਂ ਦੀ ਜਿਹੜੀ ਗਿਣਤੀ ਸੀਗੀ ਉਹ ਘੱਟ ਹੀ ਸੀਗੀ, ਜਦਕਿ 2019-20 ਦੇ ਵਿਚ ਦੱਸਿਆ ਜਾ ਰਿਹਾ ਵੀ ਦੇਸ਼ ਦੇ ਵਿਚ 64,031 ਖਰੀਦ ਕੇਂਦਰ ਜਿਹੜੇ ਸੀਗੇ ਉਹ ਇੱਕ ਵੇਲੇ ਸੀਗੇ। ਸੋ ਇੱਕੋ ਵਰੇ ਦੇ ਵਿਚ ਜਿਹੜੇ ਖਰੀਦ ਕੇਂਦਰ ਆ ਉਹਨਾਂ ਦੇ ਵਿਚ ਵੱਡੀ ਮਾਤਰਾ ਦੇ ਵਿਚ ਗਿਣਤੀ ਦੇ ਵਿਚ ਜਿਹੜੀ ਕਮੀ ਆ ਉਹ ਦੱਸੀ ਜਾ ਰਹੀ ਹੈ। 2017-18 ਦੇ ਵਿਚ 50,958 ਸੀਗੇ, 18-19 ਦੇ ਵਿਚ ਜਦਕਿ 58,870 ਹੋ ਗਏ, ਤੇ 2019-20 ਦੇ ਵਿਚ 64,515 ਹੋ ਗਏ ਸੀਗੇ, ਤੇ 2020-21 ਦੇ ਵਿਚ ਜਾ ਕੇ 39,122 ਰਹਿ ਗਏ ਆ। ਇਹ ਬਹੁਤ ਵੱਡੀ ਗਿਰਾਵਟ ਆਈ ਹੈ ਇਹਨਾਂ ਦੀ ਗਿਣਤੀ ਦੇ ਵਿਚ।
ਦੇਖੋ ਉਹਦੇ ਚ ਪਤਾ ਵੱਡਾ ਕਾਰਨ ਸਭ ਤੋਂ ਪਹਿਲਾਂ ਇਹ ਹੈ ਕਿ ਇੱਕ ਤਾਂ ਜਿਹੜੀ ਝੋਨੇ ਦੀ ਕਿਸਮ ਹੈਗੀ ਹੈ, ਬਹੁਤ ਸਾਰੀਆਂ ਕਿਸਮਾਂ ਨੇ ਜਿਹਦੀ ਸਰਕਾਰ ਖਰੀਦ ਕਰਦੀ ਹੈ, ਬਹੁਤ ਸਾਰੀਆਂ ਕਿਸਮਾਂ ਜਿਹਦੀ ਸਰਕਾਰ ਖਰੀਦ ਨਹੀਂ ਕਰਦੀ। ਮੁੱਛਲ ਝੋਨੇ ਦੀ ਕਿਸਾਨ ਜਿਹੜੀ ਸਰਕਾਰ ਹੈ ਉਹ ਖਰੀਦ ਨਹੀਂ ਕਰਦੀ, ਬਾਸਪਤੀ ਦੀ ਜਿਹੜੀ ਹੈ ਸਰਕਾਰ ਹੀ ਖਰੀਦ ਨਹੀਂ ਹੁੰਦੀ, ਪ੍ਰਾਈਵੇਟ ਪਲੇਅਰ ਜਿਹੜੇ ਰਾਈਸ ਮਿਲਰਸ ਨੇ ਜਾਂ ਜਿਹੜੇ ਸੇਲਾ ਹੈ ਜਾਂ ਜਿਹੜੇ ਐਕਸਪੋਰਟ ਕਰਦੇ ਨੇ ਉਹੀ ਇਹਦੀ ਖਰੀਦ ਕਰਦੇ ਆ। ਇੱਕ ਤਾਂ ਉਹਦੇ ਕਰਕੇ ਉਹ ਜਦੋਂ ਰੇਸ਼ੋ ਮੰਨ ਲਓ ਜੇ ਕਣਕ ਦੀ ਖਰੀਦ ਕੇਂਦਰ ਹੈ ਉਹ ਨੋਟੀਫਾਈਡ ਏਰੀਆ ਕਮੇਟੀ ਹੁੰਦੇ ਆ ਮੰਡੀਆਂ ਦੇ ਵਿੱਚ, ਫੋਕਲ ਪੁਆਇੰਟ ਜਿਹੜੇ ਬਣੇ ਆ ਉਹਨਾਂ ਨੂੰ ਇਹ ਕਹਿੰਦੇ ਨੇ, ਛੋਟੀਆਂ ਮੰਡੀਆਂ ਪਿੰਡਾਂ ਦੇ ਵਿਚ ਜਿਹੜੇ ਫੋਕਲ ਪੁਆਇੰਟ ਬਣੇ ਆ, ਤੇ ਕਣਕ ਦੀ ਖਰੀਦ ਕੇਂਦਰ ਦੇ ਵਿਚ ਉਹ ਸਾਰੇ ਪਾਸੇ ਹੀ ਜਿਹੜੀ ਆ ਮਾਰਕੀਟ ਕਮੇਟੀ ਹੈ ਜਾਂ ਆਰਸੀ ਹੈ ਉਹ ਆਪੋ ਆਪਣੀਆਂ ਮੰਡੀਆਂ ਲਾਉਂਦੇ ਨੇ। ਉਹ ਗਿਣਤੀ ਫੂਡ ਸਪਲਾਈ ਇਸ ਲਈ ਕਰ ਲੈਂਦਾ ਕਿਉਂਕਿ ਫੂਡ ਸਪਲਾਈ ਨੇ ਕੈਸ਼ ਕ੍ਰੈਡਿਟ ਲਿਮਿਟ ਦੇਣੀ ਹੁੰਦੀ ਹੈ ਕੇਂਦਰ ਸਰਕਾਰ ਦੀ। ਕੇਂਦਰੀ ਪੂਲ ਦੇ ਵਿਚ ਜਦੋਂ ਅਸੀਂ ਅਨਾਜ ਜਮਾਂ ਕਰਾਉਣਾ ਤਾਂ ਸੂਬਾ ਸਰਕਾਰ ਨੂੰ 40,000 ਕਰੋੜ ਰੁਪਇਆ ਝੋਨੇ ਦਾ, 40,000 ਕਰੋੜ ਰੁਪਇਆ ਕਣਕ ਦਾ ਆਉਂਦਾ, ਤਾਂ ਉਦੋਂ ਉਹ ਕੱਟ ਮਾਰ ਦਿੰਦੇ ਆ, ਉਹ ਕੱਟ ਲਾ ਦਿੰਦੇ ਆ ਕਿ ਜੇ ਤੁਹਾਡੀਆਂ 117 ਵਿਧਾਨ ਸਭਾ ਹਲਕੇ ਨੇ ਤੇ ਉਹਦੇ ਚ ਇੱਕ ਵਿਧਾਨ ਸਭਾ ਹਲਕੇ ਦੇ ਮੰਨ ਲਓ ਵਿੱਚ 85 ਜਾਂ 80 ਪਿੰਡ ਨੇ ਤਾਂ ਉਹਦੇ ਚ ਘੱਟੋ ਘੱਟ 100 ਜਿਹੜੇ ਖਰੀਦ ਕੇਂਦਰ ਬਣਦੇ ਨੇ। ਇੱਕ ਤਾਂ ਇਹ ਪ੍ਰੋਬਲਮ ਹੈਗੀ ਹੈ ਜਿਹੜੀਆਂ, ਦੂਜੀ ਗੱਲ ਇਹ ਹੈ ਕਿ ਫੂਡ ਸਪਲਾਈ ਨੇ ਤਾਂ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਖਰੀਦ ਨਹੀਂ ਕਰਨੀ। ਅਸੀਂ ਖਰੀਦ ਇਉਂ ਨੀ ਕਰਨੀ, ਉਹਦੇ ਚ ਇਹ ਹੈਗਾ ਕਿ ਜਿਹੜੇ ਬੋਨਸ ਜਿਹੜੇ ਸੂਬੇ ਦੇਣਗੇ ਕਣਕ ਦੇ ਜਾਂ ਝੋਨੇ ਦੇ ਉੱਥੇ ਆ ਕੇ ਹੀ ਖਰੀਦ ਨਹੀਂ ਕਰੂਗੀ, ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ। ਔਰ ਉਹਦੇ ਕਰਕੇ ਇਹ ਫੋਕਲ ਪੁਆਇੰਟਾਂ ਦੇ ਉੱਤੇ ਨੋਟੀਫਾਈਡ ਏਰੀਆ ਕਮੇਟੀ ਦੇ ਉੱਤੇ ਘੱਟ ਵੱਜਣਾ ਹੈ ਔਰ ਉਹ ਮੰਡੀਆਂ ਜਿਹੜੀਆਂ ਘੱਟ ਜਾਣਗੀਆਂ। ਉਹਦੇ ਨਾਲ ਕਿਸਾਨ ਦਾ ਨੁਕਸਾਨ ਇਹ ਹੋਣਾ ਹੈ ਕਿ ਮੰਨ ਲਓ ਉਹਦੀ ਫਸਲ ਬਹੁਤ ਚੰਗੀ ਹੈਗੀ ਹੈ ਪਰ ਉਹਨੂੰ ਸਰਕਾਰੀ ਰੇਟ ਜਿਹੜਾ ਹੈਗਾ 1800 ਜਾਂ 1900 ਜਾਂ 2000 ਜਿਹੜਾ ਵੀ ਰੁਪਈਆ ਰੇਟ ਹੈ ਉਹ ਰੇਟ ਸਰਕਾਰੀ ਰੇਟ ਹੀ ਮਿਲਣਾ ਹੈ। ਕਈ ਵਾਰੀ ਹੁੰਦਾ ਪ੍ਰਾਈਵੇਟ ਪਲੇਅਰ ਆ ਜਾਂਦੇ ਨੇ, ਪ੍ਰਾਈਵੇਟ ਪਲੇਅਰ ਪਹਿਲਾਂ ਆ ਜਾਂਦੇ ਆ, ਮੰਨ ਲਓ ਝੋਨਾ ਆ ਗਿਆ, ਆ ਗਿਆ ਕਣਕ ਆ ਗਈ, ਕਪਾਹ ਆ ਗਈ, ਨਰਮਾ ਆ ਗਿਆ ਜਾਂ ਸੂਰਜਮੁਖੀ ਆ ਗਿਆ ਜਾਂ ਗੰਨਾ ਆ ਗਿਆ ਜਾਂ ਮੱਕੀ ਆ ਗਈ ਮੰਡੀ ਦੇ ਵਿੱਚ। ਕਈ ਵਾਰੀ ਹੁੰਦਾ ਕਿ ਪ੍ਰਾਈਵੇਟ ਪਲੇਅਰ ਨੂੰ ਲੋੜ ਹੁੰਦੀ ਹੈ, ਉਹਨੇ ਇਮੀਡੀਏਟ ਐਕਸਪੋਰਟ ਕਰਨਾ ਹੁੰਦਾ ਕੋਈ ਸਮਾਨ ਤਾਂ ਉਹਨੂੰ ਕੱਚੇ ਮਾਲ ਦੀ ਲੋੜ ਹੁੰਦੀ ਹੈ, ਜਿਣਸ ਦੀ ਲੋੜ ਹੁੰਦੀ ਹੈ ਤਾਂ ਉਹ ਜਿੰਨਾ ਮੰਡੀ ਚ ਆਉਂਦਾ ਓਨਾ ਉਹ ਪਹਿਲੇ ਹੀ ਗੇੜੇ ਹੀ ਚੱਕ ਲੈਂਦਾ। ਮੰਨ ਲਓ ਜੇ ਕੋਈ 100 ਕੁਇੰਟਲ ਝੋਨਾ ਆ ਗਿਆ ਤਾਂ ਉਹਨਾਂ ਨੇ ਉਹਦਾ ਰਾਈਸ ਬਣਾ ਕੇ ਬਾਹਰ ਭੇਜਣਾ। ਜੇ ਨਰਮਾ ਆ ਗਿਆ ਜਾਂ ਕਪਾਹ ਆ ਗਈ ਤਾਂ ਉਹਨਾਂ ਨੇ ਉਹਨੂੰ ਜਿਨਿੰਗ ਮਿੱਲਾਂ ਦੇ ਵਿੱਚ ਭੇਜ ਕੇ ਉਹਦਾ ਉਹਨੂੰ ਅੱਗੇ ਸਪਲਾਈ ਦੇਣੀ ਹੁੰਦੀ ਹੈ ਆਪਣੀਆਂ ਜਿਹੜੀਆਂ ਕੱਪੜਾ ਮਿੱਲਾਂ ਨੂੰ। ਔਰ ਕਾਟਨ ਦੀ ਵੀ ਕਈ ਵਾਰੀ ਹੁੰਦਾ, ਕਈ ਵਾਰੀ ਹੁੰਦਾ ਦੇਸੀ ਕਪਾਹ ਆ ਜਾਂਦੀ ਹੈ ਤੇ ਦੇਸੀ ਕਪਾਹ ਦੀ ਇਹੀ ਹੁੰਦਾ ਕਿ ਜਿਨਿੰਗ ਮਿੱਲਾਂ ਦੇ ਵਿੱਚ ਜਲਦੀ ਜਲਦੀ ਭੇਜ ਕੇ ਉਹ ਜਿੰਨੀ ਛੇਤੀ ਹੋ ਸਕੇ ਸੀਜ਼ਨ ਦੇ ਹਿਸਾਬ ਨਾਲ ਉਹਨੂੰ ਭੇਜਿਆ ਜਾਵੇ, ਉਦੋਂ ਤਾਂ ਰੇਟ ਮਿਲ ਜਾਂਦਾ ਚੰਗਾ। ਪਰ ਜਦੋਂ ਥੋੜੇ ਦਿਨਾਂ ਬਾਅਦ ਗਲੱਟ ਵੱਜ ਜਾਂਦਾ, ਚਾਹੇ ਕਣਕ ਹੋਵੇ ਚਾਹੇ ਝੋਨਾ ਹੋਵੇ, ਕਿਹੜੀਆਂ ਫਸਲਾਂ ਹੋਣ, ਜਦੋਂ ਮੰਡੀਆਂ ਦੇ ਵਿੱਚ ਉਹ ਆ ਜਾਂਦੀਆਂ ਤਾਂ ਉਦੋਂ ਜਦੋਂ ਗਲੱਟ ਵੱਜ ਜਾਂਦਾ ਉਦੋਂ ਰੇਟ ਵੀ ਡਿੱਗ ਪੈਂਦਾ, ਕੁਆਲਿਟੀ ਵੀ ਉਦੋਂ ਕੁਆਲਿਟੀ ਕੱਟ ਵੀ ਲਾਉਣ ਲੱਗ ਪੈਂਦੇ ਨੇ, ਉਦੋਂ ਨੁਕਸਾਨ ਹੁੰਦਾ ਫਾਰਮਰ ਦਾ। ਇਸ ਉਦੋਂ ਨਾ ਅੜਕੀ ਦਾ ਨੁਕਸਾਨ ਹੁੰਦਾ ਨਾ ਏਜੰਸੀ ਦਾ ਨੁਕਸਾਨ ਹੁੰਦਾ, ਉਦੋਂ ਲੋਕਾਂ ਦਾ ਆਪਣਾ ਨੁਕਸਾਨ ਹੁੰਦਾ। ਬਹੁਤ ਵਾਰੀ ਦੇਖਦੇ ਹਾਂ ਅਸੀਂ ਕੀ ਕਰਦੇ ਹਾਂ ਕਿ ਸਰਦੀ ਦੇ ਵਿੱਚ ਜਨਵਰੀ ਜਾਂ ਫਰਵਰੀ ਦੇ ਵਿੱਚ ਅਸੀਂ ਜਿਹੜਾ ਨਰਮਾ ਹੈਗਾ ਕਪਾਹ ਹੈਗਾ ਉਹ ਅਸੀਂ ਸਟੋਰ ਕਰ ਲੈਂਦੇ ਹਾਂ ਤੇ ਅਸੀਂ ਫਿਰ ਵੇਚਦੇ ਹਾਂ ਜੂਨ ਜੁਲਾਈ ਦੇ ਵਿੱਚ, ਉਦੋਂ ਰੇਟ ਵੀ ਚੰਗਾ ਮਿਲ ਜਾਂਦਾ। ਪਰ ਉਹ ਸਟੋਰੇਜ ਦੀ ਸਮੱਸਿਆ ਕਿਸਾਨ ਨੂੰ ਆਉਂਦੀ ਹੈ, ਹਰ ਬੰਦਾ ਸਟੋਰ ਨਹੀਂ ਕਰ ਸਕਦਾ, ਉਹਦੇ ਲਈ ਉਹਨਾਂ ਨੂੰ ਵੱਖਰੇ ਘਰਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਮਰੇ ਵੀ ਰੱਖਣੇ ਪੈਂਦੇ ਆ। ਕਈ ਵਾਰੀ ਉੱਥੇ ਖਦਸ਼ਾ ਇਹ ਵੀ ਹੋ ਜਾਂਦਾ ਕਿਤੇ ਕੋਈ ਅੱਗ ਲੱਗ ਜਾਵੇ ਜਾਂ ਕੋਈ ਘਰਾਂ ਦੇ ਵਿੱਚ ਕੋਈ ਐਸੀ ਅਣਹੋਣੀ ਘਟਨਾ ਵਾਪਰ ਜੇ ਤੇ ਉਹ ਰਿਸਕ ਵੀ ਰਹਿੰਦਾ, ਇਸ ਕਰਕੇ ਬਹੁਤੇ ਲੋਕ ਇਹ ਰਿਸਕ ਨਹੀਂ ਲੈਂਦੇ। ਔਰ ਜਥੇਬੰਦੀਆਂ ਨੇ ਇਹੀ ਗੱਲ ਕਹੀ ਸੀ ਕਿ ਤੁਸੀਂ ਜਿਹੜੀਆਂ ਇਹ ਖਰੀਦ ਕੇਂਦਰ ਜਿਹੜੇ ਤੁਸੀਂ ਬੰਦ ਕਰ ਰਹੇ ਹੋ ਇਹਦਾ ਸਾਨੂੰ ਰੀਜ਼ਨ ਦੱਸੋ, ਕਾਰਨ ਕੀ ਹੈਗਾ। ਕੱਲ ਨੂੰ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਸੀਂ ਕੋਈ ਫਸਲ ਬੀਜ ਲਈ ਜਾਂ ਅਸੀਂ ਇਸ ਤਰੀਕੇ ਨਾਲ ਸਟੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕੱਲ ਨੂੰ ਤਾਂ ਤੁਸੀਂ ਸਾਡਾ ਉਹ ਫਸਲ ਹੈ ਉਹਦਾ ਤੁਸੀਂ ਓਨਾ ਮੁੱਲ ਨਹੀਂ ਦਿਓਗੇ। ਹੁਣ ਅਸੀਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਕਣਕ ਝੋਨੇ ਦੀ ਜਿਹੜੀ ਖਰੀਦ ਹੈ ਬਹੁਤੀ ਦੇਰ ਨਹੀਂ ਕਰ ਸਕਦੇ, ਕਿਉਂਕਿ ਅੱਜ ਦੀ ਘੜੀ ਤੁਸੀਂ ਦੇਖੋ ਕਿ ਪੰਜਾਬ ਦਾ ਜਿਹੜਾ ਕੇਂਦਰੀ ਪੂਲ ਦੇ ਵਿੱਚ ਹਿੱਸਾ ਕਣਕ ਝੋਨੇ ਦਾ ਉਸ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੇ ਵਿੱਚ ਹਿੱਸਾ ਉਹ ਹਾਰਤ ਹੋ ਰਿਹਾ। ਪਹਿਲਾਂ ਜਦੋਂ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਕਣਕ ਝੋਨਾ ਔਰ ਹੋਰ ਜਿਹੜੀਆਂ ਫਸਲਾਂ ਸੀ ਜੇ ਪੰਜਾਬ ਤੋਂ ਜਾਂਦੀਆਂ ਸੀ ਤੇ ਅੱਜ ਬਾਕੀ ਸੂਬਿਆਂ ਨੇ ਵੀ ਆਪਣੇ ਆਪ ਨੂੰ ਇਹਨਾਂ ਫਸਲਾਂ ਦੇ ਫਰਟਾਈਲ ਕਰ ਲਿਆ, ਧਰਤੀ ਉਹਨਾਂ ਨੇ ਚੰਗੀ ਉਪਜਾਊ ਕਰ ਲਈ ਹੈ। ਅੱਜ ਬਹੁਤ ਸਾਰੇ ਲੋਕ ਪੰਜਾਬ ਦੇ ਜਿਹੜੀਆਂ 10 ਕਿੱਲੇ ਵੇਚ ਕੇ ਇਸ ਤੋਂ ਪਹਿਲਾਂ 10 ਸਾਲ ਪਹਿਲਾਂ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਜਾਂ ਯੂਪੀ ਦੇ ਵਿੱਚ 40-40 ਕਿੱਲੇ ਲੈ ਚੁੱਕੇ ਨੇ। ਗੁਜਰਾਤ ਦੇ ਵਿੱਚ ਕੱਛ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਪੰਜਾਬੀ ਕਿਸਾਨਾਂ ਨੂੰ ਲੈ ਕੇ ਗਏ ਸੀ ਤੇ ਉਹਨਾਂ ਨੇ ਇਸੇ ਕਰਕੇ ਲੈ ਗਏ ਸੀ ਕਿ ਪੰਜਾਬੀ ਕਿਸਾਨ ਮਿਹਨਤੀ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪੰਜਾਬ ਤੋਂ ਜ਼ਮੀਨਾਂ ਵੇਚ ਕੇ ਬਾਕੀ ਵਿਦੇਸ਼ਾਂ ਵੱਲ ਵੀ ਜਾ ਰਹੇ ਨੇ, ਉਹ ਵੱਡੇ ਫਾਰਮਰ ਨੇ। ਇਸ ਕਰਕੇ ਇਹ ਖਰੀਦ ਤਾਂ ਸਾਨੂੰ ਪਤਾ ਹੀ ਹੈ, ਕਣਕ ਤੇ ਝੋਨੇ ਦੀ ਖਰੀਦ ਸਾਨੂੰ ਪਤਾ ਹੀ ਹੈ ਕਿ FCI ਅੱਜ ਬੰਦ ਕਰ ਦੇਵੇ ਕੱਲ ਬੰਦ ਕਰ ਦੇਵੇ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਨਵਾਂ ਰੂਲ ਕੱਢ ਦਿੱਤਾ ਕਿ ਜਿਹੜੇ ਸੂਬੇ ਆਪਣੇ ਕਿਸਾਨਾਂ ਨੂੰ ਬੋਨਸ ਦੇਣਗੇ ਕਿਸੇ ਵੀ ਫਸਲ ਤੇ ਤੇ ਉਥੋਂ FCI ਖਰੀਦ ਕਰੇ ਨਾ ਕਰੇ ਕੋਈ ਲਿਮਿਟ ਨਹੀਂ, ਬੰਦ ਵੀ ਕਰ ਸਕਦੀ ਹੈ ਘੱਟ ਵੀ ਕਰ ਸਕਦੀ ਹੈ। ਇਸੇ ਕਰਕੇ ਖਰੀਦ ਕੇਂਦਰ ਜਿਹੜੇ ਬੰਦ ਹੋਏ ਨੇ ਔਰ ਪ੍ਰਾਈਵੇਟ ਘਰਾਣਿਆਂ ਨੂੰ ਆਉਣ ਦੀ ਖੁੱਲ ਜਿਹੜੀ ਇਸੇ ਕਰਕੇ ਦਿੱਤੀ ਗਈ ਹੈ ਤੇ ਇਹਦਾ ਮਤਲਬ ਕੀ ਹੈ ਕਿ ਜੇ ਸਰਕਾਰੀ ਚੀਜ਼ ਨਹੀਂ ਹੋਊਗੀ ਜਾਂ ਜਿਹੜੀਆਂ ਨੋਟੀਫਾਈਡ ਏਰੀਆ ਕਮੇਟੀ ਜਿਹੜੀਆਂ ਮੰਡੀਆਂ ਨਹੀਂ ਲੱਗਣਗੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਮੈਨੂੰ ਪ੍ਰਾਈਵੇਟ ਵਪਾਰੀ ਤੇ ਨਿਰਭਰ ਕਰਨਾ ਪਏਗਾ, ਚਾਹੇ ਉਹਦਾ ਰੇਟ ਜਿਹੜਾ ਵੀ ਹੋਵੇ, ਚਾਹੇ ਉਹ ਕੁਆਲਿਟੀ ਘੱਟ ਲਾਵੇ, ਚਾਹੇ ਉਹ ਕੈਰੇਜ ਦੇ ਪੈਸੇ ਲਾਵੇ, ਚਾਹੇ ਉਹ ਸਾਫ਼ ਸਫਾਈ ਦੇ ਪੈਸੇ ਲਾਵੇ, ਚਾਹੇ ਉਹ ਮੈਨੂੰ ਪੈਸੇ 10-12 ਦਿਨਾਂ ਬਾਅਦ ਦੇਵੇ, ਉਹ ਨੁਕਸਾਨ ਹੈ ਜਿਹੜਾ ਉਹ ਕਿਸਾਨ ਦਾ ਹੋਣਾ ਹੀ ਹੋਣਾ, ਇਸ ਤੇ ਕੋਈ ਜ਼ੋਰ ਆਏਗਾ।
ਜੀ ਜੀ ਬਿਲਕੁਲ।
ਤੇ ਅਗਲੀ ਖਬਰ ਵੱਲ ਵਧਦੇ ਹਾਂ। ਕੇਜਰੀਵਾਲ ਹੋਰਾਂ ਨੇ ਲਕਸ਼ਮੀ ਕਾਂਤਾ ਚਾਵਲਾ ਦੇ ਨਾਲ ਇੱਕ ਮੁਲਾਕਾਤ ਕੀਤੀ ਆ ਔਰ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ ਔਰ ਜਦਕਿ ਲਕਸ਼ਮੀ ਕਾਂਤਾ ਚਾਵਲਾ ਹੋਰਾਂ ਦਾ ਕਹਿਣਾ ਵੀ ਇਹ ਜਿਹੜੀ ਮੁਲਾਕਾਤ ਸੀ ਬੜੀ ਗੈਰ ਰਸਮੀ ਸੀ ਤੇ ਅਜੇ ਤੱਕ ਆਪ ਪਾਰਟੀ ਨੇ ਇਸ ਮੁਲਾਕਾਤ ਬਾਰੇ ਚੁੱਪ ਵੱਟੀ ਹੋਈ ਹੈ ਤੇ ਉਧਰ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਕੇਜਰੀਵਾਲ ਜਿਹੜੇ ਉਹ ਝੂਠਿਆਂ ਦੇ ਸਰਤਾਜ ਆ। ਖੈਰ ਜਿਹੜੀ ਹੁਣੇ ਉਨ੍ਹਾਂ ਦੀ ਕਿਸਾਨ ਮਹਾਂ ਸੰਮੇਲਨ ਦੇ ਉੱਤੇ ਜਿਹੜੀ ਟਿੱਪਣੀ ਹੈ ਯਾਨੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠਿਆਂ ਦਾ ਸਰਤਾਜ ਦੱਸਦੇ ਉਨ੍ਹਾਂ ਨੇ ਟਿੱਪਣੀ ਜਿਹੜੀ ਆ ਉਹ ਕੀਤੀ ਆ ਕਿ ਹੁਣ ਕਿਉਂਕਿ ਚੋਣਾਂ ਜਿਹੜੀਆਂ ਆ ਉਹ ਨੇੜੇ ਆ ਰਹੀਆਂ ਆ ਤੇ ਪਹਿਲੀਆਂ ਜਿਹੜੀਆਂ ਚੋਣਾਂ ਦੇ ਵੇਲੇ ਕੀਤੇ ਹੋਏ ਝੂਠੇ ਦਾਅਵੇ ਜਿਹੜੇ ਆ ਉਨ੍ਹਾਂ ਨੂੰ ਹੁਣ ਇਹ ਮੁੜ ਦੁਹਰਾ ਰਹੇ ਆ। ਖੈਰ ਮੈਨੂੰ ਲੱਗਦਾ ਪਾਰਟੀ ਤਾਂ ਹਰ ਕੋਈ ਇਹੋ ਹੀ ਕਰ ਰਹੀ ਹੈ ਜੇ ਅਸੀਂ ਕਾਂਗਰਸ ਦੀ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਜਾਂ ਫਿਰ ਹੁਣ ਆਪ ਵਾਲਿਆਂ ਦੀ ਗੱਲ ਕਰੀਏ ਕੀ ਕਹੋਗੇ ਇਹਦੇ ਤੇ?
ਦੇਖੋ ਲਕਸ਼ਮੀ ਕਾਂਤਾ ਚਾਵਲਾ ਭਾਜਪਾ ਦੀ ਸੀਨੀਅਰ ਆਗੂ ਰਹੇ ਨੇ, ਸਿਹਤ ਮੰਤਰੀ ਰਹੇ ਨੇ, ਇਮਾਨਦਾਰ ਆਗੂ ਰਹੇ ਨੇ, ਬਹੁਤ ਸਾਰੇ ਅਫਸਰ ਇਹ ਵੀ ਕਹਿੰਦੇ ਨੇ ਕਿ ਅਸੀਂ ਖੁਸ਼ਕਿਸਮਤ ਆ ਕਿ ਲਕਸ਼ਮੀ ਕਾਂਤਾ ਚਾਵਲਾ ਨੇ ਸਾਡੇ ਨਾਲ ਚਾਹ ਦਾ ਕੱਪ ਸ਼ੇਅਰ ਕੀਤਾ ਹੈ। ਜਦੋਂ ਸਿਹਤ ਮੰਤਰੀ ਸੀ ਤਾਂ ਉਹਨਾਂ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਿਲੱਖਣ ਕਾਰਜ ਕੀਤੇ ਨੇ, ਇੱਕ ਰੁਪਈਏ ਦੀ ਉਹਨਾਂ ਨੇ ਕਦੇ ਰਿਸ਼ਵਤ ਨਹੀਂ ਲਈ ਔਰ ਬਹੁਤ ਉਹਨਾਂ ਦਾ ਬੇਦਾਗ ਔਰ ਸਾਫ਼ ਛਵੀ ਵਾਲੇ ਆਗੂ ਰਹੇ ਨੇ। ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਦਰਕਦਾਰ ਕੀਤਾ ਗਿਆ ਪਿਛਲੇ ਕਈ ਸਾਲਾਂ ਤੋਂ, ਜਦੋਂ ਦੀ ਅਕਾਲੀ ਭਾਜਪਾ ਸਰਕਾਰ ਸੀ ਉਸ ਸਮੇਂ ਤੋਂ ਲੈ ਕੇ, ਔਰ ਲਕਸ਼ਮੀ ਕਾਂਤਾ ਚਾਵਲਾ ਇੱਕ ਦਬੰਗ ਔਰਤ ਲੀਡਰ ਰਹੇ ਨੇ। ਅੱਤਵਾਦ ਦੇ ਦਿਨਾਂ ਦੇ ਦੌਰਾਨ ਜਦੋਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਚੱਕ ਲਿਆ ਜਾਂਦਾ ਸੀਗਾ, ਉਦੋਂ ਇਕੱਲੀ ਔਰਤ ਸੀ ਜਿਹੜੀ ਰਾਤ ਨੂੰ ਵੀ ਜਦੋਂ ਕਿਤੇ ਕਿਸੇ ਨੌਜਵਾਨ ਤੇ ਬਿਰਤਾ ਪੈਂਦੀ ਸੀ, ਚਾਹੇ ਉਹ ਸਿੱਖ ਹੁੰਦਾ ਸੀ ਚਾਹੇ ਉਹ ਹਿੰਦੂ ਹੁੰਦਾ ਸੀ, ਉਹ ਇਹ ਨੀ ਦੇਖਦੀ ਸੀ ਤੇ ਉਹ ਥਾਣੇ ਉਹ ਬੰਦੇ ਨੂੰ ਛੜਾ ਕੇ ਲਿਆਉਂਦੀ ਸੀ ਔਰ ਬੜੀ ਧੜੱਲੇਦਾਰ ਔਰਤ ਆ ਉਹ, ਉਹਨਾਂ ਨੇ ਸ਼ਾਦੀ ਵੀ ਨੀ ਕਰਾਈ ਔਰ ਕੋਈ ਦੋ ਭੈਣਾਂ ਹੀ ਨੇ ਮੇਰੇ ਖਿਆਲ ਉਹ, ਜਿਸ ਤੱਕ ਮੈਂ ਉਹਨਾਂ ਨੂੰ ਬੜੀ ਨਿੱਜੀ ਤੌਰ ਤੇ ਚੰਗੀ ਤਰ੍ਹਾਂ ਜਾਣਦਾ ਔਰ ਅੱਜ ਤੱਕ ਉਹਨਾਂ ਨੇ ਹਮੇਸ਼ਾ ਇਹ ਸਮਾਜ ਨੂੰ ਅੱਗੇ ਸੁਧਾਰ ਲਿਆਉਣ ਦੀ ਗੱਲ ਕੀਤੀ ਹੈ। ਉਹਨਾਂ ਦੇ ਆਰਟੀਕਲ ਵੀ ਜਦੋਂ ਤੁਸੀਂ ਪੜੋਗੇ ਅਖਬਾਰਾਂ ਚ ਉਹਨਾਂ ਦੇ ਮੈਸੇਜ ਹੁੰਦਾ। ਹਾਂ, ਇੰਨਾ ਜ਼ਰੂਰ ਹੈ ਵੀ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਨੇ, ਕੱਟੜ ਨੇ, ਆਪਣੇ ਧਰਮ ਦੇ ਵਿੱਚ ਕੱਟੜ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਐਸੀ ਗੱਲ ਨਹੀਂ। ਹਾਂ, ਨਾ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਨਾ ਹੀ ਉਹਨਾਂ ਦਾ ਇੰਨਾ ਜ਼ਿਆਦਾ ਬਹੁਤ ਜ਼ਿਆਦਾ ਪ੍ਰਭਾਵ ਵੀ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਕਹੋ ਕਿ ਲਕਸ਼ਮੀ ਕਾਂਤਾ ਚਾਵਲਾ ਦੇ ਆਮ ਆਦਮੀ ਪਾਰਟੀ ਦੇ ਨਾਲ ਮੁਲਾਕਾਤ ਕਰਕੇ ਇੱਕ ਪਾਸਾ ਹੀ ਪਲਟ ਜਾਏਗਾ, ਕਿਉਂਕਿ ਉਹ ਆਪਣੇ ਹਲਕੇ ਤੱਕ ਸੀਮਤ ਨੇ ਔਰ ਪਿਛਲੇ ਕੱਲ ਕਾਫੀ ਲੰਬੇ ਸਮੇਂ ਤੋਂ, ਹੁਣ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ 4 ਸਾਲ ਹੋ ਗਏ ਤਾਂ ਪਿਛਲੀ ਸਰਕਾਰ ਦੇ ਵਿੱਚ ਵੀ ਇਹਨਾਂ ਨੇ ਇਲੈਕਸ਼ਨ ਨਹੀਂ ਸੀ ਲੜਿਆ, ਉਧਰੋਂ ਪਹਿਲਾਂ ਇਲੈਕਸ਼ਨ ਲੜਿਆ ਸੀਗਾ। ਅੱਜ ਦੀ ਘੜੀ ਲਕਸ਼ਮੀ ਕਾਂਤਾ ਚਾਵਲਾ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹ ਇਸ ਕਰਕੇ ਹੋਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਉਹ ਜਦੋਂ ਆਪਣੇ ਕੇਜਰੀਵਾਲ ਆਏ ਨੇ ਏਅਰਪੋਰਟ ਤੇ ਆਏ ਨੇ ਤੇ ਉਹ ਸੜਕ ਰਸਤੇ ਜਦੋਂ ਬਾਘੇ ਪੁਰਾਣੇ ਜਾਣਾ ਸੀ ਤੇ ਉਹਨਾਂ ਨਾਲ ਉਹਨਾਂ ਦੀ ਰਸਮੀ ਮੁਲਾਕਾਤ ਹੋਈ ਹੈ। ਦੂਜਾ ਇਹ ਹੈਗਾ ਕਿ ਲਕਸ਼ਮੀ ਕਾਂਤਾ ਚਾਵਲਾ ਨਾਲ ਕੇਜਰੀਵਾਲ ਦੇ ਪੁਰਾਣੇ ਸਬੰਧ ਹੈਗੇ ਨੇ, ਕਿਉਂਕਿ ਲਕਸ਼ਮੀ ਕਾਂਤਾ ਚਾਵਲਾ ਵੀ ਇੱਕ NGO ਚਲਾਉਂਦੀ ਹੈ ਔਰ ਅਰਵਿੰਦ ਕੇਜਰੀਵਾਲ ਵੀ ਜਦੋਂ ਪਹਿਲਾਂ ਇੱਕ NGO ਚਲਾਉਂਦੇ ਰਹੇ ਨੇ ਔਰ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਉਹ ਕਾਫੀ ਸਰਗਰਮ ਸੀ ਤੇ ਦਿੱਲੀ ਵੀ ਲਕਸ਼ਮੀ ਕਾਂਤਾ ਚਾਵਲਾ ਆਰਐਸਐਸ ਦੇ ਵੱਡੇ ਆਗੂਆਂ ਦੇ ਜਦੋਂ ਸੰਪਰਕ ਵਿੱਚ ਨੇ ਤਾਂ ਅਰਵਿੰਦ ਕੇਜਰੀਵਾਲ ਵੀ ਆਰਐਸਐਸ ਦੇ ਵੱਡੇ ਆਗੂਆਂ ਦੇ ਸੰਪਰਕ ਵਿੱਚ, ਪੁਰਾਣੀ ਇਹਨਾਂ ਦੀ ਲਿਹਾਜ ਹੈਗੀ ਹੈ, ਇਸ ਕਰਕੇ ਉਹਨਾਂ ਨੇ ਰਸਤੇ ਜਿਹੜੀ ਮੁਲਾਕਾਤ ਕੀਤੀ ਹੈ
ਜੀ। ਸੋ ਅਗਲੀ ਖਬਰ ਵੱਲ ਵਧਦੇ ਹਾਂ, ਪਰ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਕੋਵਿਡ ਦੀ ਕੀ ਸਥਿਤੀ ਹੈ ਇਸ ਵੇਲੇ ਦੇਸ਼ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕੀ ਮਾਹੌਲ ਹੈ, ਕਿਉਂਕਿ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ 58 ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਹੋਈਆਂ, 2319 ਨਵੇਂ ਕੇਸ ਸਾਹਮਣੇ ਆਏ ਆ ਔਰ ਕੇਸਾਂ ਦੀ ਜਿਹੜੀ ਗਿਣਤੀ ਉਹ ਲਗਾਤਾਰ ਇਕਦਮ ਵਧਣੀ ਸ਼ੁਰੂ ਹੋ ਗਈ ਹੈ ਤੇ ਦੂਜੇ ਪਾਸੇ ਮੁਲਕ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਕਹਿੰਦੇ ਵੀ ਕਾਫੀ ਜ਼ਿਆਦਾ ਕੇਸ ਜਿਹੜੇ ਉਹ ਇੱਕ ਦਿਨ ਦੇ ਵਿੱਚ ਆਏ ਆ 46,952 ਹਨਾ, 212 ਜਿਹੜੀਆਂ ਕੁੱਲ ਮੌਤਾਂ, ਪਰ ਜੇ 58 ਮੌਤਾਂ ਇਕੱਲੇ ਪੰਜਾਬ ਦੇ ਵਿੱਚ ਹੀ ਹੋ ਜਾਂਦੀਆਂ ਕੋਵਿਡ ਦੇ ਨਾਲ ਤਾਂ ਇਹ ਫਿਰ ਇੱਕ ਚਿੰਤਾ ਵਾਲੀ ਗੱਲ ਹੈ। ਤੇ ਉਧਰ ਕਰਨਾਟਕ ਦੇ ਵਿੱਚ ਆਉਣ ਵਾਲਿਆਂ ਦੇ ਲਈ ਕੋਰੋਨਾ ਨੈਗੇਟਿਵ ਰਿਪੋਰਟ ਜਿਹੜੀ ਆ ਉਹ ਉੱਥੇ ਦੀ ਸਰਕਾਰ ਨੇ ਲਾਜ਼ਮੀ ਕਰ ਦਿੱਤੀ ਹੈ ਤੇ ਯੇਦੀਯੁਰੱਪਾ ਸਰਕਾਰ ਦਾ ਫੈਸਲਾ ਵੀ ਪੰਜਾਬ ਦੇ ਕਿਸਾਨ ਆਗੂਆਂ ਦਾ ਰਾਹ ਡੱਕਣ ਦੀ ਕਾਰਵਾਈ ਕਰਾਰ ਹੈ, ਯਾਨੀ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਆ ਤੇ ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ।
ਬਿਲਕੁਲ ਜਿਹੜੀ ਉਦੋਂ ਪਹਿਲਾਂ ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੇਜਰੀਵਾਲ ਬਾਰੇ ਇੱਕ ਦੂਜੇ ਦੇ ਬਿਆਨਾਂ ਦੇ ਉੱਤੇ ਕਿ ਕੌਣ ਝੂਠਿਆਂ ਦਾ ਸਰਤਾਜ ਹੈ ਤੇ ਕੌਣ ਸੱਚਿਆਂ ਦਾ ਸਰਤਾਜ ਹੈ, ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਹੁਣ ਤੁਸੀਂ ਦੇਖੋ ਵੀ ਕੇਜਰੀਵਾਲ ਨੇ ਆ ਕੇ ਕਿਸਾਨ ਮਹਾਂ ਪੰਚਾਇਤ ਕੀਤੀ ਪੰਜਾਬ ਦੇ ਵਿੱਚ, ਤੇ ਉੱਥੇ ਉਹਨਾਂ ਨੇ ਪਿੱਠ ਸਰ ਸਫਾਈ ਕਿ ਦੇਖੋ ਕੇਂਦਰ ਸਰਕਾਰ ਨੇ ਮੈਨੂੰ ਜੇਲਾਂ ਬਣਾਉਣ ਲਈ ਆਖਿਆ, ਮੈਂ ਜੇਲਾਂ ਨੀ ਬਣਾਈਆਂ, ਕੇਂਦਰ ਸਰਕਾਰ ਨੇ ਮੈਨੂੰ ਰੋਕਿਆ ਤੇ ਮੈਂ ਤੁਹਾਡੇ ਲਈ ਵਾਈ ਫਾਈ ਦਾ ਪ੍ਰਬੰਧ ਕੀਤਾ, ਮੈਂ ਤੁਹਾਡੇ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਮੈਂ ਤੁਹਾਡੇ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ, ਮੈਂ ਤੁਹਾਡੇ ਲਈ ਪਾਣੀ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ। ਉਹਨਾਂ ਨੇ ਆਕੇ ਆਪਣੀ ਪਿੱਠ ਸਰ ਸਫਾਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਕਿ ਜਿਹੜੀ ਕਿਸਾਨ ਮਹਾਂ ਪੰਚਾਇਤ ਦੀ ਗੱਲ ਇਹਨਾਂ ਨੇ ਕੀਤੀ ਹੈ, ਇੱਕ ਰਾਜਨੀਤਿਕ ਸਟੰਟ ਹੈਗਾ, 2022 ਦੀਆਂ ਚੋਣਾਂ ਸਾਰੇ ਦੇਖਦੇ ਨੇ। ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਅਸੀਂ ਬਿਜਲੀ ਸਸਤੀ ਕਰ ਦਿਆਂਗੇ, ਅਸੀਂ ਕੈਪਟਨ ਅਮਰਿੰਦਰ ਸਿੰਘ ਵਾਲੇ ਜਿਹੜੇ ਵਾਅਦੇ ਆ ਉਹ ਪੂਰੇ ਕਰ ਦਿਆਂਗੇ, ਜਿਹੜੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀਆਂ ਸੀ ਉਹ ਤੇ ਉਹਨਾਂ ਹੋਈਆਂ ਅਸੀਂ ਕਰ ਦਿਆਂਗੇ। 3.25 ਲੱਖ ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਉੱਤੇ ਰਹਿ, ਇਹ ਕੋਈ ਲਾਲੇ ਦੀ ਦੁਕਾਨ ਨਹੀਂ ਗੀ ਕਿ ਮੈਂ ਕੋਈ ਦਿੱਲੀ ਮੇਰੀ ਦੁਕਾਨ ਪ੍ਰੋਫਿਟ ਦੇ ਵਿੱਚ ਹੈ ਤੇ ਮੈਂ ਪੰਜਾਬ ਵਾਲੀ ਦੁਕਾਨ ਦੇ ਵਿੱਚ ਜੇ ਘਾਟੇ ਚ ਹੈ ਤਾਂ ਮੈਂ ਦਿੱਲੀ ਵਾਲੇ ਪ੍ਰੋਫਿਟ ਦੇ ਵਿੱਚੋਂ ਕੱਢ ਕੇ ਪੰਜਾਬ ਵਾਲੇ ਪ੍ਰੋਫਿਟ ਪਾ ਦੂੰਗਾ, ਜੋ ਦੁਕਾਨ ਚੱਲ ਪਊਗੀ, ਜੋ ਸਰਕਾਰੀ ਖਜ਼ਾਨਾ ਹੈਗਾ। ਹੁਣ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਜਿਹੜੇ ਵਾਅਦੇ ਸੁਖਬੀਰ ਸਿੰਘ ਬਾਦਲ ਕਰ ਰਿਹਾ, ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਕਰ ਰਹੇ ਨੇ, ਉਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਕਿ ਜਿਹੜੇ ਜੇ ਮੇਰੇ ਸਿਰ ਕਰਜ਼ਾ ਹੈ ਔਰ ਮੈਂ ਕਿਸ਼ਤਾਂ ਦੇਣੀਆਂ ਕਰਦੀਆਂ, ਬੱਚਿਆਂ ਦੀ ਫੀਸ ਭਰਨੀ ਹੈ, ਕੋਈ ਹੋਰ ਗੁਆਂਢੀ ਆਂਢੀਆਂ ਦੇ ਜਿਹੜੇ ਪੈਸੇ ਫੜੇ ਆ, ਰਿਸ਼ਤੇਦਾਰਾਂ ਦੇ ਪੈਸੇ ਫੜੇ ਉਹ ਮੋੜਨੇ ਹੈ ਤੇ ਮੈਂ ਕਿਵੇਂ ਸਰਵਾਈਵ ਕਰੂੰਗਾ। ਤੇ ਜੇ ਕੋਈ ਬੰਦਾ ਇਹ ਕਵੇ ਕਿ ਘਰ ਦਾ ਮੁਖੀ ਮੈਨੂੰ ਬਣਾਓ ਤੇ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਹੈ, ਤਾਂ ਉਹ ਕੀ ਪੋਸੀਬਲ ਹੈ? ਇਹ ਹੁਣ 3.25 ਲੱਖ ਕਰੋੜ ਰੁਪਇਆ ਕਰਜ਼ਾ ਪੰਜਾਬ ਚ ਹੈਗਾ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਜ਼ਾ ਵਧਣਾ ਹੈਗਾ ਹੁਣ। ਲੇਕਿਨ ਦੂਜੇ ਪਾਸੇ ਸਾਨੂੰ ਇਹ ਬੇਵਕੂਫ ਬਣਾਉਣ ਤੇ ਲੱਗੇ ਹੋਏ ਨੇ ਸਾਰੀਆਂ ਪਾਰਟੀਆਂ ਵਾਲੇ ਕਿ ਅਸੀਂ ਤੁਹਾਡਾ ਜਿਹੜਾ ਅਕਸ ਸੁਧਾਰ ਦਿਆਂਗੇ, ਤੁਹਾਡੀ ਅਸੀਂ ਆਮਦਨ ਚ ਵਾਧਾ ਕਰ ਦਿਆਂਗੇ, ਤੁਹਾਨੂੰ ਰੁਜ਼ਗਾਰ ਦੇ ਜਾਂਗੇ, ਤੁਹਾਨੂੰ ਬਿਜਲੀ ਮੁਫ਼ਤ ਕਰ ਦਿਆਂਗੇ, ਤੁਹਾਨੂੰ ਪਾਣੀ ਮੁਫ਼ਤ ਕਰ ਦਿਆਂਗੇ, ਤੁਹਾਡੀਆਂ ਫਸਲਾਂ ਦੇ ਭਾਅ ਅਸੀਂ ਇੰਨੇ ਕਰ ਦਿਆਂਗੇ। ਜਦੋਂ ਕੇਂਦਰ ਸਰਕਾਰ ਸਾਫ਼ ਤੌਰ ਤੇ 3 ਖੇਤੀ ਬਿੱਲ ਉਹ ਪ੍ਰਾਈਵੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੈ, ਤਾਂ ਉਸ ਮੌਕੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਸਾਰੇ ਇੱਕ ਦੂਜੇ ਦੇ ਝੂਠਿਆਂ ਦਾ ਸਰਦਾਰ, ਕੋਈ ਗੱਪੀ, ਕੋਈ ਕਿਸੇ ਨੂੰ ਕੁਝ, ਇਸ ਤਰ੍ਹਾਂ ਦੇ ਜਿਹੜੇ ਆ ਲੋਕ ਲਵਾਉਣੇ, ਜਿਹੜੇ ਲਾਰੇ ਹੈ ਜਾਂ ਦਾਅਵੇ ਹੈ ਉਹ ਕਰਨਗੇ। ਅਖਬਾਰਾਂ ਦੇ ਵਿੱਚ ਇਹ ਖ਼ਬਰਾਂ, ਟੀਵੀ ਦੇ ਵਿੱਚ, ਰੇਡੀਓ ਦੇ ਵਿੱਚ ਤੁਹਾਨੂੰ ਪੜ੍ਹਨ ਨੂੰ ਬੜੀਆਂ ਚੰਗੀਆਂ ਲੱਗਦੀਆਂ, ਲੇਕਿਨ ਪੰਜਾਬ ਨੂੰ ਕੌਣ ਸੁਧਾਰੇਗਾ ਇਹਦੇ ਬਾਰੇ ਬੜੀ ਚਿੰਤਾ ਲੱਗੀ ਹੋਈ ਹੈ। ਹੁਣ ਤੁਸੀਂ ਕੋਵਿਡ ਦੀ ਗੱਲ ਕੀਤੀ ਹੈ ਕਿ ਕੋਵਿਡ ਕਰਕੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ, ਇਹ ਦਿੱਲੀ ਦੇ ਵਿੱਚ ਕਹਿ ਰਹੇ ਨੇ ਕਿ ਕੇਜਰੀਵਾਲ ਦਿੱਲੀ ਤੋਂ ਆਇਆ ਤੇ ਉਹਨੇ ਟੈਸਟ ਕਰਾ ਕੇ ਲਿਆਂਦਾ, ਉੱਥੇ ਇਸ ਕਰਕੇ ਨੀ ਉਹਨਾਂ ਨੂੰ ਰੋਕਿਆ ਕਿਉਂਕਿ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਕ ਸਰਵੇਖਣ ਦੀ ਰਿਪੋਰਟ ਦਿੱਤੀ ਕਿ ਆਮ ਆਦਮੀ ਪਾਰਟੀ ਬਹੁਮਤ ਦੇ ਨਾਲ ਔਰ ਉਹਦਾ ਗ੍ਰਾਫ ਜਿਹੜਾ ਵੱਧ ਗਿਆ। ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਕਿ ਤੁਸੀਂ ਇਹਨਾਂ ਦੀ ਰੈਲੀ ਕੈਂਸਲ ਨਾ ਕਰੋ, ਇਹਨਾਂ ਦੀ ਰੈਲੀ ਹੋਣ ਦਿਓ, ਕੋਈ ਫਰਕ ਨਹੀਂ ਪੈਂਦਾ, ਜੇ ਕਿਤੇ ਇਹਨਾਂ ਦੀ ਰੈਲੀ ਅਸੀਂ ਕੈਂਸਲ ਕਰ ਦਿੱਤੀ ਤਾਂ ਇਹ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਆਏਗਾ ਕਿ ਦੇਖੋ ਕੱਲ ਦਾ ਰਿਪੋਰਟ ਆਈ ਹੈ ਸਰਵੇਖਣ ਦੀ, ਆਮ ਆਦਮੀ ਪਾਰਟੀ ਦਾ ਗ੍ਰਾਫ ਵੱਧ ਰਿਹਾ ਤੇ ਅੱਜ ਇਹਨਾਂ ਨੇ ਇਸੇ ਕਰਕੇ ਦੀ ਰੈਲੀ ਦੀ ਰੋਕੀ। ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਉਣ ਦੇਣ ਦੀਆਂ ਜਿਹੜੀਆਂ ਖ਼ਬਰਾਂ ਨੇ, ਕੋਈ ਨੀ ਪੁੱਛਦਾ ਕਿਸੇ ਨੂੰ, ਜਿੱਥੇ ਮਰਜ਼ੀ ਤੁਰੇ ਫਿਰੋ, ਚਾਹੇ ਤੁਸੀਂ ਪੂਰੇ ਭਾਰਤ ਚ ਇੱਕ ਪਾਸੋਂ ਤੁਸੀਂ ਕਾਰ ਚੱਕੋ ਪੰਜਾਬ ਤੋਂ ਲੈ ਕੇ ਕਰਨਾਟਕਾ ਤੱਕ, ਸ੍ਰੀਲੰਕਾ ਤੱਕ, ਦੂਜੇ ਪਾਸੋਂ ਇਧਰੋਂ ਬੰਬੇ ਤੋਂ ਲੈ ਕੇ ਕਲਕੱਤੇ ਤੱਕ, ਜਿੱਥੇ ਮਰਜ਼ੀ ਤੁਰੇ ਫਿਰੋ, ਕੋਈ ਨੀ ਪੁੱਛੂਗਾ ਤੁਹਾਨੂੰ। ਇਹ ਸਿਰਫ ਸੁਣ ਪੜ੍ਹ ਦੀਆਂ ਦੇਖਣ ਦੀਆਂ ਗੱਲਾਂ ਮੈਨੂੰ ਨਜ਼ਰ ਆਉਂਦੀਆਂ। ਕੋਵਿਡ ਦਾ ਲੋਕਾਂ ਚ ਕੋਈ ਅਸਰ ਨਹੀਂ, ਇੱਕ ਰੱਤੀ ਭਰ ਵੀ ਅਸਰ ਨਹੀਂ। ਲੋਕ ਇਹ ਚਾਹੁੰਦੇ ਆ ਕਿ ਸਾਡੀਆਂ ਦੁਕਾਨਾਂ ਖੁੱਲਣ, ਸਾਡੇ ਰੁਜ਼ਗਾਰ ਖੁੱਲਣ, ਸਾਡੇ ਤੇ ਸਖਤੀ ਕੋਈ ਨਾ ਹੋਵੇ, ਸੋਸ਼ਲ ਡਿਸਟੈਂਸ ਦੀ ਕੋਈ ਗੱਲ ਨੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਤੇ ਵੀ ਨੀ ਦਿਸਦੇ। ਹਾਂ, ਅਸੀਂ ਡੰਡੇ ਦੇ ਡਰ ਦੇ ਉੱਤੋਂ, ਚਲਾਨ ਦੇ ਡਰ ਦੇ ਉੱਤੋਂ, ਪੁਲਿਸ ਦੀ ਬੇਇੱਜ਼ਤੀ ਦੇ ਡਰ ਤੋਂ ਜ਼ਰੂਰ ਅਸੀਂ ਮਾਸਕ ਪਹਿਨਦੇ ਹਾਂ, ਔਰ ਲੇਕਿਨ ਕਿਤੇ ਵੀ ਸਾਨੂੰ ਕੋਈ ਨਜ਼ਰ ਨਹੀਂ ਆ ਰਹੀ ਗੱਲ। ਹਾਂ, ਮੌਤਾਂ ਬਹੁਤ ਹੋ ਰਹੀਆਂ ਨੇ, ਇਸ ਗੱਲ ਚ ਕੋਈ ਦੋ ਰਾਏ ਨੀ। ਉਹਦਾ ਕਾਰਨ ਕੀ ਹੈਗਾ, ਉਹ ਕੋਵਿਡ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ, ਇਹ ਨੀ ਪਤਾ ਲੱਗ ਰਿਹਾ। ਲੇਕਿਨ ਜਿੰਨੇ ਹੁਣ ਤੁਸੀਂ ਦੇਖੋ, ਸਰਕਾਰ ਨੇ ਜ਼ੋਰ ਲਾ ਲਿਆ ਪੂਰਾ, ਸਰਕਾਰ ਨੇ ਆਖਿਆ ਕਿ ਸਾਡੇ ਕੋਲ ਵੈਕਸੀਨ ਹੈਗੀ ਹੈ, ਤੁਸੀਂ ਲਵਾਓ। ਹਰ ਬੰਦਾ ਜਿਹੜਾ ਵੈਕਸੀਨ ਜਦੋਂ ਲਵਾਉਣ ਜਾਂਦਾ, ਉਹਦੀ ਫੋਟੋ ਹੋਏ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ, ਉਹਦੇ ਮੂੰਹੋਂ ਦੋ ਸ਼ਬਦ ਗਵਾਏ ਜਾਂਦੇ ਨੇ। ਔਰ ਕੁਝ ਲੋਕ ਸਰਕਾਰ, ਕੁਝ ਲੋਕ ਕਹਿੰਦੇ ਆ ਕਿ ਚਲੋ ਜੇ ਸਰਕਾਰ ਟੀਕਾ ਲਾ ਰਹੀ ਹੈ ਤੇ ਲਵਾ ਲਓ, ਟੀਕਾ ਕੋਈ ਗੱਲ ਨੀ, ਅੱਗੇ ਤੇਜ਼ ਕਦੇ ਟੀਕੇ ਵੀ ਲੱਗਦੇ ਰਹੇ ਨੇ। ਇਸ ਤੋਂ ਪਹਿਲਾਂ ਵੀ ਹੋ ਜਿਹੜੀਆਂ ਬਿਮਾਰੀਆਂ ਛੋਟੇ ਹੁੰਦੇ ਨੇ, ਇੱਕ ਲੋਧਾ ਟੀਕਾ ਲੱਗਦਾ ਹੁੰਦਾ ਸੀ, ਉਹ ਵੀ ਟੀਕੇ ਲੱਗੇ। ਔਰ ਇਸ ਤਰ੍ਹਾਂ ਦੀ ਜਿਹੜੀਆਂ ਖ਼ਬਰਾਂ ਸਾਨੂੰ ਪੜ੍ਹਨ ਸੁਣਨ ਨੂੰ ਮਿਲ ਰਹੀਆਂ, ਮੈਂ ਵੀ ਦਿੱਲੀ ਆਇਆ, ਕਿਸੇ ਨੇ ਨੀ ਪੁੱਛਿਆ ਆਬਾਦੀ ਇੰਨੀ ਜਿਆਦਾ ਹੈਗੀ ਹੈ, ਕਿਹੜੀ ਕਿਹੜੀ ਡਿਊਟੀ ਲਾਉਣਗੇ, ਕਿਹੜੀਆਂ ਕਿਹੜੀਆਂ ਰਿਪੋਰਟਾਂ ਦੇਖਣਗੇ, ਇਹ ਸਮਝ ਨੀ ਲੱਗ ਰਹੀ ਵੀ ਕੋਵਿਡ ਹੈ ਕੋਈ ਹੋਰ ਚੀਜ਼ਾਂ ਨੇ। ਲਾਕਡਾਊਨ ਕੱਲ ਹਰਸ਼ ਵਰਧਨ ਜਿਹੜੇ ਸਿਹਤ ਮੰਤਰੀ ਚੰਡੀਗੜ੍ਹ ਆਏ ਸੀ, ਉਹਨਾਂ ਨੇ ਆਖਿਆ ਸੀ ਕਿ ਇਸ ਵਾਰ ਅਸੀਂ ਲਾਕਡਾਊਨ ਨਹੀਂ ਲਾਵਾਂਗੇ। ਪਤਾ ਹੈ ਵੀ ਜੇ ਲਾਕਡਾਊਨ ਲਾਵਾਂਗੇ ਤਾਂ ਸਰਕਾਰ ਨੂੰ ਕੋਈ ਖਾਣ ਪੀਣ ਦਾ ਪ੍ਰਬੰਧ ਕਰਨਾ ਪੈਣਾ, ਤੇ ਖਾਣ ਪੀਣ ਦਾ ਪ੍ਰਬੰਧ ਤਾਂ ਤੁਹਾਨੂੰ ਪਤਾ ਹੀ ਹੈ, ਪਿਛਲੇ ਜਦੋਂ ਕੋਵਿਡ ਮਾਰਚ ਦਾ ਮਹੀਨਾ ਸੀ ਮੈਨੂੰ ਉਹ ਵੀ ਜਦ ਯਾਦ ਹੈ, ਮੀਟਿੰਗ ਚੱਲ ਰਹੀ ਹੈ ਡਿਪਟੀ ਕਮਿਸ਼ਨਰ ਦੀ, ਮੈਂ ਉਸ ਮੀਟਿੰਗ ਦੇ ਵਿੱਚ ਬੈਠਾ ਤਾਂ ਡੀਸੀ ਪੁੱਛਦਾ ਫੂਡ ਸਪਲਾਈ ਆਫਿਸਰ ਨੂੰ ਕਿ ਤੁਸੀਂ ਕਿੰਨੇ ਪੈਕਟ ਜਿਹੜੇ ਵੰਡ ਰਹੇ ਹੋ, ਕਹਿੰਦੇ ਜੀ 25,000 ਪੈਕਟ ਵੰਡ ਰਹੇ ਹੈ ਬੀਪੀਐਲ ਨੂੰ। ਦੂਜੇ ਹਫਤੇ ਫੇਰ ਪੁੱਛਦਾ ਕਿੰਨੇ ਪੈਕਟ ਵੰਡ ਰਹੇ ਹੋ, ਕਹਿੰਦੇ ਜੀ 25,000 ਵੰਡ ਰਹੇ ਹੈ। ਉਹ ਕਹਿੰਦੇ ਪਿਛਲੇ ਹਫਤੇ ਵੀ ਤੁਸੀਂ ਰਿਪੋਰਟ ਦਿੱਤੀ ਸੀਗੀ, ਉਹ ਕਹਿੰਦੇ ਜੀ ਹਾਂਜੀ ਕਣਕ ਆ ਗਈ ਹੈ ਤੇ ਅੱਜ ਉਹ ਚੱਕੀਆਂ ਤੇ ਭਿਜਵਾ ਦਿੱਤੀ, ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਚੱਕੀਆਂ ਵਾਲਿਆਂ ਨੂੰ ਕਿਉਂਕਿ ਬੰਦ ਸੀਗੀ ਚੱਕੀਆਂ, ਤੇ ਆਪਾਂ ਅਗਲੇ ਹਫਤੇ ਤੱਕ ਪੈਕਟ ਬਣ ਜਾਣਗੇ। ਤੀਜੇ ਹਫਤੇ 21 ਦਿਨ ਹੋ ਜਾਂਦੇ, ਹਾਂਜੀ ਕਹਿੰਦੇ ਪੈਕਟ, ਕਹਿੰਦੇ ਹਾਂਜੀ ਆਟਾ ਪੈਕ ਹੋ ਗਿਆ ਤੇ ਹੁਣ ਦਾਲ ਤਰਨ ਤਰਨ ਧੋਣੀ ਹੈ, ਤੇ ਅਸੀਂ ਕਿਹਾ ਵੀ ਪਹਿਲਾਂ ਆਟਾ ਵੰਡਾਂਗੇ ਫਿਰ ਦਾਲ ਵੰਡਾਂਗੇ, ਬੰਦਿਆਂ ਦੀ ਕਮੀ ਹੈ ਸਾਡੇ ਕੋਲੇ, ਕੋਵਿਡ ਕਰਕੇ ਸਾਡੇ ਕੋਲੇ ਕਮੀ ਬੰਦੇ ਘੱਟ ਆਉਂਦੇ ਆ, ਉਹ ਵੀ ਆ ਜਾਣ ਤਾਂ ਆਪਾਂ ਉਹ ਵੀ ਕਰ ਦਿੰਦੇ ਹਾਂ। ਉਸ ਗੱਲ ਨੂੰ ਤੁਸੀਂ ਦੇਖੋ ਵੀ 7 ਪਹਿਲੇ ਦਿਨ 7 ਫਿਰ 15 ਦਿਨ ਫਿਰ 21 ਦਿਨ ਤੇ ਫਿਰ 28 ਦਿਨ ਹੋ ਜਾਂਦੇ ਆ। 28 ਦਿਨਾਂ ਦੇ ਵਿੱਚ ਉਹ ਕਹਿੰਦੇ ਡੀਸੀ ਫਿਰ ਕਹਿੰਦਾ ਉਹਨਾਂ ਨੂੰ ਮੀਟਿੰਗ ਦੇ ਵਿੱਚ, ਇਹ ਰਿਐਲਿਟੀ ਗੱਲ ਹੈਗੀ ਹੈ। ਉਹ ਫੂਡ ਸਪਲਾਈ ਆਫਿਸਰ ਕਹਿੰਦਾ ਹਾਂਜੀ ਕਣਕ ਵੀ ਪੀਸ ਗਈ ਹੈ, ਆਟਾ ਬਣ ਗਿਆ ਤੇ ਦਾਲ ਵੀ ਤਰਨ ਤਰਨ ਤੋਂ ਆ ਗਈ ਹੈ, ਤੇ ਹੁਣ ਜੀ ਉਹ ਸਰਕਾਰ ਦਾ ਆਰਡਰ ਆ ਗਿਆ ਵੀ ਖੰਡ ਵੀ ਨਾਲ ਦੇਣੀ ਹੈ, ਤੇ ਅਗਲੇ ਹਫਤੇ ਨਾ ਜੀ ਖੰਡ ਆ ਜੂਗੀ ਤਰਨ ਤਰਨ ਖੰਡ ਮਿਲ ਤੋਂ ਜਾਂ ਇਧਰੋਂ ਫਲੌਰ ਤੋਂ ਜਾਂ ਇਧਰੋਂ ਫਗਵਾੜੇ ਤੋਂ, ਤੇ ਆਪਾਂ ਫਿਰ ਇਕੱਠੇ ਨਾਲ ਹੀ ਦੇ ਜਾਂਗੇ। ਉਹ ਦਿਨ ਹੋ ਜਾਂਦੇ ਆ ਜੀ, ਮਤਲਬ 5 ਹਫਤੇ ਹੋ ਜਾਂਦੇ ਆ। 5 ਹਫਤਿਆਂ ਦੇ ਵਿੱਚ ਜਿਹੜਾ ਆਟਾ ਪਿਸਵਾਇਆ ਹੈਗਾ ਉਹ ਗਰਮ ਹੈ, ਉਹਦੇ ਖਰਾਬ ਹੋਣ ਦਾ ਵੀ ਖਦਸ਼ਾ ਹੈਗਾ, ਉਹਦੇ ਚ ਕੋਈ ਸੁਕਰੀ ਵੀ ਪੈ ਸਕਦੀ ਹੈ ਜਾਂ ਉਹਦੇ ਸੁਸਰੀ ਵੀ ਪੈ ਸਕਦੀ ਹੈ। ਤੇ ਮੈਂ ਡੀਸੀ ਸਾਹਿਬ ਨੂੰ ਮੈਂ ਆਖਿਆ, ਮੈਂ ਕਿਹਾ ਜੀ ਜੇ ਮੈਂ ਸਰਕਾਰ, ਮੈਂ ਬੀਪੀਐਲ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਦੇਖਦਾ ਹਾਂ ਕਿ ਜੇ ਮੈਂ ਤੁਹਾਡੇ ਹੁਕਮਾਂ ਤੇ ਤੁਹਾਡੇ ਬਿਆਨ ਤੇ ਪੜ੍ਹ ਕੇ ਯਕੀਨ ਕਰਾਂ ਕਿ ਡੀਸੀ ਕਹਿ ਰਿਹਾ ਕਿ ਆਟਾ ਦੇਵਾਂਗੇ, ਖੰਡ ਦੇਵਾਂਗੇ, ਦਾਲ ਦੇਵਾਂਗੇ ਗਰੀਬਾਂ ਨੂੰ, ਤੇ ਮੈਂ ਤੁਹਾਡਾ ਬਿਆਨ ਪੜ੍ਹ ਕੇ ਮੈਂ ਘਰੇ ਬੈਠਾ ਹਾਂ, ਇਹਦਾ ਮਤਲਬ ਕਿ ਮੈਂ ਘੱਟੋ ਘੱਟ 35 ਦਿਨ ਤਾਂ ਭੁੱਖਾ ਰਹਾਂ ਨਾ, ਜਾਂ 35 ਦਿਨ ਮੈਂ ਕੋਈ ਆਪਣਾ ਜੁਗਾੜ ਇਸੇ ਜਗ੍ਹਾ ਤੋਂ ਕਰਾਂ ਕਿ ਸਰਕਾਰੀ ਟੇਕ ਤਾਂ ਮੈਨੂੰ ਤਾਂ ਹੀ ਨਜ਼ਰ ਆਵੇ ਨਾ, ਕਿਉਂਕਿ 35 ਦਿਨਾਂ ਦੇ ਵਿੱਚ ਤੁਸੀਂ ਇਹ ਹੀ ਕਰ ਰਹੇ ਹੋ ਵੀ ਆਟਾ ਮਤਲਬ ਕਣਕ ਪਿਸ ਗਈ ਹੈ, ਦਾਲ ਆਉਣੀ ਹੈ, ਦਾਲ ਦੀ ਪੈਕਿੰਗ ਹੋਣੀ ਹੈ, ਖੰਡ ਆਉਣੀ ਹੈ, ਤੇ ਇਸ ਤੋਂ ਬਾਅਦ ਸਰਕਾਰ ਦਾ ਜੇ ਕੋਈ ਹੋਰ ਆਰਡਰ ਆ ਗਿਆ, ਮੰਨ ਲਓ ਉਹਨਾਂ ਨੇ ਕਹਿਣਾ ਕਿ 250 ਗ੍ਰਾਮ ਤੇਲ ਦੀ ਬੋਤਲ ਵੀ ਨਾਲ ਇਹਨਾਂ ਨੂੰ ਦੇਣੀ ਹੈ, ਤਾਂ ਉਹ ਵੀ ਉਡੀਕਾਂਗੇ, ਤਾਂ ਫਿਰ ਇਹਦਾ ਮਤਲਬ ਹੈ ਕਿ 42 ਦਿਨ ਸਾਨੂੰ ਉਡੀਕ ਕਰਨੀ ਪੈਣੀ ਹੈ। ਮਤਲਬ 1.5 ਮਹੀਨਾ ਮੈਂ ਸਰਕਾਰੀ ਨਜ਼ਰਾਂ ਵੱਲ ਦੇਖਦਾ ਰਵਾਂ, ਜਾਂ ਸਰਕਾਰੀ ਹੁਕਮ ਦੀ ਗੱਲ ਅੱਜ ਜੇ ਕਹਿੰਦੇ ਹਾਂ ਤਾਂ 1.5 ਮਹੀਨੇ ਬਾਅਦ ਹੋਏਗੀ, ਜਿਹੜੀ ਅੱਜ ਇਹ ਕਹਿੰਦੇ ਆ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ, ਲਾਜ਼ਮੀ ਹੈ, ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ, ਨਾ ਹੀ ਇੰਨੀ ਮੈਨ ਪਾਵਰ ਹੈਗੀ ਹੈ ਕਿਸੇ ਕੋਲੇ। ਪੁਲਿਸ ਨੂੰ ਇੱਕ ਬਹਾਨਾ ਹੈਗਾ ਕਿ ਤੁਹਾਡੇ ਮਾਸਕ ਨਹੀਂ ਲੱਗਿਆ, ਤੇ ਪੁਲਿਸ ਨੂੰ ਇੰਨਾ ਜ਼ਰੂਰ ਹੈਗਾ, ਬਹੁਤੇ ਪੁਲਿਸ ਅਫਸਰਾਂ ਨੂੰ ਨਹੀਂ ਮੈਂ ਕਹਿੰਦਾ, ਲੇਕਿਨ ਜ਼ਿਆਦਾ ਜਿਹੜੀ ਗਿਣਤੀ ਹੈਗੀ ਹੈ ਉਹ ਜਿਹੜੇ ਨਾਕਿਆਂ ਤੇ ਬੈਠੇ ਨੇ, ਉਹ ਜ਼ਰੂਰ ਇਹ ਕਰ ਸਕਦੇ ਨੇ ਕਿ ਤੁਹਾਨੂੰ 200 ਰੁਪਿਆ, 500 ਰੁਪਿਆ, 1,000 ਰੁਪਿਆ ਉਹਨਾਂ ਦੀ ਸ਼ਾਮ ਨੂੰ ਦਿਹਾੜੀ ਚੰਗੀ ਬਣ ਸਕਦੀ ਹੈ, ਪਰ ਇਸ ਤਰ੍ਹਾਂ ਦੀ ਕੋਈ ਮੈਨ ਪਾਵਰ ਸਾਡੇ ਕੋਲ ਨਹੀਂ, ਤੇ ਨਾ ਹੀ ਇੰਨੇ ਅਸੀਂ ਅਵੇਅਰ ਹੈ।
ਜੀ ਜੀ, ਸੋ ਬਿੱਟਾ ਸਾਹਿਬ, ਖੈਰ ਇਹ ਸਾਰੀਆਂ ਹੀ ਜਿਹੜੀਆਂ ਖਬਰਾਂ ਸਾਨੂੰ ਕਈ ਵਾਰ ਇੱਥੇ ਬੈਠਿਆਂ ਚਿੰਤਤ ਜ਼ਰੂਰ ਕਰ ਦਿੰਦੀਆਂ, ਹਨਾ। ਔਰ ਜਿਵੇਂ ਤੁਸੀਂ ਦੱਸਿਆ ਵੀ ਅਸਲ ਦੇ ਵਿੱਚ ਇਹੋ ਜਿਹਾ ਕੁਛ ਵੀ ਉੱਥੇ ਨਹੀਂ ਹੁੰਦਾ, ਤੇ ਲਿਖਤੀ ਰੂਪ ਦੇ ਵਿੱਚ ਜਾਂ ਜੋ ਸਾਹਮਣੇ ਆਉਂਦਾ ਉਹ ਕੁਛ ਹੋਰ ਹੁੰਦਾ, ਹਨਾ। ਤੋ ਇਹ ਬਹੁਤ ਜ਼ਰੂਰੀ ਹੈ ਕਿ ਉਥੋਂ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਜ਼ਰੂਰ ਸਾਡੇ ਲੋਕਾਂ ਤੱਕ ਪਹੁੰਚੇ। ਔਰ ਤੁਹਾਡਾ ਖਾਸ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ ਕਿ ਵੱਡੇ ਤੜਕੇ ਉੱਠ ਕੇ ਤੁਸੀਂ ਅਸਲ ਦੇ ਵਿੱਚ ਜਿਹੜੀਆਂ ਖਬਰਾਂ ਨੇ ਜਾਂ ਜੋ ਵੀ ਉਥੋਂ ਦੀ ਜ਼ਮੀਨੀ ਪੱਧਰ ਦੀ ਜੋ ਸੱਚਾਈ ਹੈ ਉਹ ਸੱਚਾ ਸਾਡੇ ਸਾਹਮਣੇ ਲਿਆਉਂਦੇ ਹੋ, ਸਾਡੇ ਸਰੋਤਿਆਂ ਦੇ ਸਾਹਮਣੇ ਲਿਆਉਂਦੇ ਹੋ। ਜਾਣ ਤੋਂ ਪਹਿਲਾਂ ਕੁਝ ਹੋਰ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ।
ਹਾਂਜੀ ਬਿਲਕੁਲ, ਅੱਜ 23 ਮਾਰਚ ਹੋ ਚੁੱਕਿਆ, ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਬਾਰਡਰਾਂ ਦੇ ਉੱਤੇ
ਜੀ,
ਔਰ ਆਉਣ ਵਾਲੇ ਸਮੇਂ ਦੇ ਵਿੱਚ 26 ਮਾਰਚ ਨੂੰ ਭਾਰਤ ਬੰਦ ਦੀ ਕਾਲ ਹੈਗੀ ਹੈ, ਉਹਦੇ ਲਈ ਸੰਯੁਕਤ ਕਿਸਾਨ ਮੋਰਚੇ ਜਿਹੜੇ ਲੱਗੇ ਹੋਏ ਨੇ ਲਗਾਤਾਰ, ਔਰ ਇਸੇ ਸਬੰਧੀ ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਜਿਵੇਂ ਚੋਣ ਮੈਨੀਫੈਸਟੋ ਬੀਜੇਪੀ ਨੇ ਜਾਰੀ ਕਰ ਦਿੱਤਾ ਹੈ, ਔਰ ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਵੀ ਕਰ ਦਿੱਤਾ, ਉਹ ਵੀ ਆਪੋ ਆਪਣੇ ਦਾਅਵਿਆਂ ਵਾਅਦਿਆਂ ਤੇ ਲੱਗੇ ਹੋਏ ਨੇ। ਆਉਣ ਵਾਲਾ ਜਿਹੜਾ ਸਮਾਂ ਹੈਗਾ ਹੁਣ ਕਾਂਗਰਸ ਪਾਰਟੀ ਦੇ ਲਈ ਵੀ ਕੋਈ ਚੰਗਾ ਸਮਾਂ ਨਹੀਂ ਗਾ, ਤੁਹਾਨੂੰ ਯਾਦ ਹੀ ਹੋਣਾ ਕਿ ਪੱਛਮੀ ਬੰਗਾਲ ਦੇ ਵਿਚ, ਕੇਰਲ ਦੇ ਵਿਚ, ਪੁਡੂਚੇਰੀ ਦੇ ਵਿਚ ਔਰ ਆਸਾਮ ਦੇ ਵਿਚ ਇਹ ਸਾਰੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਔਰ ਉਹਨਾਂ ਚੋਣਾਂ ਦੇ ਮੱਦੇਨਜ਼ਰ ਸਭ ਤੋਂ ਵੱਡਾ ਕਾਂਗਰਸ ਪਾਰਟੀ ਦੇ ਉੱਤੇ ਕੀ ਹੈਗਾ, ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਰਾਹੁਲ ਗਾਂਧੀ, ਰਾਹੁਲ ਗਾਂਧੀ ਦਾ ਭਵਿੱਖ ਹੈ ਜਿਹੜਾ ਉਹ ਹੁਣ ਇਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਨਿਰਭਰ ਕਰੇਗਾ, ਕਿਉਂਕਿ ਕਾਂਗਰਸ ਦੇ ਵਿਚ ਚਿੰਤਾ ਹੈਗੀ ਆ ਵੀ ਜੇ ਕੇਰਲ ਦੇ ਵਿਚ ਨੁਕਸਾਨ ਹੁੰਦਾ ਹੈ ਤਾਂ ਕੇਰਲ ਤੋਂ, ਕੇਰਲ ਦੇ ਵਾਇਨਾਡ ਤੋਂ ਹੀ ਮੈਂਬਰ ਪਾਰਲੀਮੈਂਟ ਨੇ ਰਾਹੁਲ ਗਾਂਧੀ, ਉੱਥੇ ਭਾਵੇਂ ਕੇਰਲ ਦੇ ਵਿਚ ਭਾਵੇਂ ਤਾਮਿਲਨਾਡੂ ਦੇ ਵਿਚ ਲਗਾਤਾਰ ਉਹ ਪ੍ਰਚਾਰ ਦੇ ਵਿਚ ਲੱਗੇ ਨੇ, ਲੇਕਿਨ ਦੂਜੇ ਪਾਸੇ ਸ਼ਰਦ ਪਵਾਰ ਹੈ ਜਿਹੜੇ ਦੋ ਵਾਰ ਕਾਂਗਰਸ ਛੱਡ ਚੁੱਕੇ ਤੇ ਦੋ ਵਾਰ ਕਾਂਗਰਸ ਦੇ ਵਿਚ ਵਾਪਸੀ ਕਰ ਚੁੱਕੇ ਹੈ, ਸ਼ਰਦ ਪਵਾਰ ਜਿਨ੍ਹਾਂ ਨੂੰ ਯੂਪੀਏ ਦੇ ਪ੍ਰਧਾਨ ਜਾਂ ਕਨਵੀਨਰ ਬਣਨ ਦੇ ਲਈ ਬਹੁਤ ਹੱਥ ਪੈਰ ਮਾਰੇ, ਉਹ ਤੀਜਾ ਮੋਰਚਾ ਖੜੇ ਕਰਨ ਦੀ ਰੌਣ ਦੇ ਵਿਚ ਹੈਗੇ ਨੇ, ਉਹ ਜਿਹੜੇ ਕਾਂਗਰਸ ਪਾਰਟੀ ਦੇ ਆਗੂ ਸਨ G23 ਜਿਨ੍ਹਾਂ ਨੂੰ ਕਿਹਾ ਜਾਂਦਾ ਸੀ G23, ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਖੁੱਲੀ ਚਿੱਠੀ ਲਿਖੀ ਸੀ ਜਿਨ੍ਹਾਂ ਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਆਨੰਦ ਕੁਮਾਰ ਸ਼ਰਮਾ ਸੀਨੀਅਰ ਆਗੂ ਨੇ, ਉਹਨਾਂ ਕੋਲ ਵੀ ਇੱਕ ਬੀ ਪਲਾਨ ਹੈਗਾ, ਉਹ ਬੀ ਪਲਾਨ ਉਹਨਾਂ ਨੇ ਜਿਹੜਾ ਹਜੇ ਨਸ਼ਰ ਨਹੀਂ ਕੀਤਾ। ਜੇ ਤਾਂ ਮਮਤਾ ਬੈਨਰਜੀ ਨੂੰ ਬੰਗਾਲ ਦੇ ਵਿਚ ਸਫਲਤਾ ਮਿਲਦੀ ਹੈ ਤਾਂ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਹੋਏਗਾ, ਕਿਉਂਕਿ ਇੱਕ ਥਰਡ ਫਰੰਟ ਦਾ ਵੈਕਿਊਮ ਹੈਗਾ ਇੰਡੀਆ ਦੇ ਵਿਚ, ਥਰਡ ਫਰੰਟ ਬਣਾਉਣ ਦੀ ਗੱਲ ਜਿਹੜੀ ਹੈ ਸ਼ਰਦ ਪਵਾਰ ਕਰਦੇ ਹੈ ਤੇ ਉਹਨਾਂ ਨੂੰ ਅਗਵਾਈ ਉਹਨਾਂ ਦੇ ਨਾਲ ਨਾਲ ਸੀਤਾਰਾਮ ਜੈਂਚਰੀ ਵੀ ਕਰਦੇ, ਉਹਨਾਂ ਦੀ ਭਰੋਸਾ ਦਿੰਦੇ ਆ ਕਿ ਸੀਤਾਰਾਮ ਜੈਂਚਰੀ ਵੀ ਕਹਿੰਦੇ ਆ ਕਿ ਥਰਡ ਫਰੰਟ ਜੇ ਬਣਦਾ ਤਾਂ ਅਸੀਂ ਉਹਦੀ ਸਪੋਰਟ ਕਰਾਂਗੇ। ਵੈਸਟ ਬੰਗਾਲ ਦੇ ਵਿਚ ਜਿਹੜੀ ਹੈ ਮਮਤਾ ਬੈਨਰਜੀ ਨੇ ਵੀ ਇੱਕ ਹੱਥ ਦੇ ਵਿਚ ਖਾਹ ਦਾ ਨਾਰਾ ਮਾਰਿਆ ਤੀਜਾ ਫਰੰਟ ਖੜਾ ਕਰਨ ਦੇ ਲਈ, ਔਰ ਦੂਜੇ ਪਾਸੇ ਜੇ ਕਾਂਗਰਸ ਨੂੰ ਕੋਈ ਹਵਾ ਮਿਲਦੀ ਹੈ ਤਾਂ ਰਾਹੁਲ ਗਾਂਧੀ ਦੇਸ਼ ਕਾਂਗਰਸ ਪਾਰਟੀ ਦੇ 87ਵੇਂ ਪ੍ਰਧਾਨ ਬਣ ਸਕਦੇ ਨੇ ਜੇ ਤਾਮਿਲਨਾਡੂ ਦੇ ਵਿਚ, ਕੇਰਲ ਦੇ ਵਿਚ ਕਾਂਗਰਸ ਨੂੰ ਕੋਈ ਚੰਗੀ ਜਗ੍ਹਾ ਮਿਲਦੀ ਹੈ। ਜੇ ਉੱਥੇ ਨਹੀਂ ਕੋਈ ਮਿਲਦੀ ਤਾਂ ਫਿਰ ਤੁਸੀਂ ਇਹ ਸਮਝ ਲਿਓ ਕਿ ਰਾਹੁਲ ਗਾਂਧੀ ਦਾ ਫਿਊਚਰ ਵੀ ਇਨ੍ਹਾਂ ਚੋਣਾਂ ਦੇ ਨਾਲ ਜੁੜਿਆ ਹੋਇਆ। ਰਾਹੁਲ ਗਾਂਧੀ ਅਗਲੀ ਵਾਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੀ ਪ੍ਰਧਾਨਗੀ ਅਹੁਦੇ ਤੋਂ ਉਹ ਪਾਸੇ ਹੋਣਗੇ ਔਰ ਕਾਂਗਰਸ ਦੀ ਜਿਹੜੀ ਹੈ ਅਗਵਾਈ ਹੈ ਉਹ ਕਿਸੇ ਹੋਰ ਆਗੂ ਦੇ ਹੱਥ ਚਲੀ ਜਾਏਗੀ, ਸੋਨੀਆ ਗਾਂਧੀ ਦੇ ਪਰਿਵਾਰ ਦੀ, ਇੰਦਰਾ ਗਾਂਧੀ ਦੇ ਪਰਿਵਾਰ ਦੇ ਹੱਥ ਵਿਚ ਇਹ ਨਹੀਂ ਰਹੇਗੀ। ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿਚ ਇਹ ਵੀ ਜਿਹੜਾ ਇੱਕ ਸਿਆਸੀ ਭਵਿੱਖ ਹੈ ਉਹਨਾਂ ਦਾ ਉਹ ਵੀ ਤੈਅ ਹੋਣ ਦੇ ਨਾਲ ਨਾਲ, ਮਮਤਾ ਬੈਨਰਜੀ ਜੇਕਰ ਪੱਛਮੀ ਬੰਗਾਲ ਦੇ ਵਿਚੋਂ ਚੋਣਾ ਜਿੱਤਦੇ ਹੈ ਤਾਂ ਉਹਨਾਂ ਦੇ ਦੇਸ਼ ਪੱਧਰ ਦੇ ਉੱਤੇ ਕੱਦ ਜਿਹੜਾ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਦਿੱਲੀ ਦੇ ਵਿਚ ਕੱਲ ਇਨ੍ਹਾਂ ਨੇ ਬਿੱਲ ਪਾਸ ਕਰ ਦਿੱਤਾ ਹੈ, ਦਿੱਲੀ ਨੂੰ ਜਿਹੜੀਆਂ ਵੱਧ ਤਾਕਤਾਂ ਨੇ ਉਹ ਲੈਫਟੀਨੈਂਟ ਗਵਰਨਰ ਕੋਲ ਚਲੀਆਂ ਜਾਣੀਆਂ। ਲੋਕ ਸਭਾ ਦੇ ਵਿਚ ਇਨ੍ਹਾਂ ਨੇ ਜੋ ਬਿੱਲ ਪਾਸ ਕੀਤਾ ਮੈਜੋਰਿਟੀ ਇਨ੍ਹਾਂ ਦੀ ਸੀਗੀ ਔਰ ਉਹਦਾ ਨਾ ਤਾਂ ਕਾਂਗਰਸ ਨੇ ਵਿਰੋਧ ਕੀਤਾ ਨਾ ਕਿਸੇ ਹੋਰ ਪਾਰਟੀਆਂ ਨੇ ਵਿਰੋਧ ਕੀਤਾ, ਇਸੇ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਹੁਣ ਲੱਗਦਾ ਕਿ ਇੱਕ ਸੁਤੰਤਰ ਸੂਬਾ ਜੇ ਸਾਡੇ ਕੋਲੇ ਸਾਨੂੰ ਦਿਸਦਾ ਜਿਹਦੇ ਚ ਪਹਿਲੀ ਵਾਰੀ ਚੋਣਾਂ ਲੜੀਆਂ ਤਾਂ ਵਿਰੋਧੀ ਧਿਰ ਦਾ ਨੇਤਾ ਅਸੀਂ ਬਣਾ ਲਿਆ ਪੰਜਾਬ ਦੇ ਵਿਚ, ਔਰ ਲੇਕਿਨ ਦੂਜੇ ਪਾਸੇ ਜਿਹੜੇ ਤਿੰਨ ਚਾਰ ਤੋਟੇ ਹੋ ਗਏ ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਦੇ ਵਿਚ, ਉਹਨਾਂ ਨੂੰ ਆਸ ਲੱਗਦੀ ਹੈ ਕਿ 2022 ਦੇ ਵਿਚ ਸਾਨੂੰ ਜੇ ਕੋਈ ਆਜ਼ਾਦ ਸੂਬੇ ਦੀ ਵਾਗਡੋਰ ਮਿਲ ਜਾਵੇ ਤਾਂ ਅਸੀਂ ਕੁਝ ਨਾ ਕੁਝ ਨਵਾਂ ਕਰ ਸਕਾਂਗੇ। ਇਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲ ਜ਼ੋਰ ਲਾ ਰਹੀ ਹੈ ਔਰ ਰਾਹੁਲ ਗਾਂਧੀ ਇਸ ਗੱਲ ਵੱਲ ਜ਼ੋਰ ਲਾ ਰਿਹਾ ਹੈ ਕਿ ਜੇ ਮੇਰੀ ਗੱਲ ਬਣਦੀ ਹੈ ਤਾਂ ਮੈਂ ਕਾਂਗਰਸ ਦੀ, ਮੈਨੂੰ ਪ੍ਰਧਾਨਗੀ ਮਿਲਦੀ ਹੈ। ਸ਼ਰਦ ਪਵਾਰ ਨੂੰ ਇਹ ਹੈ ਕਿ ਜੇ ਤੀਜਾ ਫਰੰਟ ਖੜਾ ਹੁੰਦਾ ਹੈ ਤਾਂ ਮੈਨੂੰ 2024 ਦੇ ਵਿਚ ਜੇ ਕਿਸੇ ਨੂੰ ਟੱਕਰ ਦੇਣੀ ਹੈ ਤਾਂ ਉਹ ਨਰਿੰਦਰ ਮੋਦੀ ਸਰਕਾਰ ਨੂੰ ਟੱਕਰ ਦੇਣ ਦੇ ਰੌਂ ਦੇ ਵਿਚ ਰਣਨੀਤੀ ਬਣਾ ਰਹੇ ਨੇ।
ਜੀ ਜੀ, ਸੋ ਖੈਰ ਊਠ ਕਿਸ ਕਰਵਟ ਬੈਠੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ, ਪਰ ਬਹੁਤ ਸਾਰੀਆਂ ਰਣਨੀਤੀਆਂ ਜਿਹੜੀਆਂ ਉਹ ਵੱਖੋ ਵੱਖਰੀਆਂ ਪਾਰਟੀਆਂ ਦੁਆਰਾ ਬਣਾਈਆਂ ਜ਼ਰੂਰ ਜਾ ਰਹੀਆਂ ਔਰ ਦੋਸ਼ ਵੀ ਮੜੇ ਜਾ ਰਹੇ ਆ। ਇਹ ਦੂਸ਼ਣਬਾਜ਼ੀ ਜਿਹੜੀ ਆ ਪਹਿਲਾਂ ਤੋਂ ਹੀ ਲੱਗਦੀ ਆਈ ਹੈ ਤੇ ਇਹੀ ਸਿਆਸਤ ਹੈ ਜਿਹੜੀ ਭਾਰਤ ਦੇ ਵਿਚ ਚੱਲਦੀ ਹੈ ਜਾਂ ਫਿਰ ਇਹੋ ਜਿਹੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਚ ਚੱਲਦੀ ਹੈ। ਖੈਰ, ਖਬਰਾਂ ਦੇ ਉੱਤੇ ਸਾਂਝ ਬਣਾਉਣ ਦੇ ਲਈ ਔਰ ਆਪਣਾ ਕੀਮਤੀ ਸਮਾਂ ਵੱਡੇ ਤੜਕੇ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ
ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਸਮਾਂ ਦਿੱਤਾ ਔਰ ਤੁਹਾਡਾ ਧੰਨਵਾਦ ਇਹ ਕਿ ਮੈਨੂੰ ਟਾਈਮ ਨਾਲ ਤੁਸੀਂ ਉਠਾਤਾ, ਹੁਣ ਮੇਰਾ ਦਿਨ ਹੁਣੇ ਤੋਂ ਸ਼ੁਰੂ ਹੋ ਜਾਊਗਾ।
ਠੀਕ ਹੈ ਜੀ, ਚਲੋ ਤੁਸੀਂ ਮਾਣੋ ਆਪਣਾ ਦਿਨ ਔਰ ਕਰੋ ਆਪਣੇ ਕਾਰਜ ਤੇ ਅਸੀਂ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਕਿਉਂਕਿ ਸਮਾਪਤ ਹੈ ਔਰ ਅਸੀਂ ਅੰਤਲੇ ਪਲਾਂ ਵੱਲ ਵਧਦੇ ਹਾਂ ਤੇ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਜਿਹੜੇ ਤੁਹਾਡਾ ਵੀ ਧੰਨਵਾਦ ਕਰ ਰਹੇ ਨੇ ਇਸ ਵੱਡੇ ਤੜਕੇ ਉੱਠ ਕੇ ਸਾਂਝ ਬਣਾਉਣ ਦੇ ਲਈ, ਜਿਨ੍ਹਾਂ ਦੇ ਵਿਚ ਨਰਿੰਦਰ ਠੌਰ ਹੁਰੀ ਧੰਨਵਾਦ ਕਰ ਰਹੇ ਨੇ ਤੁਹਾਡਾ, ਬਹੁਤ ਸਾਰੇ ਦੋਸਤਾਂ ਦੇ ਮੈਸੇਜ ਹੈ ਉਹ ਮੈਂ ਜ਼ਰੂਰ ਸ਼ਾਮਿਲ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜੋ ਮੌਸਮ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਜ਼ਰੂਰ ਤੁਹਾਡੇ ਨਾਲ ਸਾਂਝ ਪਾਉਂਦੀ ਜਾਵਾਂ। ਨਿਊ ਸਾਊਥ ਵੇਲਸ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾਰ ਹੈ ਉਹ ਬਹੁਤ ਬੁਰੀ ਤਰ੍ਹਾਂ ਪਈ ਹੈ। ਸਿਡਨੀ ਦੇ ਬਹੁਤ ਸਾਰੇ ਜਿਹੜੇ ਇਲਾਕੇ ਆ ਇਸ ਵੇਲੇ ਪਾਣੀ ਦੇ ਵਿੱਚ ਡੁੱਬ ਚੁੱਕੇ ਆ, ਹਨਾ। ਔਰ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਪਿਛਲੇ ਕੱਲ 18,000 ਜਿਹੜੇ ਲੋਕ ਸੀ ਉਨ੍ਹਾਂ ਨੂੰ ਬਚਾ ਲਿਆ ਗਿਆ, ਯਾਨੀ ਕਿ ਉਨ੍ਹਾਂ ਨੂੰ ਇਵੈਕੂਏਟ ਕਰਨ ਦੇ ਲਈ ਨਿਰਦੇਸ਼ ਜਿਹੜੇ ਸੀ ਉਹ ਜਾਰੀ ਕਰ ਦਿੱਤੇ ਗਏ ਸੀਗੇ। ਔਰ 15,000 ਹੋਰ ਲੋਕਾਂ ਨੂੰ ਹੁਣ ਇਵੈਕੂਏਟ ਕਰਨ ਦੇ ਜਿਹੜੇ ਆਦੇਸ਼ ਆ ਉਹ ਕੀਤੇ ਗਏ ਆ ਸਰਕਾਰ ਵੱਲੋਂ, ਔਰ ਇੱਕ ਅਲਰਟ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ ਆ ਕੁਝ ਖਾਸ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਹੌਕਸਬਰੀ ਰਿਵਰ ਤੇ ਦ ਨਾਰਦਰਨ ਰਿਵਰਸ ਰੀਜਨ ਜਿਹੜਾ ਆ ਉਹ ਵੀ ਹੁਣ ਵਰਸਨ, ਜਿਹੜਾ ਉਥੇ ਵੀ ਜਿਹੜੇ ਹੜਾਂ ਦੇ ਹਾਲਾਤ ਆ ਉਹ ਬਹੁਤ ਵਰਸ ਹੋ ਗਏ ਆ, ਔਰ ਇਸੇ ਕਰਕੇ ਸਵੀਅਰ ਜਿਹੜੀ ਵਾਰਨਿੰਗ ਆ ਉਹ ਜਾਰੀ ਕਰ ਦਿੱਤੀ ਗਈ ਆ, ਜਦਕਿ ਇਸ ਤੋਂ ਪਹਿਲਾਂ ਸਿਰਫ ਮਿਡ ਨਾਰਥ ਕੋਸਟ ਦਾ ਜਿਹੜਾ ਇਲਾਕਾ ਸੀਗਾ ਉਥੇ ਹਾਲਾਤ ਜਿਹੜੇ ਸੀ ਉਹ ਇਸ ਤਰ੍ਹਾਂ ਦੇ ਬਣੇ ਹੋਏ ਸੀਗੇ। ਔਰ ਜਿਹੜੀ ਕੋਲੋ ਰਿਵਰ ਆ ਜੀ ਉਥੇ ਖਾਸ ਤੌਰ ਦੇ ਉੱਤੇ ਜਿਹੜਾ ਨੁਕਸਾਨ ਆ ਉਹ ਹੋਇਆ, ਕਿਉਂਕਿ ਸਟੇਟ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹਨਾਂ ਨੇ 8 ਵਜੇ ਇੱਕ ਇਮੀਡੀਏਟ ਇਵੈਕੂਏਸ਼ਨ ਆਰਡਰ ਜਿਹੜਾ ਆ ਉਹ ਜਾਰੀ ਕੀਤਾ ਆ ਕੋਲੋ ਰਿਵਰ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਲਈ। ਸੋ ਲੋਅਰ ਕੋਲੋ, ਕੋਲੋ ਸੈਂਟਰਲ, ਅਪਰ ਕੋਲੋ ਤੇ ਵਿਨੀ ਕ੍ਰੀਕ ਜਿਹੜੀ ਹੈ ਇਨ੍ਹਾਂ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਣ ਦੇ ਲਈ ਅਪੀਲ ਜਿਹੜੀ ਉਹ ਕਰ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਨਿਊ ਸਾਊਥ ਵੇਲਜ਼ ਦੇ ਸਟੇਟ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹ ਹੜਾਂ ਦੇ ਬਚਾਅ ਦੇ ਹੜਾਂ ਦੇ ਵਿੱਚ ਆਮ ਲੋਕਾਂ ਦੇ ਬਚਾਅ ਦੇ ਲਈ ਜੁਟੀਆਂ ਹੋਈਆਂ ਆ ਤੇ ਪਿਛਲੇ 24 ਘੰਟਿਆਂ ਤੋਂ ਲਗਾਤਾਰ ਉਹਨਾਂ ਨੇ ਜਿਹੜੇ ਬਚਾਅ ਕਾਰਜ ਆ ਉਹ ਆਪਣੇ ਜਾਰੀ ਰੱਖੇ ਹੋਏ ਆ। ਸੋ ਦੋਸਤੋ ਤੁਸੀਂ ਜਿੱਥੇ ਵੀ ਰਹਿ ਰਹੇ ਹੋ ਨਿਊ ਸਾਊਥ ਵੇਲਜ਼ ਦੇ ਜਿਹੜੇ ਵੀ ਇਲਾਕੇ ਦੇ ਵਿੱਚ ਰਹਿ ਰਹੇ ਹੋ ਜ਼ਰੂਰ ਆਪਣਾ ਧਿਆਨ ਰੱਖੋ, ਕਿਉਂਕਿ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਆ ਉਹਨਾਂ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ, ਚਾਹੇ ਉਹ ਬਿਜਲੀ ਹੋਵੇ ਚਾਹੇ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਆ। ਬਾਕੀ ਜਿਨ੍ਹਾਂ ਵੀ ਖੇਤਰਾਂ ਦੇ ਵਿੱਚ ਹੜਾਂ ਦੀ ਮਾਰ ਜਿਹੜੀ ਲੋਕਾਂ ਦੇ ਉੱਤੇ ਪਈ ਆ ਉੱਥੇ ਆਮ ਸੇਵਾਵਾਂ ਜਿਹੜੀਆਂ ਸਕੂਲ ਹੋ ਗਏ ਜਾਂ ਫਿਰ ਹੋਰ ਸੇਵਾਵਾਂ ਜਿਹੜੀਆਂ ਆ ਉਹ ਵੀ ਬੰਦ ਹੋ ਚੁੱਕੀਆਂ ਆ। ਸੋ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਇਲਾਕੇ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗਣ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਇਸ ਵਾਰ ਹੜਾਂ ਦੀ ਮਾਰ ਜਿਹੜੀ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਪਈ ਆ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਇਨ੍ਹਾਂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਉਹ ਸਲਾਮਤ ਰਹਿਣ ਤੇ ਉਹਨਾਂ ਦੀ ਸਲਾਮਤੀ ਦੀ ਦੁਆ ਅਰਦਾਸ ਕਰਦਿਆਂ ਹੋਇਆਂ ਪ੍ਰੋਗਰਾਮ ਦੇ ਵਿੱਚ ਕੁਝ ਦੋਸਤਾਂ ਨੂੰ ਸ਼ਾਮਲ ਕਰ ਲੈਂਦੇ ਹਾਂ। ਜਾਂਦੇ ਜਾਂਦੇ ਸਾਡੇ ਨਾਲ ਰਵਿੰਦਰ ਧਨੀ ਜੁੜੇ ਆ ਤੇ ਰਵਿੰਦਰ ਕਹਿੰਦੇ ਵੀ ਆ ਜਾਓ, ਕਹਿੰਦੇ ਚਾਹ ਪੀ ਲਓ, ਲਾਚੀਆਂ ਵਾਲੀ ਬਣਾ ਰਿਹਾ। ਮੈਂ ਕਿਹਾ ਵਾ ਤੇ ਚਾਹ ਦੀ ਤਾਂ ਬੜੀ ਲੋੜ ਹੈ ਕਿਉਂਕਿ ਲਗਾਤਾਰ 2-3 ਘੰਟੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਬਿਤਾਉਣੇ ਆ ਨਾ ਤੇ ਉਸ ਤੋਂ ਬਾਅਦ ਫਿਰ ਚਾਹ ਦੀ ਤਲਬ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਲੱਗਦੀ ਹੈ। ਖੈਰ ਹੁਣ ਲਾਚੀਆਂ ਵਾਲੀ ਕਹਿ ਕੇ ਤਾਂ ਤੁਸੀਂ ਮੇਰੇ ਮੂੰਹ ਦਾ ਸਵਾਦ ਜਿਹੜਾ ਉਹ ਲਾਚੀਆਂ ਵਾਲੀ ਚਾਹ ਵਾਲਾ ਹੀ ਬਣਾਤਾ। ਖੈਰ ਮੈਨੂੰ ਬਣਾਉਣੀ ਪੈਣੀ ਆ ਹੁਣ, ਤੁਸੀਂ ਨੇੜੇ ਹੁੰਦੇ ਤਾਂ ਜ਼ਰੂਰ ਮੈਂ ਪੀਂਦੀ। ਬਹੁਤ ਬਹੁਤ ਧੰਨਵਾਦ ਚਾਹ ਆਫਰ ਕਰਨ ਦੇ ਲਈ ਰਵਿੰਦਰ। ਔਰ ਇਸੇ ਤਰ੍ਹਾਂ ਸਾਡੇ ਨਾਲ ਨਰਿੰਦਰ ਰਾਠੌਰ ਜੁੜੇ ਹੋਏ ਨੇ। ਨਰਿੰਦਰ ਰਾਠੌਰ ਕਹਿੰਦੇ ਵੀ ਪਿੱਟਾ ਭਾਜੀ ਦਾ ਦਿਲੋਂ ਧੰਨਵਾਦ ਜੋ ਸਵੇਰੇ ਤੜਕੇ ਉੱਠ ਕੇ ਸਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ। ਬਿਲਕੁਲ ਜੀ, ਧੰਨਵਾਦ ਉਹਨਾਂ ਦਾ, ਆਪਾਂ ਵੀ ਕਰ ਚੁੱਕੇ ਹਾਂ ਇੱਕ ਵਾਰ। ਔਰ ਜਗਜੀਵਨ ਮਠਾਰੂ ਹੁਰੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਔਰ ਉਹਨਾਂ ਨੇ ਨਾ ਇੱਕ ਬਹੁਤ ਪਿਆਰੀ ਜਿਹੀ ਕਵਿਤਾ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਉਹ ਕਵਿਤਾ ਮੈਂ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੀ ਹਾਂ ਤੇ ਉਹਨਾਂ ਨੇ ਦੇਖ ਲਓ ਬੁਝਾਰਤ ਦਾ ਜਵਾਬ ਵੀ ਬਿਲਕੁਲ ਸਹੀ ਭੇਜ ਦਿੱਤਾ। ਤੁਸੀਂ ਤਾਂ ਅਜੇ ਕਿਸੇ ਨੇ ਭੇਜਿਆ ਨਹੀਂ ਪਰ ਉਹਨਾਂ ਦਾ ਜਵਾਬ ਮੈਂ ਜ਼ਰੂਰ ਸਾਂਝਾ ਕਰੂੰਗੀ। ਇਹਨਾਂ ਨੇ ਜਿਹੜੀ ਕਵਿਤਾ ਭੇਜੀ ਆ ਹੈ, ਮੇਰਾ ਸਰੀਰ ਮੇਰੇ ਸਾਹਮਣੇ ਬੜੇ ਚਿਰ ਤੋਂ ਸੁੱਤਾ ਜਾਗਿਆ, ਉਹ ਬਾਂਹ ਫੜ ਹਿਲਾਉਣ ਮੈਨੂੰ, ਕਹਿੰਦੇ ਚਲਾ ਗਿਆ ਉਹ ਚਲਾ ਗਿਆ, ਚੁੱਕ ਧਰਤੀ ਲੱਗੇ ਲਟਾਉਣ ਮੈਨੂੰ। ਮੇਰਾ ਸਰੀਰ ਮੇਰੇ ਸਾਹਮਣੇ ਤੇ ਉਹ ਉੱਚੀ ਉੱਚੀ ਰੋਣ ਮੈਨੂੰ, ਮੈਂ ਕਿਹਾ ਮੈਂ ਕੋਲ ਖੜਾ, ਉਹ ਫਿਰ ਵੀ ਨਾ ਬੁਲਾਉਣ ਮੈਨੂੰ। ਇੰਜ ਜਾਪੇ ਕਿ ਮੈਂ ਰੁੱਸ ਗਿਆ ਤੇ ਉਹ ਰੁੱਸੇ ਨੂੰ ਮਨਾਉਣ ਮੈਨੂੰ, ਫਿਰ ਕਰ ਇਕੱਠੇ ਆਪਣੇ ਲੱਗੇ ਉਹ ਦਿਖਾਉਣ ਮੈਨੂੰ। ਇੰਨੇ ਨੂੰ ਮੇਰੇ ਆਪਣੇ ਹੀ ਲੈ ਪਾਣੀ ਲੱਗੇ ਨਹਾਉਣ ਮੈਨੂੰ, ਨਹਾ ਧੋ ਕਰ ਸਾਫ ਪਿੰਡਾ ਨਵੇਂ ਲੀੜੇ ਲੱਗੇ ਪਵਾਉਣ ਮੈਨੂੰ। ਇੰਜ ਸਜਾਇਆ ਮੇਰੇ ਜਨਾਜ਼ੇ ਨੂੰ ਜਿਵੇਂ ਲੱਗੇ ਕਿਤੇ ਵਿਆਹੁਣ ਮੈਨੂੰ, ਲੈ ਚੱਲੇ ਜਨਾਜ਼ਾ ਚੁੱਕ ਮੇਰਾ ਸ਼ਬਦ ਅੱਲਾ ਅੱਲਾ ਸੁਣਾਉਣ ਮੈਨੂੰ, ਲੈ ਆਏ ਵਿਚ ਕਬਰਸਤਾਨ ਦੇ ਨਵੀਂ ਕਬਰ ਲੱਗੇ ਬਣਾਉਣ ਮੈਨੂੰ, ਪੁੱਟੀ ਕਬਰ ਚ ਪਹਿਲਾਂ ਪੜ ਕਲਮਾ ਰੱਖ ਕਬਰ ਲੱਗੇ ਦਫਨਾਉਣ ਮੈਨੂੰ, ਮੈਂ ਰੋਇਆ ਮੇਰੀ ਸੁਣੀ ਕਿਸੇ ਨਾ ਉਲਟਾ ਆਪਣਾ ਬੋਲ ਸੁਣਾਉਣ ਮੈਨੂੰ। ਮੇਰੇ ਆਪਣੇ ਮੇਰੀ ਜਾਨ ਸੀ ਜੋ ਅੱਜ ਆਏ ਮਿੱਟੀ ਮਿਲਾਉਣ ਮੈਨੂੰ, ਸਾਹ ਮੁੱਕ ਜਾਂਦੇ ਰਿਸ਼ਤੇ ਟੁੱਟ ਜਾਂਦੇ ਲੱਗੇ ਸਬਕ ਅੱਜ ਸਿਖਾਉਣ ਮੈਨੂੰ, ਸਾਹ ਮੁੱਕ ਜਾਂਦੇ ਰਿਸ਼ਤੇ ਟੁੱਟ ਜਾਂਦੇ ਲੱਗੇ ਸਬਕ ਅੱਜ ਸਿਖਾਉਣ ਮੈਨੂੰ। ਕਿਆ ਬਾਤ ਹੈ ਜੀ, ਜ਼ਿੰਦਗੀ ਦਾ ਸੱਚ ਇਸ ਕਵਿਤਾ ਦੇ ਵਿੱਚ ਤੁਸੀਂ ਬਿਆਨਿਆ। ਸੋ ਜਿਵੇਂ ਅੱਜ ਅਸੀਂ ਵਿਸ਼ਵ ਕਵਿਤਾ ਦਿਵਸ ਦੇ ਉੱਤੇ ਗੱਲ ਕੀਤੀ ਸੀ, ਮੈਂ ਕਿਹਾ ਸੀ ਕਿ ਜੇ ਤੁਸੀਂ ਆਪਣੀ ਕਵਿਤਾ ਕੋਈ ਵੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਜੀਵਨ ਮਠਾਰੂ ਹੋਰਾਂ ਦਾ ਕਿ ਉਨ੍ਹਾਂ ਨੇ ਇਹ ਕਵਿਤਾ ਦੇ ਨਾਲ ਸਾਂਝ ਪੁਆਈ ਹੈ। ਤੇ ਬਾਕੀ ਨਾ ਉਨ੍ਹਾਂ ਨੇ ਜਿਹੜਾ ਆਪਾਂ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਦੇ ਉੱਤੇ ਵੀ ਅੱਜ ਗੱਲ ਕੀਤੀ ਸੀਗੀ ਤੇ ਉਸ ਸੰਬੰਧ ਦੇ ਵਿੱਚ ਉਨ੍ਹਾਂ ਨੇ ਖਿੜੇ ਹੋਏ ਹੱਸਦੇ ਹੋਏ ਚਿਹਰਿਆਂ ਦੀ ਜਿਹੜੀ ਤਸਵੀਰ ਆ ਉਹ ਵੀ ਭੇਜੀ ਆ। ਬਹੁਤ ਹੀ ਖੂਬਸੂਰਤ, ਬਹੁਤ ਪਿਆਰੀ ਤਸਵੀਰ ਆ। ਔਰ ਇਸੇ ਤਰ੍ਹਾਂ ਤੁਹਾਡੇ ਸਾਰਿਆਂ ਦੇ ਚਿਹਰੇ ਜਿਹੜੇ ਆ ਉਹ ਖਿੜੇ ਰਹਿਣ, ਇਸੇ ਤਰ੍ਹਾਂ ਤੁਸੀਂ ਹੱਸਦੇ ਵੱਸਦੇ ਰਹੋ ਤੇ ਇਸੇ ਦੁਆ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਦੋਸਤੋ ਰੋਕਦੇ ਆ। ਅਗਲੇ ਹਫ਼ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਫੇਰ ਮਿਲਣ ਦੇ ਵਾਅਦੇ ਨਾਲ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਸਾਡੇ ਨਾਲ ਆਪਣਾ ਫੀਡਬੈਕ ਜ਼ਰੂਰ ਸਾਂਝਾ ਕਰਿਆ ਕਰੋ ਤਾਂ ਕਿ ਲਗਾਤਾਰ ਸੁਧਾਰ ਦੀ ਸੰਭਾਵਨਾ ਬਣੀ ਰਹੇ। ਸੋ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ।
I can't believe that it's real. I can't believe that it's happened.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸਸ਼ਿਕਾਲ ਜੀ,
ਅਸੀਂ ਲੈ ਕੇ ਆ ਰਹੇ ਆ
ਇੱਕ ਖਾਸ ਸ਼ੋਅ, ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ ਸਵੇਲੇ 10 ਵਜੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਲਓ ਜੀ ਦੋਸਤੋ, ਜਾਂਦੇ ਜਾਂਦੇ ਇੱਕ ਹੋਰ ਗੱਲ ਜਿਹੜੀ ਆਪਾਂ ਭੁੱਲ ਗਏ ਸੀ, ਔਰ ਇਸ ਬ੍ਰੇਕ ਦੌਰਾਨ ਮੈਨੂੰ ਬ੍ਰੇਕ ਰੋਕਣੀ ਪਈ ਹੈ। ਮੈਨੂੰ ਲੱਗਿਆ ਵੀ ਆਪਾਂ ਉਹ ਕਰਨੀ ਜ਼ਰੂਰ ਸੀ। ਆਪਾਂ ਇੱਕ ਬੁਝਾਰਤ ਪਾਈ ਹੋਈ ਸੀ, ਉਹਦਾ ਜਵਾਬ ਤੁਹਾਡੇ ਤੋਂ ਲੈਣਾ ਸੀਗਾ। ਉਸਦਾ ਜਵਾਬ ਜਿਹੜਾ ਸਹੀ ਜਵਾਬ ਹੈ ਉਹ ਸਾਨੂੰ ਭੇਜ ਦਿੱਤਾ ਸੀ ਜਗਜੀਵਨ ਮਠਾਰੂ ਹੋਰਾਂ ਨੇ। ਸੋ ਉਹ ਜਵਾਬ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ। ਜਵਾਬ ਹੈ ਜੀ ਮਿਹਨਤ। ਸੋ ਮਿਹਨਤ ਸੀ ਨਾ ਕਿ ਚੁੜੇਲ। ਸੋ ਚੁੜੇਲ ਸਾਡੇ ਕੋਲ ਆਇਆ ਸੀ ਜਵਾਬ, ਸੋ ਨਰਿੰਦਰ ਠਾਰ ਹੋਰਾਂ ਨੇ ਭੇਜਿਆ ਸੀਗਾ। ਖੈਰ ਜਵਾਬ ਤੁਹਾਡੇ ਨਾਲ ਮੈਂ ਸਾਂਝਾ ਕਰ ਰਹੀ ਹਾਂ, ਇਸੇ ਕਰਕੇ ਇੱਕ ਵਾਰ ਫੇਰ ਮੈਨੂੰ ਇਜਾਜ਼ਤ ਲੈਣੀ ਪੈਣੀ ਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਹੱਸਦੇ ਰਹੋ ਵੱਸਦੇ ਰਹੋ। ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਦਿਓ ਇਜਾਜ਼ਤ। ਬਹੁਤ ਪਿਆਰ ਭਰੀ
ਮੇਰਾ ਰਾਂਝਾ ਪੱਲੇ ਦੇ ਵਿੱਚ ਪਾ ਦੇ ਮਾਏ, ਮੈਂ ਕੁਝ ਹੋਰ ਨਾ ਮੰਗਾ, ਮਾਏ ਮੈਂ ਕੁਝ ਹੋਰ ਨਾ ਮੰਗਾ, ਮਾਏ ਮੈਂ ਕੁਝ ਹੋਰ ਨਾ ਮੰਗਾ।
ਕੰਨੀ ਮੁੰਦਰਾ ਵਾਲ ਵਧਾਏ ਛੱਡ ਦੇ ਉਹਦਾ ਸਾਥ ਹੀ ਰੇ, ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀ ਰੇ, ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀ ਰੇ, ਬਾਪ ਤੇਰੇ ਨੇ ਨਹੀਂ ਮੰਨਣਾ ਤੂੰ ਤੋਰਤਾ ਕੀ ਕਹਿਣਗੇ ਲੋਕੀ ਨੀ, ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ, ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ,
ਮਾਏ ਮੈਂ ਕੁਝ ਹੋਰ ਨਾ ਮੰਗਾ, ਮਾਏ ਮੈਂ ਕੁਝ ਹੋਰ ਨਾ ਮੰਗਾ, ਮਾਏ ਮੈਂ
ਤੇਰੇ ਰਾਂਝੇ ਬਾਰੇ ਪਤਾ ਕੀਤਾ ਉਹ ਵੀ ਨਾ ਬੰਦਾ ਸਹੀ ਹੀ ਰੇ, ਆਮਦਨ ਦਾ ਸਾਧਨ ਨਹੀਂ ਹੀਰੇ, ਕਰਜ਼ਾ ਚੜਿਆ ਉਹਦੇ ਤੇ ਆਮਦਨ ਦਾ ਸਾਧਨ ਨਹੀਂ ਹੀਰੇ, ਛੱਡ ਦੇ ਜਿਹੜੀ ਜਿੱਦ ਬੜੀ ਆ ਫਿਰ ਹੋਵੇਗੀ ਔਖੀ ਨੀ, ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ, ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ, ਤੈਨੂੰ ਰਾਂਝੇ ਨਾਲ ਸਾਧ ਬਣੇ ਨਾ ਕਿਸੇ ਸਾਧ ਦੇ ਚੇਲੇ ਨੇ ਅੱਜ ਦੇ ਰਾਂਝੇ ਪੜ ਲਿਖ ਕੇ ਵੀ ਦੇਖੇ ਰਹਿੰਦੇ ਵੇਲੇ ਨੇ ਫਿਰ ਨਸ਼ਿਆਂ ਦੇ ਹੜ ਵਿਚ ਹੜ ਕੇ ਅੱਖਾਂ ਰੱਖਦੇ ਲਾਲ ਕਈ ਕੋਈ ਭੰਗੀ ਤੇ ਕੋਈ ਸ਼ਰਾਬੀ ਖਾਂਦੇ ਨੇ ਪੈਮਾਨ ਕਈ ਤੈਨੂੰ ਛੱਡ ਕੇ ਕਈ ਹੀਰਾਂ ਨੇ ਹੋਰ ਵੀ ਪਿੱਛੇ ਲਾਈਆਂ ਨੇ ਵੰਜਲੀ ਵੰਜਲੀ ਕਿੱਥੇ ਸਿਮਰਨ ਗੀਤਾਂ ਨਾਲ ਫਸਾਈਆਂ ਨੇ ਗੀਤ ਤੇਰੇ ਤੇ ਲਿਖ ਲਿਖ ਤੈਨੂੰ ਰੋਜ਼ ਸੁਣਾਉਂਦਾ ਹੋਣਾ ਏ ਇਦਾਂ ਹੀ ਉਹ ਕਰ ਕਰ ਕਈਆਂ ਦੇ ਨਾਲ ਸੌਂਦਾ ਹੋਣਾ ਏ ਇਦਾਂ ਹੀ ਉਹ ਕਰ ਕਰ ਕਈਆਂ ਦੇ ਨਾਲ ਸੌਂਦਾ ਹੋਣਾ ਏ ਬਸ ਏਦਾਂ ਦੀਆਂ ਗੱਲਾਂ ਦੱਸਦਾ ਦੱਸਦਾ ਮੈਂ ਤਾਂ ਸੰਗਾ ਵਾਏ ਮੈਂ ਕੁਝ ਹੋਰ ਨਾ ਮੰਗਾ ਵਾਏ ਮੈਂ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਅਕਾਲ ਜੀ
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋ
ਜ਼ਰਾ ਸੁਣ ਕੇ ਜੀ
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਜ਼ਰਾ ਸੁਣ ਕੇ
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ
ਜ਼ਰਾ ਸੁਣ ਕੇ ਜੀ
ਕਰਾਂਗੇ ਖੂਬ ਮਸਤੀ
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ
ਜੀ ਹਾਂ ਜ਼ਰਾ ਸੁਣ ਕੇ ਜੀ
ਓਨਲੀ ਓਨ ਹਰਮਨ ਰੇਡੀਓ ਸਟੇ ਟਿਊਨ ਵਿਦ ਅਸ
ਹਰ ਐਤਵਾਰ
ਸਵੇਰੇ 10 ਵਜੇ